ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜ਼ਿੰਦਗੀ ਤੇਰੇ ਤੋਂ ਵੱਡਾ ਹੋਰ ਕਿਹੜਾ ਇਮਤਿਹਾਨ ਜ਼ਿੰਦਗੀ ਤੇਰੇ ਤੋਂ ਵੱਡਾ ਹੋਰ ਕਿਹੜਾ ਇਮਤਿਹਾਨ ਪਰ ਤੇਰਾ ਧੰਨਵਾਦ ਰਹਿੰਦੀ ਹੈ ਸਦਾ ਤੂੰ ਮਿਹਰਬਾਨ ਪਰ ਤੇਰਾ ਧੰਨਵਾਦ ਰਹਿੰਦੀ ਹੈ ਤੂੰ ਸਦਾ ਮਿਹਰਬਾਨ ਤੂੰ ਸਿਖਾਇਆ ਇਹ ਨਾ ਸੋਚੀ ਕੌਣ ਕਿੱਧਰ ਜਾ ਰਿਹਾ ਤੂੰ ਸਿਖਾਇਆ ਇਹ ਨਾ ਸੋਚੀ ਕੌਣ ਕਿੱਧਰ ਜਾ ਰਿਹਾ ਹਰ ਕਿਸੇ ਦੀ ਧਰਤ ਵੱਖਰੀ ਅੱਡੋ ਅੱਡ ਹੈ ਆਸਮਾਨ ਹਰ ਕਿਸੇ ਦੀ ਧਰਤ ਵੱਖਰੀ ਅੱਡੋ ਅੱਡ ਹੈ ਆਸਮਾਨ ਗੁਰੂ ਭਜਨ ਗਿੱਲ ਹੋਰਾਂ ਦੀਆਂ ਸਤਰਾਂ ਦੇ ਨਾਲ ਅੱਜ ਦਾ ਲਹਿਰਾਂ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅਮਰਦੀਪ ਕੌਰ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਆਦਾਬ ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਉਮੀਦ ਕਰਦੀ ਹਾਂ ਤੁਹਾਡਾ ਅੱਜ ਦਾ ਦਿਨ ਸੁਹਾਵਣਾ ਚੜਿਆ ਹੋਣਾ ਤੇ ਪ੍ਰਮਾਤਮਾ ਦੇ ਅੱਗੇ ਅਰਦਾਸ ਇਹੀ ਕਿ ਤੁਹਾਡੇ ਦਿਨ ਦੀ ਹਰ ਘੜੀ ਹਰ ਪਲ ਸੁਹਾਵਣਾ ਹੋਵੇ ਸੁੱਖਾਂ ਲੱਗਦਾ ਹੋਵੇ ਸੋ ਅੱਜ ਦਾ ਦਿਨ ਹਮੇਸ਼ਾ ਵਾਂਗ ਮੰਗਲਵਾਰ ਦਾ ਮੰਗਲਵਾਰ ਤੁਸੀਂ ਇਹ ਪ੍ਰੋਗਰਾਮ ਯਾਨੀ ਕਿ ਲਹਿਰਾਂ ਪ੍ਰੋਗਰਾਮ ਤੁਸੀਂ ਸੁਣਦੇ ਹੋ ਮੈਲਬਨ ਸਟੂਡੀਓ ਤੋਂ ਤੇ ਅੱਜ ਦਾ ਵੀ ਇਹ ਪ੍ਰੋਗਰਾਮ ਤੁਹਾਡੇ ਲਈ 2 ਘੰਟੇ ਦੇ ਲਈ ਅਸੀਂ ਤੁਹਾਡੀ ਖਿਦਮਤ ਚ ਲੈ ਕੇ ਹਾਜ਼ਰ ਹੋਏ ਹਾਂ ਅੱਜ ਮੈਲਬਨ ਤੋਂ ਤੇ ਅੱਜ ਤਰੀਕ ਦੀ ਗੱਲ ਕਰੀਏ ਤਾਂ ਸਾਲ 2020 ਦੇ ਸਤੰਬਰ ਮਹੀਨੇ ਦੀ 15 ਤਰੀਕ ਹੋ ਚੁੱਕੀ ਹੈ ਯਾਨੀ ਸਤੰਬਰ ਮਹੀਨਾ ਜਿਹੜਾ ਉਹ ਆਪਣੇ ਮੱਧ ਚ ਪਹੁੰਚ ਚੁੱਕਿਆ ਜੀ ਤੇ ਉਧਰ ਨਾਨਕਸ਼ਾਹੀ ਸੰਵਤ ਦੇ 552 ਦੇ ਭਾਦੋ ਮਹੀਨੇ ਦੀ 31 ਤਰੀਕ ਹੋ ਚੁੱਕੀ ਹੈ ਤੇ ਦੋਸਤੋ ਘੜੀਆਂ ਵੱਲ ਨਜ਼ਰ ਮਾਰੀਏ ਤਾਂ ਘੜੀਆਂ ਕਹਿੰਦੀਆਂ ਜੀ ਇਸ ਵੇਲੇ ਮੈਲਬਨ ਕੈਨਬਰਾ ਬ੍ਰਿਸਬੇਨ ਤੇ ਸਿਡਨੀ ਦੇ ਵਿਚ 8:04 ਦਾ ਹੋ ਚੁੱਕਿਆ ਜਦਕਿ ਪਰਥ ਦੇ ਵਿਚ ਅਜੇ 6:04 ਹੋਏ ਨੇ ਤੇ ਐਡੀਲੇਡ ਦੇ ਵਿਚ 7:34 ਦਾ ਸਮਾਂ ਹੋਇਆ ਸਾਡੇ ਗੁਆਂਢੀ ਮੁਲਕ ਨਿਊਜ਼ੀਲੈਂਡ ਦੇ ਵਿਚ ਸਮਾਂ ਇਸ ਵੇਲੇ 10:04 ਦਾ ਹੋ ਚੁੱਕਿਆ ਤੇ ਹੁਣ ਉਨ੍ਹਾਂ ਮੁਲਕਾਂ ਵੱਲ ਚਲੀਏ ਜਿੱਥੇ ਮੰਗਲਵਾਰ ਦਾ ਦਿਨ ਚੜਿਆ ਹੋਇਆ ਉੱਥੇ ਵੀ ਸਮਾਂ ਜਿਹੜਾ ਵੱਖੋ ਵੱਖਰਾ ਚੱਲ ਰਿਹਾ ਹਾਂਗਕਾਂਗ ਦੇ ਵਿਚ ਇਸ ਵੇਲੇ 6:05 ਹੋ ਚੁੱਕੇ ਨੇ ਯਾਨੀ ਮੰਗਲਵਾਰ ਦੀ ਸਵੇਰ ਉੱਥੇ ਚੜ ਚੁੱਕੀ ਹੈ ਇਸੇ ਤਰ੍ਹਾਂ ਦੁਬਈ ਦੇ ਵਿਚ ਬਹੁਤ ਵੱਡਾ ਤੜਕਾ ਅੱਧੀ ਰਾਤ ਕਹਿ ਸਕਦੇ ਹਾਂ 2:05 ਦਾ ਸਮਾਂ ਮੰਗਲਵਾਰ ਦਾ ਹੋ ਚੁੱਕਿਆ ਤੇ ਉਧਰ ਬੈਂਕਾਕ ਦੇ ਵਿੱਚ 5:05 ਇਸ ਵੇਲੇ ਹੋ ਚੁੱਕੇ ਨੇ ਮੰਗਲਵਾਰ ਦੇ। ਔਰ ਜੇ ਅਸੀਂ ਭਾਰਤ ਚਲੀਏ ਤਾਂ ਸਾਡੇ ਆਪਣੇ ਸੂਬੇ ਸਾਡੀ ਆਪਣੀ ਧਰਤੀ ਪੰਜਾਬ ਚ ਇਸ ਵੇਲੇ ਸਮਾਂ 3:35 ਦਾ ਹੋ ਚੁੱਕਿਆ। ਇਸ ਤੋਂ ਬਾਅਦ ਉਹਨਾਂ ਮੁਲਕਾਂ ਦੀ ਗੱਲ ਕਰਦੇ ਹਾਂ ਜਿੱਥੋਂ ਤੁਸੀਂ ਸਾਡੇ ਨਾਲ ਜੁੜਦੇ ਹੋ, ਪਰ ਉੱਥੇ ਅਜੇ ਸੋਮਵਾਰ ਚੱਲ ਰਿਹਾ। ਕੈਨੇਡਾ ਤੋਂ ਬਹੁਤ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ ਔਰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਚ ਸਮਾਂ ਵੱਖ ਵੱਖ ਚੱਲ ਰਿਹਾ। ਵੈਨਕੂਵਰ ਦੇ ਵਿਚ ਇਸ ਵੇਲੇ ਸੋਮਵਾਰ ਦੀ ਬਾਅਦ ਦੁਪਹਿਰ ਚੱਲ ਰਹੀ ਹੈ 3:05 ਦਾ ਸਮਾਂ, ਜਦਕਿ ਟੋਰਾਂਟੋ ਦੇ ਵਿਚ ਸ਼ਾਮ ਪੈ ਚੁੱਕੀ ਹੈ ਇਸ ਵੇਲੇ 6:05 ਉੱਥੇ ਹੋ ਚੁੱਕੇ ਨੇ। ਤੇ ਉਧਰ ਵਿਨੀਪੈਗ ਚਲੀਏ ਤਾਂ ਇਸ ਵੇਲੇ ਸ਼ਾਮ ਦੇ 5:06 ਯਾਨੀ ਸੋਮਵਾਰ ਦੀ ਸ਼ਾਮ ਉੱਥੇ ਵੀ ਪਈ ਹੋਈ ਹੈ। ਤੇ US ਚਲੀਏ ਤਾਂ US ਦੇ ਲਾਸ ਏਂਜਲਸ ਸ਼ਹਿਰ ਦੇ ਵਿਚ ਇਸ ਵੇਲੇ 3:06 ਦਾ ਸਮਾਂ ਹੋ ਚੁੱਕਿਆ, ਬਾਅਦ ਦੁਪਹਿਰ ਚੱਲ ਰਹੀ ਹੈ ਜੀ। ਤੇ ਉਧਰ ਨਿਊਯਾਰਕ ਚਲੀਏ ਤਾਂ ਨਿਊਯਾਰਕ ਦੇ ਵਿਚ ਸ਼ਾਮ ਪੈ ਚੁੱਕੀ ਹੈ ਸੋਮਵਾਰ ਦੀ, 6:06 ਦਾ ਸਮਾਂ ਉੱਥੇ ਹੋ ਚੁੱਕਿਆ। ਤੇ ਉਧਰ ਲੰਡਨ ਦੇ ਵਿਚ ਦੋਸਤੋ ਸੋਮਵਾਰ ਦੀ ਰਾਤ ਪਈ ਹੋਈ ਹੈ, 11:06 ਦਾ ਸਮਾਂ ਇਸ ਵੇਲੇ ਹੋ ਚੁੱਕਿਆ। ਸੋ ਦੇਸ਼ ਦੁਨੀਆਂ ਦੇ ਜਿਸ ਵੀ ਕੋਨੇ ਤੋਂ ਜਿਸ ਵੀ ਧਰਤੀ ਤੋਂ ਤੁਸੀਂ ਆਵਾਜ਼ ਦੇ ਸਫ਼ਰ ਦੇ ਵਿਚ ਸ਼ਾਮਲ ਹੁੰਦੇ ਹੋ, ਤਹਿ ਦਿਲ ਤੋਂ ਤੁਹਾਨੂੰ ਇਕ ਵਾਰ ਫੇਰ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਕਹਿੰਦੇ ਹਾਂ ਬਹੁਤ ਬਹੁਤ ਸਵਾਗਤ। ਅੱਜ ਦੇ ਪ੍ਰੋਗਰਾਮ ਚ ਕੀ ਹੋਣ ਜਾ ਰਿਹਾ ਉਹਦੇ ਬਾਰੇ ਵੀ ਜ਼ਰੂਰ ਰੂਪਰੇਖਾ ਸਾਂਝੀ ਕਰਦੇ ਹਾਂ। ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿਚ ਹਮੇਸ਼ਾ ਵਾਂਗ ਦੇਸ਼ ਦੁਨੀਆਂ ਦੀਆਂ ਖ਼ਬਰਾਂ ਤੇ ਮੌਸਮ ਦੇ ਉੱਤੇ ਝਾਤ ਮਾਰਾਂਗੇ, ਤੇ ਇਸ ਤੋਂ ਬਾਅਦ ਕੁਝ ਜ਼ਰੂਰੀ ਜਾਣਕਾਰੀਆਂ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੁਹਾਡੇ ਲਈ ਲੈ ਕੇ ਆਵਾਂਗੇ। ਅੱਜ ਇੱਕ ਖਾਸ ਮੁਲਾਕਾਤ ਜਿਹੜੀ ਅਸੀਂ ਕਰਨੀ ਹੈ ਉਹਦੇ ਬਾਰੇ ਵੀ ਜ਼ਰੂਰ ਦੱਸਦੇ ਜਾਂਦੇ ਹਾਂ। ਅੱਜ ਸਾਡੇ ਮਹਿਮਾਨ ਹੋਣਗੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ, ਪੰਜਾਬੀ ਔਰ ਪੰਜਾਬੀਅਤ ਦੇ ਨਾਲ ਰੂਹ ਤੋਂ ਜੁੜੀ ਹੋਈ ਇੱਕ ਸ਼ਖਸੀਅਤ ਸਰਦਾਰ ਜਨਮੇਜਾ ਸਿੰਘ ਜੌਲਹੁਰੀ। ਸੋ ਜਨਮੇਜਾ ਸਿੰਘ ਜੌਲਹੁਰਾਂ ਦੇ ਬਾਰੇ ਚ ਹੋਰ ਵਧੇਰੇ ਜਾਣਕਾਰੀ ਜਿਹੜੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਤੁਹਾਡੇ ਨਾਲ ਸਾਂਝੀ ਕਰਾਂਗੇ, ਪਰ ਅੱਜ ਉਨ੍ਹਾਂ ਦੇ ਨਾਲ ਗੱਲਬਾਤ ਦਾ ਜਿਹੜਾ ਸਬੱਬ ਬਣਨਾ। ਜਨਮੇਜਾ ਜੌਲਹੁਰੀ ਜਿਹੜੇ ਕਿ ਬਹੁਤ ਤਰ੍ਹਾਂ ਦੇ ਸਾਹਿਤ ਦੇ ਉੱਤੇ ਆਪਣਾ ਕੰਮ ਕਰ ਚੁੱਕੇ ਨੇ, ਚਾਹੇ ਉਹ ਬਾਗਬਾਨੀ ਸਾਹਿਤ ਹੋਵੇ, ਚਾਹੇ ਉਹ ਬਾਲ ਸਾਹਿਤ ਹੋਵੇ, ਪੰਜਾਬੀ ਭਾਸ਼ਾ ਹੋਵੇ, ਇਨ੍ਹਾਂ ਸਾਰੀਆਂ ਹੀ ਕੜੀਆਂ ਦੇ ਨਾਲ ਉਨ੍ਹਾਂ ਦਾ ਸਫ਼ਰ ਜੁੜਿਆ ਰਿਹਾ। ਪਰ ਉਨ੍ਹਾਂ ਦੀ ਸਭ ਤੋਂ ਵੱਧ ਪਛਾਣ ਜਿਹੜੀ ਇੱਕ ਫੋਟੋਗ੍ਰਾਫਰ ਦੇ ਤੌਰ ਤੇ ਹੋਈ ਹੈ। ਪੰਜਾਬੀ ਦੀਆਂ ਅਖ਼ਬਾਰਾਂ ਦੇ ਵਿਚ ਕੈਮਰੇ ਦੀ ਅੱਖ ਦੇ ਤਹਿਤ ਉਨ੍ਹਾਂ ਦੇ ਵੱਖ ਵੱਖ ਜਿਹੜੇ ਕੈਪਸ਼ਨ ਆ ਉਹ ਛਪਦੇ ਰਹੇ, ਜਿਨ੍ਹਾਂ ਕਰਕੇ ਉਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਵੀ ਹਾਸਲ ਹੋਈ ਹੈ। ਸੋ ਉਨ੍ਹਾਂ ਦਾ ਕੀ ਮੋਟਿਵ ਰਿਹਾ ਅਜੋਕੇ ਸਮੇਂ ਦੇ ਵਿਚ, ਕਿਸ ਤਰ੍ਹਾਂ ਦੇ ਪ੍ਰੋਜੈਕਟਸ ਦੇ ਨਾਲ ਉਹ ਜੁੜੇ ਹੋਏ ਨੇ, ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਉਨ੍ਹਾਂ ਦੇ ਨਾਲ ਗੱਲਬਾਤ ਦੌਰਾਨ ਅੱਜ ਕੋਸ਼ਿਸ਼ ਕਰਾਂਗੇ ਕਿ ਅਸੀਂ ਤੁਹਾਡੀ ਸਾਂਝ ਜਿਹੜੀ ਆ ਉਹ ਜ਼ਰੂਰ ਬਣਾਈਏ। ਤੇ ਇਸ ਤੋਂ ਇਲਾਵਾ ਦੋਸਤੋ ਪ੍ਰੋਗਰਾਮ ਚ ਤੁਹਾਡੇ ਸੁਨੇਹੇ ਸਾਡੇ ਲਈ ਬਹੁਤ ਅਹਿਮ ਹੁੰਦੇ ਨੇ। ਪ੍ਰੋਗਰਾਮ ਚ ਤੁਹਾਡੇ ਸੁਨੇਹੇ ਜਿਹੜੇ ਆ ਉਹ ਸਾਡੇ ਤੱਕ ਪਹੁੰਚਣੇ ਸ਼ੁਰੂ ਹੋ ਗਏ ਆ ਔਰ ਉਮੀਦ ਜਿਹੜੀ ਹੈ ਉਹ ਪੂਰੇ 2 ਘੰਟੇ ਸਾਨੂੰ ਬਣੀ ਰਹਿੰਦੀ ਹੈ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਆਪਣੇ ਸੁਨੇਹਿਆਂ ਦੇ ਰਾਹੀਂ ਜਿਹੜੀ ਸਾਂਝ ਹੈ ਉਹ ਬਣਾਈ ਰੱਖੋ। ਤੇ ਅੱਜ ਵੀ ਸੁਨੇਹੇ ਤੁਹਾਡੇ ਸਾਡੇ ਤੱਕ ਪਹੁੰਚਣੇ ਨੇ ਟੈਲੀਗ੍ਰਾਮ ਦੇ ਜ਼ਰੀਏ, ਈਮੇਲ ਦੇ ਜ਼ਰੀਏ ਜਾਂ ਫਿਰ ਫੋਨ ਕਾਲ ਦੇ ਜ਼ਰੀਏ। ਟੈਲੀਗ੍ਰਾਮ ਐਪ ਤੁਹਾਡੇ ਫੋਨ ਚ ਹੋਣੀ ਜ਼ਰੂਰੀ ਹੈ, ਨਹੀਂ ਤਾਂ ਫਿਰ ਜੇ ਹਰਮਨ ਰੇਡੀਓ ਦੀ ਐਪ ਰਾਹੀਂ ਤੁਸੀਂ ਇਹ ਪ੍ਰੋਗਰਾਮ ਸੁਣ ਰਹੇ ਹੋ ਤਾਂ ਉਸ ਐਪ ਦੇ ਵਿਚ ਸਾਡੇ ਨਾਲ ਕੰਟੈਕਟ ਕਰਨ ਦੇ ਦਿੱਤੇ ਹੋਏ ਲਿੰਕਸ ਤੇ ਜਾ ਕੇ ਤੁਸੀਂ ਸਾਡੇ ਨਾਲ ਰਾਬਤਾ ਬਣਾ ਸਕਦੇ ਹੋ। ਸਾਡੇ ਨਾਲ ਫੋਨ ਤੇ ਗੱਲ ਕਰਨ ਦੇ ਲਈ ਨੰਬਰ ਜ਼ਰੂਰ ਦੱਸ ਦਿੰਦੇ ਹਾਂ, 02-85-99-2811 ਇਸ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ। ਔਰ ਅਜੋਕੇ ਹਾਲਾਤ ਦੇ ਉੱਤੇ ਜਿਹੜੀ ਥੋੜੀ ਬਹੁਤੀ ਟਿੱਪਣੀ ਆ ਉਹ ਤੁਹਾਡੀ ਅਸੀਂ ਲੈਣਾ ਚਾਹਾਂਗੇ, ਕਿਉਂਕਿ ਆਮ ਤੌਰ ਤੇ ਦੇਖਣ ਦੇ ਵਿਚ ਆ ਰਿਹਾ ਕਿ ਜਿੱਦਾਂ ਦੇ ਹਾਲਾਤ ਬਣੇ ਹੋਏ ਨੇ, ਚਾਹੇ ਉਹ ਆਸਟ੍ਰੇਲੀਆ ਦੇ ਵਿਚ ਨੇ, ਚਾਹੇ ਉਹ ਭਾਰਤ ਦੇ ਵਿਚ ਨੇ, ਚਾਹੇ ਉਹ ਪੰਜਾਬ ਦੇ ਵਿਚ ਨੇ, ਚਾਹੇ ਉਹ ਪੰਜਾਬ ਤੋਂ ਬਾਹਰਲੇ ਹੋਰ ਹਿੱਸਿਆਂ ਦੇ ਵਿਚ ਜਾਂ ਫਿਰ ਹੋਰ ਦੇਸ਼ਾਂ ਦੇ ਵਿਚ ਨੇ, ਉਹਨਾਂ ਹਾਲਾਤਾਂ ਜਾਂ ਸਥਿਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅੱਜ ਜਿਹੜਾ ਇਨਸਾਨ ਹੈ ਉਹ ਸਭ ਤੋਂ ਵੱਧ ਸਹਿਮਿਆ ਹੋਇਆ ਕਿਸ ਪੱਖ ਤੋਂ, ਕਿ ਜਦੋਂ ਹੁਣ ਮੌਸਮ ਦੇ ਵਿਚ ਬਦਲਾਅ ਆ ਰਿਹਾ ਤਾਂ ਮੌਸਮ ਦੇ ਬਦਲਾਅ ਦੇ ਨਾਲ ਕੁਛ ਅੰਸ਼ਕ ਜਿਹੜੀ ਤਬਦੀਲੀ ਆ ਉਹ ਸਾਨੂੰ ਮਹਿਸੂਸ ਹੁੰਦੀ ਆ ਆਪਣੇ ਸਰੀਰ ਦੇ ਵਿਚ, ਜਿਵੇਂ ਕਿ ਥੋੜਾ ਬਹੁਤਾ ਫਲੂ, ਖੰਘ, ਹਨਾ, ਤੇ ਇਸ ਤਰ੍ਹਾਂ ਦੀ ਜਿਹੜੀ ਤਬਦੀਲੀ ਜਦੋਂ ਮਹਿਸੂਸ ਹੁੰਦੀ ਆ ਤੇ ਅਸੀਂ ਬਹੁਤ ਵਾਰ ਡਾਕਟਰ ਦੇ ਜਾਣਾ ਨਹੀਂ ਚਾਹੁੰਦੇ। ਔਰ ਇਹ ਸਹਿਮ ਜਿਹੜਾ ਪੰਜਾਬ ਦੇ ਵਿਚ ਬਹੁਤ ਜ਼ਿਆਦਾ, ਭਾਰਤ ਦੇ ਵਿਚ ਬਹੁਤ ਜ਼ਿਆਦਾ, ਕਿਉਂਕਿ ਉੱਥੇ ਡਾਕਟਰਾਂ ਦੇ ਉੱਤੇ ਭਰੋਸਾ ਕਰਨਾ ਜਿਹੜਾ ਬਹੁਤ ਮੁਸ਼ਕਲ ਹੈ ਆਮ ਇਨਸਾਨ ਦੇ ਲਈ, ਕਿਉਂਕਿ ਜਿੱਥੇ ਅਸੀਂ ਕਿਸੇ ਸਮੇਂ ਮੰਨਦੇ ਸੀ ਕਿ ਡਾਕਟਰ ਜਿਹੜਾ ਆ ਉਹ ਰੱਬ ਤੋਂ ਬਾਅਦ ਰੱਬ ਦਾ ਹੀ ਦੂਜਾ ਰੂਪ ਹੁੰਦਾ ਜਦੋਂ ਉਹ ਕਿਸੇ ਮਰਦੇ ਦੀ ਜਾਨ ਬਚਾਉਂਦਾ। ਪਰ ਅੱਜ ਦੇ ਦੌਰ ਦੇ ਵਿੱਚ ਇਹ ਬੇਭਰੋਸਗੀ ਜਿਹੜੀ ਉਹ ਇੰਨੀ ਕੁ ਵੱਧ ਗਈ ਹੈ ਡਾਕਟਰਾਂ ਤੇ ਕਿ ਲੋਕ ਜਿਹੜੇ ਆ ਉਹ ਇਸ ਸਹਿਮ ਦੇ ਕਾਰਨ ਡਾਕਟਰਾਂ ਤੱਕ ਜਾਣਾ ਜਿਹੜਾ ਗਵਾਰਾ ਨਹੀਂ ਸਮਝਦੇ ਔਰ ਇਸ ਸਹਿਮ ਦੇ ਕਾਰਨ ਘਰ ਵਿੱਚ ਹੀ ਬਹੁਤ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਕੇ ਆਖਿਰਕਾਰ ਉਹ ਮੌਤ ਨੂੰ ਪਿਆਰੇ ਹੋ ਰਹੇ ਆ। ਔਰ ਇਸ ਤਰ੍ਹਾਂ ਦਾ ਜਿਹੜਾ ਸਹਿਮ ਹੈ ਇਹ ਸਿਰਫ ਪੰਜਾਬ ਜਾਂ ਭਾਰਤ ਚ ਹੀ ਨਹੀਂ ਸਗੋਂ ਹੋਰ ਵੀ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਦੇਖਿਆ ਜਾ ਰਿਹਾ ਕਿਉਂਕਿ ਜਦੋਂ ਕਿਸੇ ਮਰੀਜ਼ ਦੇ ਕੋਰੋਨਾ ਪੀੜਤ ਹੋਣ ਬਾਰੇ ਪਤਾ ਲੱਗਦਾ ਤਾਂ ਇਹ ਵੀ ਸਾਹਮਣੇ ਆ ਰਿਹਾ ਕਿ ਉਹ ਮਰੀਜ਼ ਜਿਹੜਾ ਉਹ ਉਸ ਬਿਮਾਰੀ ਦੇ ਨਾਲ ਓਨਾ ਜ਼ਿਆਦਾ ਨਹੀਂ ਮਰ ਰਿਹਾ ਜਿੰਨਾ ਉਹਦੇ ਸਹਿਮ ਦੇ ਨਾਲ ਮਰ ਰਿਹਾ, ਜਿੰਨੀ ਕਿ ਮੈਂਟਲ ਹੈਲਥ ਜਿਹੜੀ ਉਹਦੀ ਪ੍ਰਭਾਵਿਤ ਹੋ ਰਹੀ ਆ ਔਰ ਉਹ ਮੈਂਟਲ ਹੈਲਥ ਪ੍ਰਭਾਵਿਤ ਹੋਣ ਦੇ ਕਾਰਨ ਉਹ ਛੇਤੀ ਹੌਸਲਾ ਛੱਡ ਜਾਂਦਾ, ਮੋਰਲ ਸਪੋਰਟ ਜਿਹੜੀ ਹੈ ਉਹ ਪਹਿਲਾਂ ਡਿੱਗਣ ਦੇ ਕਾਰਨ ਉਹ ਇਹੋ ਜਿਹੀਆਂ ਸਥਿਤੀਆਂ ਦਾ ਸ਼ਿਕਾਰ ਹੁੰਦਾ। ਸੋ ਇਸ ਦੌਰਾਨ ਸਾਨੂੰ ਆਪਣਾ ਮਨੋਬਲ ਜਿਹੜਾ ਉਹ ਮਜ਼ਬੂਤ ਕਰਕੇ ਰੱਖਣਾ ਕਿੰਨਾ ਕੁ ਜ਼ਰੂਰੀ ਹੈ। ਆਪਣੇ ਆਲੇ ਦੁਆਲੇ ਵਿੱਚ ਜਿਹੜੇ ਵੀ ਕੁਛ ਦੋਸਤ ਛੋਟੀਆਂ ਮੋਟੀਆਂ ਵੀ ਪਰੇਸ਼ਾਨੀਆਂ ਦੇ ਵਿੱਚ ਘਿਰੇ ਹੋਏ ਆ ਉਹਨਾਂ ਦੇ ਨਾਲ ਰਾਬਤਾ ਬਣਾਉਣਾ ਬਹੁਤ ਜ਼ਰੂਰੀ ਹੈ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ ਬਹੁਤ ਜ਼ਰੂਰੀ ਨੇ। ਸੋ ਸਾਡੀ ਜਿਹੜੀ ਮੈਂਟਲ ਹੈਲਥ, ਸਾਡਾ ਜਿਹੜਾ ਮਨੋਬਲ ਆ ਉਹ ਮਜ਼ਬੂਤ ਰਹਿ ਸਕੇ ਇਹਦੇ ਲਈ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਵੈਸੇ ਗੱਲਾਂ ਕਰਨੀਆਂ ਨਹੀਂ ਸੀ ਬਣਦੀਆਂ ਪਰ ਮੈਨੂੰ ਲੱਗਦਾ ਕਿ ਹੁਣੇ ਹੀ ਕਰ ਲਵਾਂ ਕਿਉਂਕਿ ਪ੍ਰੋਗਰਾਮ ਅੱਗੇ ਬਹੁਤ ਜ਼ਿਆਦਾ ਬਿਜ਼ੀ ਹੋ ਜਾਂਦਾ। ਸੋ ਇਸ ਕਰਕੇ ਸਿਰਫ ਸ਼ੁਰੂਆਤ ਦੇ ਵਿੱਚ ਇਹੀ ਕਹਿਣਾ ਚਾਹਾਂਗੇ ਕਿ ਅਜੋਕੇ ਦੌਰ ਦੀ ਨਬਜ਼ ਨੂੰ ਅਸੀਂ ਪਛਾਣੀਏ, ਆਪਣੇ ਆਲੇ ਦੁਆਲੇ ਚ, ਆਪਣੇ ਘਰਾਂ ਪਰਿਵਾਰਾਂ ਦੇ ਵਿੱਚ, ਰਿਸ਼ਤੇਦਾਰਾਂ ਦੇ ਵਿੱਚ ਜ਼ਰੂਰ ਇੱਕ ਗੱਲਾਂ ਬਾਤਾਂ ਦਾ ਜਿਹੜਾ ਸਿਲਸਿਲਾ ਆ ਉਹ ਚੱਲਦਾ ਰੱਖੀਏ। ਸੋ ਕਈ ਵਾਰ ਕੀ ਹੁੰਦਾ ਕਿ ਅਸੀਂ ਇਸ ਮੰਚ ਦੇ ਉੱਤੇ ਤੁਹਾਡੇ ਲਈ ਸੁਨੇਹਾ ਦਿੰਦੇ ਹਾਂ, ਕਈ ਵਾਰ ਉਸ ਸੁਨੇਹੇ ਦੇ ਉੱਤੇ ਸਾਡੇ ਤੋਂ ਵੀ ਖਰੇ ਉੱਤਰ ਪਾਉਣਾ ਜਿਹੜਾ ਆ ਉਹ ਕਈ ਵਾਰ ਮੁਨਾਸਿਬ ਨਹੀਂ ਹੁੰਦਾ, ਸੰਭਵ ਨਹੀਂ ਹੁੰਦਾ, ਪਰ ਕੋਸ਼ਿਸ਼ ਜ਼ਰੂਰ ਕਰੀਦੀ ਹੈ ਕਿ ਹਰ ਦਿਨ ਕਿਸੇ ਇੱਕ ਦੋਸਤ ਨੂੰ ਜਾਂ ਇੱਕ ਰਿਸ਼ਤੇਦਾਰ ਨੂੰ ਜ਼ਰੂਰ ਪੁੱਛਿਆ ਜਾਵੇ ਕਿ ਉਹਨਾਂ ਦੇ ਘਰ ਦੇ ਵਿੱਚ ਸਭ ਠੀਕ ਹੈ। ਔਰ ਜੇਕਰ ਛੋਟੀ ਮੋਟੀ ਵੀ ਕਿਸੇ ਪਰੇਸ਼ਾਨੀ ਚੋਂ ਲੰਘ ਰਹੇ ਆ ਤਾਂ ਇੱਕ ਹੌਸਲਾ ਦੇਣਾ ਜਿਹੜਾ ਉਹ ਜ਼ਰੂਰ ਬਣਦਾ ਤੇ ਜ਼ਰੂਰ ਇਹ ਪ੍ਰਣ ਕਰੀਏ ਕਿ ਅਸੀਂ ਆਪ ਵੀ ਆਪਣੇ ਮਜ਼ਬੂਤ ਮਨੋਬਲ ਦੇ ਨਾਲ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਔਰ ਇਸੇ ਤਰ੍ਹਾਂ ਆਪਣੇ ਨਾਲਦਿਆਂ ਨੂੰ ਵੀ ਇੱਕ ਹੌਸਲਾ ਦੇ ਕੇ, ਚਾਹੇ ਇਸ ਵੇਲੇ ਅਸੀਂ ਇਹ ਹੌਸਲਾ ਜਿਹੜਾ ਉਹਦੇ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਦੇ ਪਾ ਰਹੇ, ਪਰ ਅਸੀਂ ਇਹਨਾਂ ਗੱਲਾਂ ਦੇ ਨਾਲ ਜਜ਼ਬਾਤੀ ਹੌਸਲਾ ਜਿਹੜਾ ਉਹ ਜ਼ਰੂਰ ਦੇ ਸਕਦੇ ਹਾਂ। ਤੇ ਲਓ ਜੀ, ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਹੈ ਹੁਣ ਆਪਾਂ ਕਰਨੀ ਹੈ ਔਰ ਪ੍ਰੋਗਰਾਮ ਦੀ ਸ਼ੁਰੂਆਤ ਹਮੇਸ਼ਾ ਅਸੀਂ ਗੀਤ ਸੰਗੀਤ ਤੋਂ ਕਰਦੇ ਹੁੰਦੇ ਹਾਂ। ਪ੍ਰੋਗਰਾਮ ਦਾ ਪਹਿਲਾ ਗੀਤ ਜਿਹੜਾ ਤੁਹਾਡੀ ਨਜ਼ਰ ਕਰ ਰਹੀ ਹੈ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਤੇ ਆਉਂਦੇ ਹਾਂ, ਬਹੁਤ ਜਲਦੀ ਵਾਪਸ ਬਣੇ ਰਹੋ, ਜੁੜੇ ਰਹੋ।
ਖਬਰ ਹੋ ਸੜਕਾਂ ਤੋਂ ਛੱਲੀਆਂ ਖਰੀਦ ਕੀ ਖਬਰ ਹੋ ਮੇਰੇ ਆ ਕਿਸਾਨਾਂ ਜਿੰਨਾ ਕੀ ਦੇ ਕੋ ਸਬਰ ਹੋ ਰੱਤੀ ਰੱਤੀ ਮੱਕੀ ਨੂੰ ਜਵਾਨ ਹੁੰਦੀ ਵੇਖਦਾ ਏ ਜਦੋਂ ਕਾਮਾ ਧੁੱਪੇ ਗੁੱਡੇ ਖੇਤ ਰੰਬੇ ਚੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਇੱਕ ਅੱਧਾ ਗੁਣ ਦਿੱਤਾ ਰੱਬ ਜੀ ਨੇ ਸਾਰਿਆਂ ਨੂੰ ਕਰੀਦਾ ਮਜ਼ਾਕ ਨਹੀਂ ਉਹ ਭੋਲਿਆਂ ਵਿਚਾਰਿਆਂ ਨੂੰ ਘੋੜਾ ਏ ਤਾਂ ਤੇਜ ਰਫ਼ਤਾਰ ਤੇ ਹੀ ਮਾਣ ਕਰੀ ਭਾਰ ਖਿੱਚਣੇ ਚ ਤਾਂ ਮੁਕਾਬਲਾ ਨੀ ਸੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਹੋ ਤੁਸੀਂ ਜੋ ਵੀ ਆਖੋ ਇਹੋ ਸ਼ਾਮੀ ਘੁੱਟ ਲਾਈ ਲੈਂਦੇ ਨਸ਼ਾ ਜੇ ਨੀ ਹੁੰਦਾ ਚੱਲੋ ਸਿਰ ਤਾਂ ਘੁਮਾਈ ਲੈਂਦੇ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਪੱਥਰਾਂ ਦੇ ਵਰਗਾ ਫਿਰ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਪੱਥਰਾਂ ਦੇ ਵਰਗਾ ਫਿਰ ਜਿਗਰਾ ਬਣਾਉਣਾ ਪੈਂਦਾ ਸੁਣ ਸਰਤਾਜ ਲਹੂ ਵੇਖ ਕੇ ਵੀ ਗਾਉਣਾ ਪੈਂਦਾ ਉਹਨਾਂ ਨੇ ਕੀ ਪੁੱਜਣਾ ਏ ਮੰਜ਼ਿਲਾਂ ਤੇ ਦੱਸੋ ਭਲਾ ਜਿਹੜੇ ਰਾਹਾਂ ਛੱਡ ਬਹਿ ਗਏ ਪੈਰੀ ਚੁੱਪੇ ਕੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ
ਲਓ ਜੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾ ਦਾ ਪਿੱਛੋਂ ਵਾਰ ਖੰਡੇ ਨਾਲ ਹਨਾ ਸੋ ਬਹੁਤ ਹੀ ਪਿਆਰੀ ਇਹਦੀ ਸ਼ਬਦਾਵਲੀ ਔਰ ਸਤਿੰਦਰ ਸਰਤਾਜ ਦੇ ਜਿਹੜੇ ਗੀਤ ਹੁੰਦੇ ਨੇ ਉਹਨਾਂ ਦੀ ਸ਼ਬਦਾਵਲੀ ਜਿਹੜੀ ਆ ਉਹ ਆਪਣੇ ਆਪ ਵਿੱਚ ਟੁੰਬਵੀਂ ਹੁੰਦੀ ਹੈ ਔਰ ਉਹਨਾਂ ਦਾ ਆਪਣਾ ਅੰਦਾਜ਼ ਜਿਹੜਾ ਗਾਉਣ ਦਾ ਉਹ ਵੀ ਹਰੇਕ ਨੂੰ ਟੁੰਬਦਾ ਸੋ ਉਮੀਦ ਕਰਦੀ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਤੁਹਾਨੂੰ ਪਸੰਦ ਆਇਆ ਹੋਣਾ ਗੀਤ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਸਵਾਗਤ ਇਸ ਵੇਲੇ ਜਿਹੜੇ ਦੋਸਤ ਸਾਡੇ ਨਾਲ ਬਣੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ ਸਾਡੇ ਨਾਲ ਸਭ ਤੋਂ ਪਹਿਲੀ ਸਾਂਝ ਜਿਹੜੀ ਅੱਜ ਬਣਾਈ ਹੈ ਰਾਜਨਦੀਪ ਸਿੰਘ ਕੈਨਬਰਾ ਵਾਲਿਆਂ ਨੇ ਬਣਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਜਨਦੀਪ ਜੀ ਤੇ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਇਸੇ ਤਰ੍ਹਾਂ ਈਮੇਲ ਦੇ ਜ਼ਰੀਏ ਸਾਡੇ ਨਾਲ ਅਗਲੀ ਸਾਂਝ ਬਣਾਈ ਹੈ ਸੁਖਵਿੰਦਰ ਸੌਂਦ ਹੋਰਾਂ ਨੇ ਆਪਣੇ ਅੰਦਾਜ਼ ਦੇ ਵਿੱਚ ਹਮੇਸ਼ਾ ਵਾਂਗ ਜੁੜੇ ਨੇ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਸੌਂਦ ਸਾਹਿਬ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੌਰਾਨ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ ਬਹੁਤ ਬਹੁਤ ਜੀ ਆਇਆਂ ਨੂੰ ਤੇ ਇਸ ਤੋਂ ਬਾਅਦ ਅਗਲੀ ਸਾਂਝ ਸਾਡੇ ਨਾਲ ਬਣਾ ਰਹੇ ਨੇ ਗੁਰਿੰਦਰ ਸਿੰਘ ਹੋਰੀ ਗੁਰਿੰਦਰ ਸਿੰਘ ਸਾਡੇ ਨਾਲ ਵਰਜੀਨੀਆ ਤੋਂ ਜੁੜਦੇ ਨੇ ਅਮਰੀਕਾ ਤੋਂ ਤੇ ਇਸ ਵੇਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਸੁਣ ਰਹੇ ਹਾਂ ਤੇ ਨਾਲ ਨਾਲ ਆਪਣਾ ਗਰਾਜ ਵੀ ਆਰਗੇਨਾਈਜ਼ ਕਰ ਰਹੇ ਹਾਂ ਬਸ ਖਿੱਚ ਦਿਓ ਆਪਾਂ ਨਾਲ ਹੀ ਹਾਂ ਕਿਆ ਬਾਤ ਹੈ ਜੀ ਤੁਸੀਂ ਇਹ ਕਹਿ ਦਿੱਤਾ ਨਾ ਤੇ ਸਾਡੀ ਜਿਹੜੀ ਪੇਸ਼ਕਾਰੀ ਦੀ ਇੱਕ ਜਿਹੜੀ ਤਾਕਤ ਹੈ ਨਾ ਉਹ ਦੁੱਗਣੀ ਹੋ ਗਈ ਸੋ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਗੁਰਿੰਦਰ ਸਿੰਘ ਜੀ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ ਧੰਨਵਾਦ ਤੇ ਬਾਕੀ ਤੁਸੀਂ ਨਾਲੋ ਨਾਲ ਆਪਣੇ ਕਾਰਜ ਜਿਹੜੇ ਉਹ ਵੀ ਸੋਧ ਰਹੇ ਹੋ ਤੁਸੀਂ ਕਾਰਜ ਸੋਧੋ ਤੇ ਅਸੀਂ ਤੁਹਾਡਾ ਮਨੋਰੰਜਨ ਕਰਾਂਗੇ ਇਹ ਅਸੀਂ ਯਕੀਨ ਦਵਾਉਣੇ ਆ ਤੇ ਬਸ ਆਪਾਂ ਤੁਹਾਡੇ ਸਾਥ ਦੇ ਨਾਲ ਬਿਲਕੁਲ ਖਿੱਚਾਂਗੇ ਜੀ ਪ੍ਰੋਗਰਾਮ ਤੇ ਜੇ ਤੁਹਾਡਾ ਸਾਥ ਹੈ ਤੇ ਫਿਰ ਕਿਸੇ ਗੱਲ ਦੀ ਕਮੀ ਨਹੀਂ ਹਨਾ ਸੋ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਚ ਸ਼ਿਰਕਤ ਕਰਨ ਦੇ ਲਈ ਨਰਿੰਦਰ ਠੌਰ ਅੱਗੇ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਅਮਰਦੀਪ ਭੈਣ ਜੀ ਸਾਰੀ ਹਰਮਨ ਟੀਮ ਨੂੰ ਵੀ ਕਹਿੰਦੇ ਪਿਆਰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਨੂੰ ਵੀ ਨਰਿੰਦਰ ਠੌਰ ਸਾਹਿਬ ਪ੍ਰੋਗਰਾਮ ਦੇ ਵਿਚ ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਤੇ ਸਾਰੀ ਹਰਮਨ ਟੀਮ ਤੱਕ ਵੀ ਤੁਹਾਡਾ ਪਿਆਰ ਪਹੁੰਚ ਗਿਆ ਤੁਹਾਡੀ ਸਤਿ ਸ੍ਰੀ ਅਕਾਲ ਪਹੁੰਚ ਗਈ ਹੈ ਪ੍ਰੋਗਰਾਮ ਦੌਰਾਨ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਚਲੋ ਦੋਸਤੋ ਤੁਹਾਡੇ ਸੁਨੇਹੇ ਇਸੇ ਤਰ੍ਹਾਂ ਆਪਾਂ ਸ਼ਾਮਲ ਕਰਦੇ ਜਾਵਾਂਗੇ ਫਿਲਹਾਲ ਸਮਾਂ ਜਿਹੜਾ ਜੀ ਉਹ ਹੋ ਗਿਆ ਮੌਸਮ ਦੇ ਉੱਤੇ ਝਾਤ ਮਾਰਨ ਦਾ ਤੇ ਲਓ ਜੀ ਮੌਸਮ ਕੀ ਕਹਿੰਦਾ ਹੈ ਅੱਜ ਆਸਟ੍ਰੇਲੀਆ ਦਾ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਆਸਟ੍ਰੇਲੀਆ ਦੇ ਸ਼ਹਿਰਾਂ ਦਾ ਪਰ ਤੁਸੀਂ ਜਿੱਥੋਂ ਜਿੱਥੋਂ ਵੀ ਸਾਡੇ ਨਾਲ ਜੁੜੇ ਹੋਏ ਹੋ ਤੁਸੀਂ ਆਪਣੇ ਸ਼ਹਿਰਾਂ ਦਾ ਮੌਸਮ ਜ਼ਰੂਰ ਸਾਡੇ ਨਾਲ ਸਾਂਝਾ ਕਰਿਓ ਇਸ ਵੇਲੇ ਮੈਲਬਨ ਤੋਂ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਤੇ ਮੈਲਬਨ ਦੇ ਵਿਚ ਅੱਜ ਘੱਟ ਤੋਂ ਘੱਟ ਤਾਪਮਾਨ 7 ਡਿਗਰੀ ਹੈ ਤੇ ਵੱਧ ਤੋਂ ਵੱਧ 17 ਡਿਗਰੀ ਦੱਸਿਆ ਗਿਆ ਅੱਜ ਦਿਨ ਵੇਲੇ ਧੁੱਪ ਬਣੀ ਰਹਿਣੀ ਹੈ ਕਿਤੇ ਕਿਤਾਈ ਜਿਹੜੀ ਬੱਦਲਬਾਈ ਅਸਮਾਨ ਦੇ ਵਿਚ ਦਿਖਾਈ ਦੇ ਸਕਦੀ ਹੈ ਪਰ ਮੌਸਮ ਸੁਹਾਵਣਾ ਸਿਡਨੀ ਦੇ ਵਿਚ 12 ਤੋਂ ਲੈ ਕੇ 22 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਔਰ ਇੱਥੇ ਅੱਜ ਧੁੱਪ ਬਣੀ ਰਹਿਣੀ ਹੈ ਔਰ ਅਸਮਾਨ ਦੇ ਵਿਚ ਕਿਤੇ ਕਿਤੇ ਬੱਦਲਬਾਈ ਦਿਖਾਈ ਦੇ ਸਕਦੀ ਹੈ ਪਰ ਜਿਹੜਾ ਮੌਸਮ ਹੈ ਜੀ ਉਹ ਸੋਹਣਾ ਹੈ ਸਿਡਨੀ ਦੇ ਵਿਚ ਤੇ ਇਸੇ ਤਰ੍ਹਾਂ ਇੱਧਰ ਬ੍ਰਿਸਬੇਨ ਦੇ ਵਿਚ 15 ਤੋਂ ਲੈ ਕੇ 25 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਤੇ ਇੱਥੇ ਜੀ ਅੱਜ ਧੁੱਪ ਬਣੀ ਰਹਿਣੀ ਹੈ ਸੋਹਣਾ ਮੌਸਮ ਹੈ ਬ੍ਰਿਸਬੇਨ ਵਾਲਿਓ ਤੁਹਾਡੇ ਵੀ ਔਰ ਪਰਥ ਦੇ ਵਿਚ 13 ਤੋਂ ਲੈ ਕੇ 26 ਡਿਗਰੀ ਤੱਕ ਤਾਪਮਾਨ ਹੈ ਉੱਥੇ ਵੀ ਧੁੱਪ ਬਣੀ ਰਹਿਣੀ ਹੈ ਐਡੀਲੇਡ ਦੇ ਵਿਚ ਅੱਜ 8 ਤੋਂ ਲੈ ਕੇ 20 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਅੱਜ ਉੱਥੇ ਵੀ ਧੁੱਪ ਬਣੀ ਰਹਿਣੀ ਹੈ ਸੋ ਆਸਟ੍ਰੇਲੀਆ ਦਾ ਜਿਹੜਾ ਮੌਸਮ ਹੈ ਉਹ ਹੌਲੀ ਹੌਲੀ ਹੁਣ ਬਦਲ ਰਿਹਾ ਕਿਉਂਕਿ ਇਸ ਵੇਲੇ ਸਪਰਿੰਗ ਚੱਲ ਰਿਹਾ ਜੀ ਔਰ ਇਹ ਰੁੱਤ ਜਿਹੜੀ ਹੈ ਬੜੀ ਸੁਹਾਵਣੀ ਹੁੰਦੀ ਹੈ ਸਾਰੇ ਪਾਸੇ ਫੁੱਲ ਖਿਲ ਰਹੇ ਹੈ ਹਨਾ ਰੁੱਖਾਂ ਦੇ ਉੱਤੇ ਨਵੀਂ ਬਹਾਰ ਆ ਰਹੀ ਹੈ ਔਰ ਇਹਦੇ ਨਾਲ ਨਾਲ ਹੀ ਜਿਹੜਾ ਫਲੂ ਦਾ ਜ਼ੋਰ ਜਿਹੜਾ ਉਹ ਵੀ ਹੋ ਜਾਂਦਾ ਹੁੰਦਾ ਕਈ ਵਾਰ ਪਰ ਹੇ ਫੀਵਰ ਜਿਹੜਾ ਆ ਉਹ ਇਸ ਮੌਸਮ ਦੇ ਵਿੱਚ ਆਪਣੇ ਭਰ ਜੋਬਨ ਤੇ ਪਹੁੰਚ ਜਾਂਦਾ ਔਰ ਇਸ ਕਰਕੇ ਸਾਨੂੰ ਉਹਦੇ ਤੋਂ ਬਚਣਾ ਬਹੁਤ ਜ਼ਰੂਰੀ ਹੁੰਦਾ ਆਸਟ੍ਰੇਲੀਆ ਦੇ ਵਿੱਚ ਇਹਨਾਂ ਦਿਨਾਂ 'ਚ ਖੈਰ ਮੌਸਮ ਦੇ ਉੱਤੇ ਅੱਗੇ ਗੱਲ ਕਰੀਏ ਤਾਂ ਕੈਨਬਰਾ ਦੇ ਵਿੱਚ 3 ਡਿਗਰੀ ਤੋਂ ਲੈ ਕੇ 20 ਡਿਗਰੀ ਤੱਕ ਅੱਜ ਤਾਪਮਾਨ ਚਲੇ ਜਾਣਾ ਅੱਜ ਦੱਸਿਆ ਜਾ ਰਿਹਾ ਕਿ ਜਿਹੜੀ ਧੁੱਪ ਆ ਉੱਥੇ ਹੌਲੀ ਹੌਲੀ ਛਾਣੀ ਆ ਪਰ ਉਸ ਤੋਂ ਪਹਿਲਾਂ ਬੱਦਲਬਾਈ ਜਿਹੜੀ ਅਸਮਾਨ ਦੇ ਵਿੱਚ ਦਿਖਾਈ ਦੇ ਸਕਦੀ ਆ ਹੋਬਰਟ 'ਚ 9 ਤੋਂ ਲੈ ਕੇ 16 ਡਿਗਰੀ ਤੱਕ ਤਾਪਮਾਨ ਚਲੇ ਜਾਣਾ ਧੁੱਪ ਉੱਥੇ ਵੀ ਬਣੀ ਰਹਿਣੀ ਹੈ ਡਾਰਵਿਨ ਦੇ ਵਿੱਚ 22 ਤੋਂ ਲੈ ਕੇ 35 ਡਿਗਰੀ ਤੱਕ ਤਾਪਮਾਨ ਉੱਥੇ ਹਮੇਸ਼ਾ ਇਹੋ ਜਿਹਾ ਮੌਸਮ ਰਹਿੰਦਾ ਤੇ ਇੱਧਰ ਜੀ ਕੇਨਸ ਦੇ ਵਿੱਚ 19 ਡਿਗਰੀ ਤੋਂ ਲੈ ਕੇ 28 ਡਿਗਰੀ ਸੈਲਸੀਅਸ ਤੱਕ ਤਾਪਮਾਨ ਚਲੇ ਜਾਣਾ ਪਰ ਉੱਥੇ ਮੀਂਹ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਤੇ ਅਸਮਾਨ 'ਚ ਬੱਦਲਬਾਈ ਜਿਹੜੀ ਆ ਉਹ ਬਣੀ ਰਹਿਣੀ ਹੈ ਸੋ ਲਓ ਜੀ ਇਹ ਸੀ ਸਾਡੇ ਵੱਖ ਵੱਖ ਸ਼ਹਿਰਾਂ ਦਾ ਮੌਸਮ ਤੇ ਹੁਣ ਆਪਾਂ ਬਦਲਦੇ ਹਾਂ ਫਿਰ ਪ੍ਰੋਗਰਾਮ ਦਾ ਮੌਸਮ ਤੇ ਚੱਲਦੇ ਹਾਂ ਫਿਰ ਗੀਤ ਸੰਗੀਤ ਦੀ ਦੁਨੀਆ ਵੱਲ ਤੇ ਪ੍ਰੋਗਰਾਮ ਦਾ ਅਗਲਾ ਗੀਤ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿੱਚ
ਦੱਸਦੀ ਉੱਡਣੇ ਅਸੀਂ ਬਾਜ ਗੋਰੀਏ ਕਿੱਥੇ ਗੱਲ ਤੇਰੇ ਵਸਦੀ ਯਾਰਾਂ ਲਈ ਯਾਰ ਖੜੇ ਨੇ ਅੱਲੜਾਂ ਨੂੰ ਚੋਣਾ
ਜੀ ਰਾਜਵੀਰ ਜਵੰਦਾ ਦੀ ਆਵਾਜ਼ ਦੇ ਵਿਚ ਪ੍ਰੋਗਰਾਮ ਦਾ ਗੀਤ ਤੁਸੀਂ ਸੁਣਿਆ। ਮੈਨੂੰ ਵੈਸੇ ਇਸ ਗੀਤ ਬਾਰੇ ਅੰਦਾਜ਼ਾ ਕੋਈ ਨਹੀਂ ਸੀ, ਮੈਂ ਤੁਹਾਡੇ ਲਈ ਚਲਾ ਦਿੱਤਾ, ਪਰ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਇਆ ਹੋਣਾ। ਤੇ ਪ੍ਰੋਗਰਾਮ ਦੇ ਵਿਚ ਹੁਣ ਅਸੀਂ ਵਧਦੇ ਹਾਂ ਅਗਲੇ ਸਿਲਸਿਲੇ ਵੱਲ, ਤੇ ਅਗਲਾ ਸਿਲਸਿਲਾ ਜੀ ਖ਼ਬਰਾਂ ਦਾ। ਤੇ ਅੱਜ ਦੀਆਂ ਖ਼ਬਰਾਂ ਤੁਹਾਡੀ ਨਜ਼ਰ ਕਰਦੇ ਹਾਂ, ਤੇ ਲਓ ਜੀ ਵਧਦੇ ਹਾਂ ਫਿਰ ਖ਼ਬਰਾਂ ਵੱਲ। ਅੱਜ ਦੀਆਂ ਖਬਰਾਂ ਵਿਚ ਪਾਰਲੀਮੈਂਟ ਚ ਖੇਤੀ ਆਰਡੀਨੈਂਸਾਂ ਨੂੰ ਪੱਕਾ ਕਾਨੂੰਨ ਬਣਾਉਣ ਲਈ ਬਿੱਲ ਪੇਸ਼। ਕੇਂਦਰ ਸਰਕਾਰ ਦਾ ਦਾਅਵਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਨਾਲ ਬਣ ਰਿਹਾ ਕਾਨੂੰਨ, ਜਦਕਿ ਮੁੱਖ ਮੰਤਰੀ ਪੰਜਾਬ ਵੱਲੋਂ ਇਸ ਦਾਅਵੇ ਨੂੰ ਕੀਤਾ ਗਿਆ ਮੁੱਢੋਂ ਖਾਰਜ ਤੇ ਕਿਹਾ ਕਿ ਆਰਡੀਨੈਂਸ ਪੰਜਾਬ ਨਾਲ ਕਦੇ ਵਿਚਾਰੇ ਹੀ ਨਹੀਂ ਗਏ। ਖੇਤੀ ਆਰਡੀਨੈਂਸਾਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ ਦੇ ਸੱਦੇ ਚ ਆਇਆ ਹਾਈ ਕੋਰਟ। ਸਰਕਾਰ ਨੂੰ ਕਿਹਾ ਇਕੱਠਾਂ ਬਾਰੇ ਅਨਲੌਕ 4 ਗਾਈਡਲਾਈਨਾਂ ਲਾਗੂ ਕੀਤੀਆਂ ਜਾਣ। ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਚ ਸੜਕਾਂ ਤੇ ਉਤਰੇ ਕਿਸਾਨ। ਢੀਂਡਸਾ ਧੜਾਵੀ ਕਿਸਾਨ ਜਥੇਬੰਦੀਆਂ ਦੇ ਹੱਕ ਚ ਨਿਤਰਿਆ, ਤੇ ਉਧਰ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ ਨੇ ਵੀ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਵਿਰੋਧ ਦੁਹਰਾਇਆ। ਭਾਰਤ ਵਿਚ 92,000 ਨਵੇਂ ਮਾਮਲੇ ਆਉਣ ਦੇ ਨਾਲ ਕੁੱਲ ਮਾਮਲੇ 48 ਲੱਖ ਤੋਂ ਪਾਰ। ਪ੍ਰਸ਼ਾਂਤ ਭੂਸ਼ਣ ਨੇ ਭਰਿਆ 1 ਰੁਪਈਆ ਜੁਰਮਾਨਾ। ਕਿਹਾ ਜੁਰਮਾਨਾ ਭਰਨ ਦਾ ਮਤਲਬ ਇਹ ਨਹੀਂ ਕਿ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ। ਭ੍ਰਿਸ਼ਟਾਚਾਰ ਦੇ ਮਾਮਲੇ ਚ ਭਾਰਤ ਦਾ 180 ਦੇਸ਼ਾਂ ਚੋਂ 80ਵਾਂ ਸਥਾਨ, ਤੇ ਉਧਰ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਚ ਰੋਸ ਮੁਜ਼ਾਹਰਾ। ਪੰਜਾਬ ਚ ਕੋਰੋਨਾ ਨਾਲ 70 ਮੌਤਾਂ, ਸੂਬੇ ਚ ਅੰਕੜਾ 82,000 ਤੋਂ ਪਾਰ। ਆਸਟ੍ਰੇਲੀਆ ਦੀਆਂ ਖ਼ਬਰਾਂ ਚ ਵਿਕਟੋਰੀਆ ਚ ਬੀਤੇ ਕੱਲ 35 ਕੋਰੋਨਾ ਪ੍ਰਭਾਵਿਤ ਕੇਸ ਤੇ 7 ਮੌਤਾਂ ਦਰਜ। ਸੂਬੇ ਚ ਪਿਛਲੇ ਦਿਨਾਂ ਤੋਂ ਅੰਕੜੇ ਚ ਗਿਰਾਵਟ ਆਉਣ ਦੇ ਕਾਰਨ ਰਾਹਤ, ਔਰ ਸਰਕਾਰ ਵੱਲੋਂ ਆਉਣ ਵਾਲੇ ਦਿਨਾਂ ਦੇ ਵਿਚ ਹੋਰ ਰਾਹਤ ਜਿਹੜੀ ਹੈ ਉਹ ਕੀਤੇ ਜਾਣ ਦੀ ਉਮੀਦ ਲੋਕਾਂ ਵੱਲੋਂ ਪ੍ਰਗਟਾਈ ਗਈ ਹੈ। ਰੀਜਨਲ ਵਿਕਟੋਰੀਆ ਚ ਇਸ ਹਫ਼ਤੇ 3 ਰਾਹਤ ਚਰਨ ਚ ਦਾਖਲ ਹੋ ਸਕੇਗਾ ਇੱਕ ਉਮੀਦ। ਵਿਕਟੋਰੀਅਨ ਪ੍ਰੀਮੀਅਰ ਵੱਲੋਂ ਅੱਜ ਕੁਝ ਹੋਰ ਐਲਾਨ ਕੀਤੇ ਜਾਣ ਦੀ ਸੰਭਾਵਨਾ। ਵਿਕਟੋਰੀਆ ਚ ਕੋਰੋਨਾ ਪ੍ਰਭਾਵਿਤ ਛੋਟੇ ਅਤੇ ਵੱਡੇ ਕਾਰੋਬਾਰਾਂ ਦੀ ਮਦਦ ਦੇ ਲਈ $290 ਮਿਲੀਅਨ ਦਾ ਪੈਕੇਜ ਦਾ ਐਲਾਨ। ਤੇ ਉਧਰ ਨਿਊ ਸਾਊਥ ਵੇਲਸ ਚ ਬੀਤੇ ਕੱਲ 4 ਕੋਰੋਨਾ ਪ੍ਰਭਾਵਿਤ ਕੇਸ ਕੀਤੇ ਗਏ ਦਰਜ। ਨਾਰਦਰਨ ਟੈਰੀਟਰੀ ਕੋਰੋਨਾ ਮੁਕਤ, ਪਿਛਲੇ 28 ਦਿਨਾਂ ਤੋਂ ਕੋਈ ਕੇਸ ਨਹੀਂ। ਤੇ ਕੁਈਨਜ਼ਲੈਂਡ ਸੂਬੇ ਦੇ 3 ਸਬਰਬਾਂ ਨੂੰ ਅਲਰਟ ਐਲਾਨਿਆ ਗਿਆ ਜਿੱਥੇ ਕੋਵਿਡ ਪ੍ਰਭਾਵਿਤ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਤੇ ਲਓ ਜੀ ਹੁਣ ਖਬਰਾਂ ਵਿਸਥਾਰ ਨਾਲ। ਪਾਰਲੀਮੈਂਟ ਚ ਖੇਤੀ ਆਰਡੀਨੈਂਸਾਂ ਨੂੰ ਪੱਕਾ ਕਾਨੂੰਨ ਬਣਾਉਣ ਲਈ ਪੇਸ਼ ਕੇਂਦਰ ਸਰਕਾਰ ਦਾ ਬਿੱਲ ਜਿਹੜਾ ਉਹ ਉਸਦਾ ਵਿਰੋਧ ਜਿਹੜਾ ਉਹ ਭਾਵੇਂ ਚੱਲ ਰਿਹਾ। ਕੇਂਦਰ ਸਰਕਾਰ ਨੇ ਇਸ ਦੌਰਾਨ ਇਹ ਦਾਅਵਾ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਦੇ ਨਾਲ ਹੀ ਇਹ ਕਾਨੂੰਨ ਬਣ ਰਿਹਾ, ਜਦਕਿ ਮੁੱਖ ਮੰਤਰੀ ਪੰਜਾਬ ਨੇ ਇਸ ਦਾਅਵੇ ਨੂੰ ਮੁੱਢੋਂ ਖਾਰਜ ਕੀਤਾ ਔਰ ਕਿਹਾ ਕਿ ਆਰਡੀਨੈਂਸ ਪੰਜਾਬ ਦੇ ਨਾਲ ਕਦੇ ਵਿਚਾਰੇ ਹੀ ਨਹੀਂ ਗਏ। ਕੱਲ 3 ਖੇਤੀ ਆਰਡੀਨੈਂਸਾਂ ਨੂੰ ਪਾਰਲੀਮੈਂਟ ਵਿਚ ਬਿੱਲ ਵਜੋਂ ਪੇਸ਼ ਕਰਕੇ ਪੱਕਾ ਕਾਨੂੰਨ ਬਣਾਉਣ ਦਾ ਸ੍ਰੀ ਗਣੇਸ਼ ਇਸ ਦਾਅਵੇ ਨਾਲ ਕੀਤਾ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਮੇਤ ਸਾਰੇ ਮੁੱਖ ਮੰਤਰੀਆਂ ਦੀ ਰਜ਼ਾਮੰਦੀ ਹਾਸਲ ਕਰਨ ਮਗਰੋਂ ਹੀ ਪਾਰਲੀਮੈਂਟ ਦੇ ਵਿਚ ਇਸ ਨੂੰ ਪੇਸ਼ ਕੀਤਾ ਗਿਆ, ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾਅਵੇ ਨੂੰ ਪੂਰੀ ਤਰ੍ਹਾਂ ਗਲਤ ਦਸਿਆ ਕਿ ਪੰਜਾਬ ਨੇ ਕਿਸੇ ਵੀ ਮਰਲੇ ਤੇ ਕਿਸਾਨ ਵਿਰੋਧੀ ਕਿਸੇ ਕਦਮ ਦੀ ਹਮਾਇਤ ਨਹੀਂ ਕੀਤੀ। ਉਧਰ ਕਿਸਾਨ ਵੀ ਇਸ ਬਿੱਲ ਵਿਰੁੱਧ ਸੜਕਾਂ ਤੇ ਨਿਕਲ ਆਏ ਨੇ ਤੇ ਮੰਗ ਕਰ ਰਹੇ ਨੇ ਕਿ ਬਿੱਲ ਵਾਪਸ ਲੈ ਜਾਣ। ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਲੋਕ ਸਭਾ ਵਿਚ ਗਏ ਹੀ ਨਹੀਂ ਕਿਉਂਕਿ ਉਹ ਵਿਰੋਧ ਕਰਦੇ ਹਨ ਤਾਂ ਬੀਜੇਪੀ ਧਮਕੀ ਦਿੰਦੀ ਹੈ ਕਿ ਉਨ੍ਹਾਂ ਦੀਆਂ ਕਈ ਫਾਈਲਾਂ ਖੋਲ ਦਿੱਤੀਆਂ ਜਾਣਗੀਆਂ ਤੇ ਜੇ ਉਹ ਵਿਰੋਧ ਨਹੀਂ ਕਰਦੇ ਤਾਂ ਕਿਸਾਨਾਂ ਦੀਆਂ ਵੋਟਾਂ ਨਾ ਮਿਲਣ ਦੀ ਸੰਭਾਵਨਾ ਉਨ੍ਹਾਂ ਦੇ ਹੋਸ਼ ਉਡਾ ਰਹੀ ਹੈ। ਤੇ ਉਧਰ ਖੇਤੀ ਆਰਡੀਨੈਂਸਾਂ ਤੇ ਕਿਸਾਨਾਂ ਵੱਲੋਂ ਚੱਕਾ ਜਾਮ ਕਰਨ ਦੇ ਸੱਦੇ ਵਿਚ ਰੁਕਾਵਟ ਬਣਿਆ ਹਾਈਕੋਰਟ। ਇਕ ਪਾਸੇ ਦੇਸ਼ ਭਰ ਚ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਦੀਆਂ ਕਿਸਾਨ ਜਥੇਬੰਦੀਆਂ ਕੇਂਦਰ ਦੇ ਖੇਤੀ ਆਰਡੀਨੈਂਸਾਂ ਨੂੰ ਪਾਸ ਨਾ ਹੋਣ ਦੇ ਲਈ ਬਜ਼ਿੱਦ ਹਨ, ਉਥੇ ਇਕ ਹੋਰ ਕਾਨੂੰਨ ਉਨ੍ਹਾਂ ਲਈ ਇਕ ਅਣਕਿਆਸੇ ਸੰਘਰਸ਼ ਵਿਚ ਅੜਿੱਕਾ ਡਾ ਰਿਹਾ। ਇਹ ਕਾਨੂੰਨ ਹੈ ਕੋਰੋਨਾ ਮਹਾਮਾਰੀ ਕਾਰਨ ਦੇਸ਼ ਵਿਚ ਆਪਦਾ ਪ੍ਰਬੰਧਨ ਬਾਰੇ ਜਾਰੀ ਹਦਾਇਤਾਂ ਦਾ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾਂ ਵਿਰੁੱਧ ਐਲਾਨੇ ਚੱਕਾ ਜਾਮ ਤੋਂ ਐਨ ਇਕ ਸ਼ਾਮ ਪਹਿਲਾਂ ਹੀ ਰਾਜ ਸਰਕਾਰਾਂ ਨੂੰ ਹੁਕਮ ਜਾਰੀ ਕਰਕੇ ਕਿਹਾ ਕਿ ਅਨਲੌਕ 4 ਗਾਈਡਲਾਈਨਜ਼ ਦੀ ਅਜਿਹੇ ਇਕੱਠਾਂ ਬਾਰੇ ਪਾਲਣਾ ਯਕੀਨੀ ਬਣਾਈ ਜਾਵੇ। ਜਸਟਿਸ ਐਸ ਮੁਰਲੀਧਰ ਤੇ ਅਵਨੀਜ਼ ਛਿਗਨ ਦੇ ਬੈਂਚ ਕੋਲ ਸੁਣਵਾਈ ਦੌਰਾਨ ਐਡਵੋਕੇਟ ਪੁਨੀਤ ਬਾਲੀ ਦੁਆਰਾ ਇਨ੍ਹਾਂ ਗਾਈਡਲਾਈਨਜ਼ ਵੱਲ ਇਸ਼ਾਰਾ ਕੀਤੇ ਜਾਣ ਤੇ ਇਹ ਮੁੱਦਾ ਉਭਾਰਿਆ ਗਿਆ। ਤੇ ਉਧਰ ਕਿਸਾਨਾਂ ਨੇ ਕੱਲ ਸਫਲ ਧਰਨੇ ਦੇ ਕੇ ਸੰਕੇਤ ਦੇ ਦਿੱਤਾ ਕਿ 15 ਨੂੰ ਕੀ ਹੋਵੇਗਾ, ਯਾਨੀ 15 ਅਗਸਤ ਅੱਜ ਦੇ ਦਿਨ ਕੀ ਹੋਣ ਜਾ ਰਿਹਾ। ਮੋਦੀ ਸਰਕਾਰ ਵੱਲੋਂ ਸ਼ਾਂਤਾ ਕੁਮਾਰ ਕਮੇਟੀ ਦੀਆਂ ਸਿਫਾਰਿਸ਼ਾਂ ਲਾਗੂ ਕਰਦਿਆਂ ਵਿਸ਼ਵ ਬੈਂਕ ਤੇ ਵਿਸ਼ਵ ਵਪਾਰ ਸੰਸਥਾ ਦੇ ਦਬਾਅ ਹੇਠ ਕੀਤੇ 3 ਖੇਤੀ ਆਰਡੀਨੈਂਸ ਤੇ ਬਿਜਲੀ ਸੋਧ ਬਿੱਲ 2020, ਕਿਰਤ ਕਾਨੂੰਨ ਸੋਧ ਬਿੱਲ 2020, ਬੈਂਕਿੰਗ ਰੈਗੂਲੇਸ਼ਨ ਬਿੱਲ 2020, ਵਾਤਾਵਰਣ ਕਾਨੂੰਨ ਸੋਧ ਬਿੱਲ 2020 ਆਦਿ 11 ਆਰਡੀਨੈਂਸਾਂ 23 ਬਿੱਲਾਂ ਨੂੰ ਕਾਨੂੰਨੀ ਰੂਪ ਦੇਣ ਦੇ ਲਈ ਸੰਸਦ ਦੇ ਇਜਲਾਸ ਵਿਚ ਰੱਖਣ ਦੇ ਵਿਰੋਧ ਵਿਚ ਕੱਲ ਪੰਜਾਬ ਵਿਚ ਥਾਂ ਥਾਂ ਤੇ ਹਜ਼ਾਰਾਂ ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋਂ ਧਰਨੇ ਦਿੱਤੇ ਗਏ। ਇਸ ਲੜੀ ਤਹਿਤ ਹਰੀਕੇ ਹੈਡ ਬੰਗਾਲੀ ਪੁਲ ਉਤੇ ਮੁਕੰਮਲ ਆਵਾਜਾਈ ਠੱਪ ਕੀਤੀ ਤੇ ਜੇਲ੍ਹ ਭਰੋ ਮੋਰਚੇ ਦੇ 8ਵੇਂ ਦਿਨ ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ ਵਿਚ ਵੀ ਧਰਨੇ ਜਾਰੀ ਰਹੇ ਹੈ। ਕਿਸਾਨ ਵਿਰੋਧੀ ਆਰਡੀਨੈਂਸਾਂ ਵਿਰੁੱਧ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਚ ਸੜਕਾਂ ਤੇ ਹੁਣ ਕਿਸਾਨ ਜਿਹੜੇ ਆ ਉਹ ਉਤਰ ਚੁੱਕੇ ਆ। ਤੇ ਉਧਰ ਢੀਂਡਸਾ ਤੜਾ ਵੀ 2 ਘੰਟੇ ਸੜਕਾਂ ਜਾਮ ਕਰਨ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਦੇ ਹੱਕ ਦੇ ਵਿਚ ਨਿਤਰਿਆ। ਖੇਤੀ ਆਰਡੀਨੈਂਸਾਂ ਵਿਰੁੱਧ ਢੀਂਡਸਾ ਨੇ ਸਪੀਕਰ ਨੂੰ ਇਕ ਪੱਤਰ ਵੀ ਲਿਖਿਆ। ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਨੇ ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਤੌਰ ਤੇ ਖੇਤੀ ਆਰਡੀਨੈਂਸਾਂ ਵਿਰੁੱਧ 15 ਸਤੰਬਰ ਨੂੰ ਸੰਸਦ ਅੰਦਰ ਬਿੱਲ ਪੇਸ਼ ਹੋਣ ਵਾਲੇ ਦਿਨ 2 ਘੰਟੇ ਸੜਕਾਂ ਜਾਮ ਕਰਨ ਦੇ ਸੱਦੇ ਤੇ ਡਟ ਕੇ ਹਮਾਇਤ ਕਰਨ ਦਾ ਐਲਾਨ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਬਿਆਨ ਜਾਰੀ ਕਰਦਿਆਂ ਖੇਤੀ ਆਰਡੀਨੈਂਸਾਂ ਵਿਰੁੱਧ ਸੰਘਰਸ਼ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਨੂੰ ਹਰ ਤਰ੍ਹਾਂ ਦੇ ਸਾਥ ਦਾ ਭਰੋਸਾ ਦਿੱਤਾ ਹੈ ਤੇ ਕਿਹਾ ਹੈ ਕਿ ਪੰਜਾਬ ਦੇ 85% ਲੋਕ ਖੇਤੀ ਨਾਲ ਸਿੱਧੇ ਅਸਿੱਧੇ ਤੌਰ ਤੇ ਜੁੜੇ ਹੋਏ ਨੇ, ਜਿਨ੍ਹਾਂ ਦੀ ਰੋਜ਼ੀ ਰੋਟੀ ਦਾ ਸਵਾਲ ਹੈ ਇਹ ਆਰਡੀਨੈਂਸ ਖੇਤੀ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਕੇ ਕਿਸਾਨੀ ਨੂੰ ਤਬਾਹ ਕਰਨ ਵਾਲੇ ਤੇ ਫੈਡਰਲਿਜ਼ਮ ਨੂੰ ਢਾਹ ਲਾਉਣ ਵਾਲੇ ਹਨ। ਜਿਣਸਾਂ ਦੀ ਖਰੀਦ ਦੀ ਗਰੰਟੀ ਖਤਮ ਹੋ ਜਾਣ ਦੇ ਖਤਰੇ ਨੇ ਕਿਸਾਨਾਂ ਪਰਿਵਾਰਾਂ ਦੇ ਸਾਹ ਸੂਤ ਕੇ ਰੱਖ ਦਿੱਤੇ ਨੇ। ਉਧਰ ਪਰਨੀਤ ਕੌਰ ਨੇ ਵੀ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਜਿਹੜਾ ਵਿਰੋਧ ਹੈ ਉਹ ਦੁਹਰਾਇਆ। ਪਟਿਆਲਾ ਤੋਂ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਪਰਨੀਤ ਕੌਰ ਨੇ ਕੱਲ ਐਨਡੀਏ ਸਰਕਾਰ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਆਪਣਾ ਵਿਰੋਧ ਦੁਹਰਾਇਆ ਜੋ ਕਿ ਹੁਣ ਸੰਸਦ ਵਿਚ ਪੇਸ਼ ਕੀਤੇ ਜਾ ਰਹੇ ਨੇ। ਸ੍ਰੀਮਤੀ ਕੌਰ ਨੇ ਕਿਹਾ ਕਿ ਉਹ ਅੱਜ ਸੰਸਦ ਵਿਚ ਸ਼ਾਮਲ ਨਹੀਂ ਹੋ ਸਕੀ ਕਿਉਂਕਿ ਉਹ ਕੋਵਿਡ ਪਾਜ਼ੇਟਿਵ ਵਿਅਕਤੀਆਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਇਕਾਂਤਵਾਸ ਦੇ ਵਿਚ ਸੀ। ਉਨ੍ਹਾਂ ਕਿਹਾ ਕਿ ਕੋਵਿਡ ਪ੍ਰੋਟੋਕਾਲ ਦਾ ਸਮਾਂ ਮੁਕੰਮਲ ਹੋਣ ਤੋਂ ਬਾਅਦ ਉਹ ਸੰਸਦ ਵਿਚ ਸ਼ਾਮਲ ਹੋ ਕੇ ਇਸਦਾ ਵਿਰੋਧ ਜਿਹੜਾ ਜ਼ਰੂਰ ਕਰਨਗੇ। ਅਗਲੀ ਖਬਰ ਵੱਲ ਵਧੀਏ ਤਾਂ ਦੋਸਤੋ, ਅਗਲੀ ਖਬਰ ਹੈ ਕਿ ਭਾਰਤ ਵਿਚ 92,000 ਨਵੇਂ ਮਾਮਲੇ ਆਉਣ ਦੇ ਨਾਲ ਇਹ ਗਿਣਤੀ ਹੁਣ 48 ਲੱਖ ਨੂੰ ਪਾਰ ਕਰ ਗਈ ਹੈ। ਇਹ 92,000 ਨਵੇਂ ਮਾਮਲੇ ਜਿਹੜੇ ਆ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਨੇ। ਸੋ ਇੱਕ ਦਿਨ ਵਿਚ ਭਾਰਤ ਵਿਚ ਕੋਵਿਡ 19 ਦੇ 92,071 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਕੱਲ ਸੋਮਵਾਰ ਨੂੰ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ ਜਿਹੜੀ ਆ 48 ਲੱਖ ਤੱਕ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਅਨੁਸਾਰ 37.8 ਲੱਖ ਤੋਂ ਵੱਧ ਲੋਕ ਜਿਹੜੇ ਆ ਉਹ ਠੀਕ ਵੀ ਹੋਏ ਨੇ। ਪਰ 24 ਘੰਟਿਆਂ ਦੇ ਵਿਚ ਮਹਾਮਾਰੀ ਨਾਲ 1,136 ਹੋਰ ਲੋਕਾਂ ਦੀ ਮੌਤ ਵੀ ਹੋਈ ਹੈ ਔਰ ਹੁਣ ਮਰਨ ਵਾਲਿਆਂ ਦੀ ਜਿਹੜੀ ਗਿਣਤੀ ਆ 79,722 ਹੋ ਗਈ ਹੈ, ਜਦਕਿ ਮੌਤ ਦਰ ਘੱਟ ਕੇ 1.6% ਰਹਿ ਗਈ ਹੈ। ਪਰ ਇਸ ਦੇ ਬਾਵਜੂਦ ਤੰਦਰੁਸਤ ਹੋਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਉਹ ਵੀ ਲਗਾਤਾਰ ਚੰਗੀ ਹੈ ਔਰ ਇਹ ਅੰਕੜਾ ਜਿਹੜਾ ਇੱਕ ਤਰ੍ਹਾਂ ਦੇ ਨਾਲ ਜ਼ਰੂਰ ਰਾਹਤ ਭਰਿਆ। ਪਰ ਇਸ ਦੇ ਬਾਵਜੂਦ ਇਹ ਵੱਧ ਰਹੀ ਗਿਣਤੀ ਜਿਹੜੀ ਆ ਉਹ ਲੋਕਾਂ ਦੇ ਅੰਦਰ ਸਹਿਮ ਦਾ ਮਾਹੌਲ ਜਿਹੜਾ ਉਹ ਜ਼ਰੂਰ ਪੈਦਾ ਕਰ ਰਹੀ ਹੈ। ਤੇ ਉਧਰ ਪ੍ਰਸ਼ਾਂਤ ਭੂਸ਼ਣ ਨੇ ਭਰਿਆ 1 ਰੁਪਏ ਜੁਰਮਾਨਾ ਤੇ ਕਿਹਾ ਕਿ ਜੁਰਮਾਨਾ ਭਰਨ ਦਾ ਮਤਲਬ ਇਹ ਨਹੀਂ ਹੈ ਕਿ ਮੈਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ। ਸੋ ਪ੍ਰਸ਼ਾਂਤ ਭੂਸ਼ਣ ਦੇ ਉੱਤੇ ਜਿਹੜਾ ਇੱਕ ਕੇਸ ਚਲਾਇਆ ਗਿਆ ਸੀ ਤੇ ਐਡਵੋਕੇਟ ਪ੍ਰਸ਼ਾਂਤ ਭੂਸ਼ਣ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਵੱਲੋਂ ਲਗਾਏ ਗਏ 1 ਰੁਪਏ ਦੇ ਜੁਰਮਾਨੇ ਨੂੰ ਭਰ ਦਿੱਤਾ। ਪ੍ਰਸ਼ਾਂਤ ਭੂਸ਼ਣ ਨੇ ਕਿਹਾ ਕਿ ਮਾਣਹਾਨੀ ਦੇ ਮਾਮਲੇ 'ਚ ਸੁਪਰੀਮ ਕੋਰਟ ਵੱਲੋਂ ਉਨ੍ਹਾਂ ਤੇ ਲਗਾਏ ਗਏ 1 ਰੁਪਏ ਦਾ ਜੁਰਮਾਨਾ ਭਰਨ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਨੇ ਫੈਸਲਾ ਸਵੀਕਾਰ ਕਰ ਲਿਆ। ਉਹ ਇਸ ਤੇ ਮੁੜ ਵਿਚਾਰ ਲਈ ਪਟੀਸ਼ਨ ਦਾਇਰ ਕਰਨਗੇ। ਭੂਸ਼ਣ ਦੇ 2 ਟਵੀਟਸ ਨੂੰ ਕੋਰਟ ਦੀ ਮਾਣਹਾਨੀ ਦੇ ਰੂਪ ਚ ਦੇਖਿਆ ਗਿਆ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਤੇ 1 ਰੁਪਏ ਦਾ ਸੰਕੇਤਕ ਜੁਰਮਾਨਾ ਲਾਇਆ ਸੀ। ਸੁਪਰੀਮ ਕੋਰਟ ਦੀ ਰਜਿਸਟਰੀ ਚ ਜੁਰਮਾਨਾ ਜਮ੍ਹਾਂ ਕਰਨ ਵਾਲੇ ਭੂਸ਼ਣ ਨੇ ਕਿਹਾ ਕਿ ਜੁਰਮਾਨਾ ਕਰਨ ਲਈ ਉਨ੍ਹਾਂ ਨੂੰ ਦੇਸ਼ ਦੇ ਕਈ ਕੋਨਿਆਂ ਤੋਂ ਯੋਗਦਾਨ ਮਿਲਿਆ ਅਤੇ ਇਸ ਤਰ੍ਹਾਂ ਦੇ ਯੋਗਦਾਨ ਨਾਲ ਅਜਿਹਾ ਟਰੁੱਥ ਫੰਡ ਸੱਚ ਫੰਡ ਬਣਾਇਆ ਜਾਵੇਗਾ ਜੋ ਉਨ੍ਹਾਂ ਲੋਕਾਂ ਦੀ ਕਾਨੂੰਨੀ ਮਦਦ ਕਰੇਗਾ ਜਿਨ੍ਹਾਂ ਤੇ ਅਸਹਿਮਤੀਪੂਰਨ ਰਾਏ ਜ਼ਾਹਰ ਕਰਨ ਲਈ ਮੁਕੱਦਮਾ ਚਲਾਇਆ ਜਾਂਦਾ। ਭੂਸ਼ਣ ਨੇ ਜੁਰਮਾਨਾ ਭਰਨ ਤੋਂ ਬਾਅਦ ਮੀਡੀਆ ਨੂੰ ਵੀ ਕਿਹਾ ਕਿ ਅੱਜ ਇੱਕ ਮੁੜ ਵਿਚਾਰ ਪਟੀਸ਼ਨ ਦਾਇਰ ਵੀ ਉਹ ਕਰ ਰਹੇ ਹੈ। ਅਗਲੀ ਖਬਰ ਵੱਲ ਵਧਦਿਆਂ ਦੋਸਤੋ, ਭ੍ਰਿਸ਼ਟਾਚਾਰ ਦੇ ਮਾਮਲੇ ਚ ਦੱਸਿਆ ਜਾ ਰਿਹਾ ਕਿ ਭਾਰਤ ਦਾ 180 ਦੇਸ਼ਾਂ ਦੇ ਵਿੱਚੋਂ 80ਵਾਂ ਸਥਾਨ ਜਿਹੜਾ ਆ ਉਹ ਆਇਆ ਔਰ ਇਹ ਆਪਣੇ ਆਪ ਦੇ ਵਿੱਚ ਬੜੀ ਨਮੋਸ਼ੀ ਵਾਲੀ ਜਿਹੜੀ ਗੱਲ ਹੈ ਉਹ ਦੇਸ਼ ਦੇ ਲਈ ਹੋ ਸਕਦੀ ਹੈ ਔਰ ਇਹਦੇ ਨਾਲ ਹੀ ਹਾਲਾਤ ਸੁਧਾਰਨ ਲਈ ਸੁਪਰੀਮ ਕੋਰਟ 'ਚ ਅਰਜ਼ੀ ਵੀ ਲਾਈ ਗਈ ਹੈ। ਸੁਪਰੀਮ ਕੋਰਟ ਵਿੱਚ ਇੱਕ ਲੋਕ ਹਿੱਤ ਪਟੀਸ਼ਨ ਦਾਇਰ ਕੀਤੀ ਗਈ ਹੈ ਜਿਸ ਵਿੱਚ ਕੇਂਦਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੁਝਾਅ ਦੇਣ ਦੇ ਲਈ ਮਾਹਰ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ ਤਾਂ ਜੋ ਗਲੋਬਲ ਕਰਪਸ਼ਨ ਪਰਸਪੈਕਟਸ ਇੰਡੈਕਸ ਵਿੱਚ ਭਾਰਤ ਦੀ ਮਾੜੀ ਦਰਜਾਬੰਦੀ 'ਚ ਸੁਧਾਰ ਕੀਤਾ ਜਾ ਸਕੇ। ਟ੍ਰਾਂਸਪੇਰੈਂਸੀ ਇੰਟਰਨੈਸ਼ਨਲ ਦੁਆਰਾ ਤਿਆਰ ਕੀਤੇ ਭ੍ਰਿਸ਼ਟਾਚਾਰ ਪ੍ਰੇਰਕ ਸੂਚੀ ਪੱਤਰ ਵਿੱਚ 180 ਦੇਸ਼ਾਂ ਵਿੱਚ ਭਾਰਤ 80ਵੇਂ ਨੰਬਰ ਤੇ ਹੈ। ਭਾਜਪਾ ਨੇਤਾ ਤੇ ਵਕੀਲ ਅਸ਼ਵਨੀ ਉਪਾਧਿਆਏ ਦੁਆਰਾ ਦਾਇਰ ਕੀਤੀ ਗਈ ਜਨਹਿਤ ਪਟੀਸ਼ਨ ਵਿੱਚ ਭ੍ਰਿਸ਼ਟਾਚਾਰ ਸੂਚਕ ਅੰਕ ਵਿੱਚ ਚੋਟੀ ਦੇ 20 ਦੇਸ਼ਾਂ ਵਿੱਚ ਸ਼ਾਮਲ ਦੇਸ਼ਾਂ ਦੇ ਚੰਗੇ ਚਾਲ ਚੱਲਣ ਦੀ ਜਾਂਚ ਕਰਨ ਲਈ ਮਸ਼ਹੂਰ ਕਮੇਟੀਆਂ ਅਤੇ ਰਿਸ਼ਵਤਖੋਰੀ ਦੇ ਖਾਤਮੇ ਅਤੇ ਕਾਲੇ ਧਨ ਦੀ ਸਿਰਜਣਾ ਦਾ ਸੁਝਾਅ ਦਿੱਤਾ ਗਿਆ। ਇਸ ਦਾ ਗਠਨ ਕਰਨ ਲਈ ਬੇਨਤੀ ਕੀਤੀ ਗਈ ਹੈ। ਪਟੀਸ਼ਨ ਵਿੱਚ ਕਾਨੂੰਨ ਕਮਿਸ਼ਨ ਨੂੰ ਭ੍ਰਿਸ਼ਟਾਚਾਰ ਦੇ ਖਤਰੇ, ਕਾਲੇ ਧਨ ਦੀ ਸਿਰਜਣਾ ਅਤੇ ਬੇਨਾਮੀ ਲੈਣ ਦੇਣ ਨੂੰ ਦੂਰ ਕਰਨ ਤੇ ਭ੍ਰਿਸ਼ਟਾਚਾਰ ਧਾਰਨਾ ਸੂਚਕ ਅੰਕ ਵਿਚ ਭਾਰਤ ਦੀ ਦਰਜਾਬੰਦੀ ਚ ਸੁਧਾਰ ਲਿਆਉਣ ਲਈ ਉਪਾਅ ਸੁਝਾਉਣ ਲਈ ਵੀ ਨਿਰਦੇਸ਼ ਦੀ ਬੇਨਤੀ ਕੀਤੀ ਗਈ ਸੀ। ਅਗਲੀ ਖਬਰ ਵੱਲ ਵਧਦਿਆਂ ਜੀ, ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਦਿੱਲੀ ਚ ਰੋਸ ਮੁਜ਼ਾਹਰਾ ਜਿਹੜਾ ਆ ਉਹ ਕੀਤਾ ਗਿਆ। ਦਿੱਲੀ ਚ ਜਾਗੋ ਪਾਰਟੀ ਨੇ ਕੱਲ ਪੰਜਾਬ ਪੁਲਿਸ ਦੇ ਸਾਬਕਾ DGP ਸੁਮੇਧ ਸੈਣੀ ਦੀ ਗ੍ਰਿਫਤਾਰੀ ਨਾ ਹੋਣ ਦੇ ਵਿਰੁੱਧ ਵਿਚ ਰੋਸ ਮੁਜ਼ਾਹਰਾ ਕਰਦਿਆਂ ਬਾਦਲਾਂ ਤੇ ਕੈਪਟਨ ਤੇ ਸੈਣੀ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ ਲਾਏ ਨੇ। ਜਾਗੋ ਦੇ ਮੋਢੀ ਪ੍ਰਧਾਨ ਮਨਜੀਤ ਸਿੰਘ GK ਦੀ ਅਗਵਾਈ ਹੇਠ ਪਾਰਟੀ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਇਥੋਂ ਦੇ ਪੰਜਾਬ ਭਵਨ ਵੱਲ ਕੂਚ ਕਰਨਾ ਸੀ, ਪਰ ਪੁਲਿਸ ਨੇ ਕੋਰੋਨਾ ਦੇ ਹਾਲਾਤ ਤੇ ਧਾਰਾ 144 ਲਾਗੂ ਹੋਣ ਦਾ ਹਵਾਲਾ ਦੇ ਕੇ ਅੱਗੇ ਜਾਣ ਤੋਂ ਰੋਕ ਦਿੱਤਾ। ਪਰ ਇਥੇ ਮਨਜੀਤ ਸਿੰਘ GK ਨੇ ਦੋਸ਼ ਲਾਏ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕਿਹੜੇ ਅਹਿਸਾਨ ਬਦਲੇ ਸੁਮੇਧ ਸੈਣੀ ਨੂੰ ਪੁਲਿਸ ਮੁਖੀ ਲਾਇਆ। ਉਨ੍ਹਾਂ ਕਿਹਾ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਚੱਪੜਚਿੜੀ ਦੇ ਇਤਿਹਾਸਕ ਮੈਦਾਨ 'ਚ 14 ਮਾਰਚ 2012 ਨੂੰ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕਣ ਪਿੱਛੋਂ ਪਹਿਲਾ ਕੰਮ ਹੀ 5 ਪੁਲਿਸ ਅਫਸਰਾਂ ਦੀ ਸੀਨੀਅਰਤਾ ਨੂੰ ਅੱਖੋਂ ਪਰੋਖੇ ਕਰਕੇ ਸੁਮੇਧ ਸੈਣੀ ਨੂੰ DGP ਲਾਉਣ ਦਾ ਕੀਤਾ ਸੀ। ਸੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਜਿਹੜੇ ਸਵਾਲ ਹੈ ਉਨ੍ਹਾਂ ਵੱਲੋਂ ਉਠਾਏ ਗਏ ਆ। ਪੰਜਾਬ 'ਚ ਕੋਰੋਨਾ ਨਾਲ 70 ਮੌਤਾਂ ਹੋਣ ਦੀ ਪੁਸ਼ਟੀ ਹੈ। ਸੂਬੇ ਵਿਚ ਅੰਕੜਾ 82,000 ਤੋਂ ਪਾਰ। ਸੋ ਪੰਜਾਬ ਦੇ ਵਿਚ ਕੋਰੋਨਾ ਦੇ ਨਾਲ ਹੋਣ ਵਾਲੀਆਂ ਮੌਤਾਂ ਦੀ ਜਿਹੜੀ ਗਿਣਤੀ ਆ ਪਿਛਲੇ 24 ਘੰਟਿਆਂ ਦੇ ਵਿਚ 70 ਹੋਈ ਹੈ, ਔਰ ਸੂਬੇ ਦੇ ਵਿਚ ਕੁੱਲ ਕੇਸ ਜਿਹੜੇ ਆ ਉਹ 82,000 ਤੋਂ ਵੀ ਪਾਰ ਹੋ ਗਏ ਆ। 24 ਘੰਟਿਆਂ ਦੌਰਾਨ 70 ਹੋਰ ਮੌਤਾਂ ਤੇ 2,496 ਯਾਨੀ ਕਿ 2,496 ਨਵੇਂ ਮਰੀਜ਼ ਜਿਹੜੇ ਪਿਛਲੇ 24 ਘੰਟਿਆਂ ਦੇ ਵਿਚ ਪਾਜ਼ਿਟਿਵ ਪਾਏ ਗਏ ਆ। ਕੋਰੋਨਾ ਕਾਰਨ ਪੰਜਾਬ 'ਚ ਹੁਣ ਤੱਕ 82,113 ਲੋਕ ਜਿਹੜੇ ਉਹ ਪਾਜ਼ਿਟਿਵ ਪਾਏ ਗਏ ਆ, ਜਿਨ੍ਹਾਂ ਦੇ ਵਿਚੋਂ 58,999 ਮਰੀਜ਼ ਠੀਕ ਵੀ ਹੋ ਚੁੱਕੇ ਆ, ਪਰ 20,690 ਮਰੀਜ਼ ਜਿਹੜੇ ਆ ਅਜੇ ਵੀ ਜ਼ੇਰੇ ਇਲਾਜ ਨੇ। ਇਸ ਤੋਂ ਇਲਾਵਾ 1463 ਮਰੀਜ਼ ਜਿਹੜੇ ਆ ਠੀਕ ਹੋ ਕੇ ਘਰ ਪਰਤੇ ਆ ਤੇ 544 ਮਰੀਜ਼ ਆਕਸੀਜਨ ਤੇ 85 ਨੂੰ ਵੈਂਟੀਲੇਟਰ ਸਹਾਰੇ ਤੇ ਰੱਖਿਆ ਗਿਆ। ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿਚ ਪਾਜ਼ਿਟਿਵ ਕੇਸਾਂ ਦੀ ਜਿਹੜੀ ਗਿਣਤੀ ਹੈ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਤੇ ਮੌਤ ਦਾ ਜਿਹੜਾ ਅੰਕੜਾ ਉਹਦੇ ਵਿਚ ਵੀ ਭਾਰੀ ਵਾਧਾ ਹੋ ਰਿਹਾ। ਅਗਲੀਆਂ ਖਬਰਾਂ ਵੱਲ ਵਧਦਿਆਂ ਜੀ, ਆਸਟ੍ਰੇਲੀਆ ਵੱਲ ਤੇ ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਦੇ ਵਿਚ ਬੀਤੇ ਦਿਨੀ 35 ਕੋਰੋਨਾ ਪ੍ਰਭਾਵਿਤ ਕੇਸ ਤੇ 7 ਮੌਤਾਂ ਜਿਹੜੀਆਂ ਦਰਜ ਕੀਤੀਆਂ ਗਈਆਂ। ਸੂਬੇ ਵਿਚ ਪਿਛਲੇ ਦਿਨਾਂ ਵਿਚ ਅੰਕੜੇ ਚ ਗਿਰਾਵਟ ਦੌਰਾਨ ਇਹ ਸਭ ਤੋਂ ਘੱਟ ਕੇਸ ਜਿਹੜੇ ਆ ਪਿਛਲੇ ਕੱਲ ਦਰਜ ਕੀਤੇ ਗਏ ਤੇ ਆਉਣ ਵਾਲੇ ਸਮੇਂ 'ਚ ਜੇਕਰ ਕੇਸਾਂ 'ਚ ਹੋਰ ਗਿਰਾਵਟ ਆਉਂਦੀ ਹੈ ਤਾਂ ਸੂਬਾ ਬਿਹਤਰ ਹਾਲਾਤ ਵੱਲ ਵੱਧ ਸਕਦਾ। ਪਰ ਇਸ ਦੇ ਨਾਲ ਹੀ ਹਾਲਮ ਅਤੇ ਨਾਰੇਵਰਨ ਵਿਚ ਕੱਲ ਕੋਰੋਨਾ ਪ੍ਰਭਾਵਿਤ ਕੇਸ ਜਿਹੜੇ ਉਹ ਦਰਜ ਕੀਤੇ ਗਏ, ਪੁਸ਼ਟੀ ਕੀਤੀ ਗਈ, ਔਰ ਕੇਸੀ ਖੇਤਰ 'ਚ ਰਹਿਣ ਵਾਲਿਆਂ ਨੂੰ ਆਮ ਲੋਕਾਂ ਨੂੰ ਵੀ ਕੋਰੋਨਾ ਟੈਸਟ ਜਿਹੜਾ ਆ ਉਹ ਕਰਵਾਉਣ ਦੀ ਸਲਾਹ ਜਿਹੜੀ ਹੈ ਉਹ ਦਿੱਤੀ ਗਈ ਹੈ। ਉਧਰ ਰੀਜਨਲ ਵਿਕਟੋਰੀਆ ਇਸ ਹਫ਼ਤੇ ਤੀਜੇ ਰਾਹਤ ਦੇ ਚਰਨ 'ਚ ਦਾਖਲ ਹੋ ਸਕੇਗਾ। ਇਸ ਚਰਨ 'ਚ ਲੋਕ ਬਿਨਾਂ ਕਿਸੇ ਪਾਬੰਦੀ ਦੇ ਬਾਹਰ ਆ ਜਾ ਸਕਣਗੇ। ਰੀਜਨਲ ਵਿਕਟੋਰੀਆ ਬਾਰੇ ਵਿਕਟੋਰੀਅਨ ਪ੍ਰੀਮੀਅਰ ਵੱਲੋਂ ਇਨ੍ਹਾਂ ਰਿਆਇਤਾਂ ਦਾ ਅੱਜ ਐਲਾਨ ਕੀਤੇ ਜਾਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ। ਤੇ ਵਿਕਟੋਰੀਆ 'ਚ ਕੋਰੋਨਾ ਪ੍ਰਭਾਵਿਤ ਛੋਟੇ ਵੱਡੇ ਕਾਰੋਬਾਰਾਂ ਦੀ ਮਦਦ ਦੇ ਲਈ 290 ਮਿਲੀਅਨ ਪੈਕੇਜ ਦਾ ਐਲਾਨ ਜਿਹੜਾ ਕੀਤਾ ਗਿਆ। ਆਉਣ ਵਾਲੇ ਦਿਨਾਂ ਦੇ ਵਿਚ ਮੈਲਬਰਨ ਦੇ ਰੈਸਟੋਰੈਂਟਾਂ ਨੂੰ ਆਊਟਡੋਰ ਡਾਇਨਿੰਗ ਪ੍ਰਬੰਧਾਂ ਹੇਠ ਲਿਆਉਣ ਲਈ ਵਿਸ਼ੇਸ਼ ਸਹਿਯੋਗ ਸਰਕਾਰ ਵੱਲੋਂ ਦਿੱਤਾ ਜਾਵੇਗਾ। ਮੈਲਬਰਨ ਸਿਟੀ ਅਤੇ ਪਾਰਕਾਂ ਵਿਚ ਬਦਲਵੇਂ ਪ੍ਰਬੰਧਾਂ ਹੇਠ ਲਿਆਉਣ ਲਈ ਵਿਸ਼ੇਸ਼ ਸ਼ਰਤਾਂ ਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ। ਉਧਰ ਨਿਊ ਸਾਊਥ ਵੇਲਸ 'ਚ ਬੀਤੇ ਕੱਲ 4 ਕੋਰੋਨਾ ਪ੍ਰਭਾਵਿਤ ਕੇਸ ਦਰਜ ਕੀਤੇ ਗਏ ਨੇ, ਜਿਨ੍ਹਾਂ ਦੇ ਵਿਚੋਂ 3 ਕੇਸ ਜਿਹੜੇ ਹੋਟਲ ਕੁਆਰੰਟੀਨ ਦੇ ਨੇ ਅਤੇ ਇੱਕ ਜਿਹੜਾ ਕੇਸ ਹੈ ਉਹ ਨਿਊ ਮਾਰਚ ਹਾਊਸ ਦੇ ਰਹਿਣ ਵਾਲੇ ਬਸ਼ਿੰਦੇ ਦਾ, ਜੋ ਕਿ 2 ਮਹੀਨੇ ਦੇ ਵਕਫੇ ਤੋਂ ਬਾਅਦ ਦੁਬਾਰਾ ਕੋਰੋਨਾ ਪਾਜ਼ਿਟਿਵ ਪਾਇਆ ਗਿਆ। ਤੇ ਇਸ ਦੌਰਾਨ ਪ੍ਰੀਮੀਅਰ ਵੱਲੋਂ ਨਿਊ ਸਾਊਥ ਵੇਲਸ ਦੇ ਵਿਚ ਜਿਹੜੀਆਂ ਕੋਰੋਨਾ ਪਾਬੰਦੀਆਂ ਆ ਉਹਨਾਂ ਨੂੰ ਮੰਨਣ ਦੀ ਜਿਹੜੀ ਹਦਾਇਤ ਆ ਉਹ ਕੀਤੀ ਗਈ ਹੈ, ਕਿਉਂਕਿ ਕੋਰੋਨਾ ਦੇ ਕਾਰਨ ਜਿਹੜੇ 20 ਤੋਂ ਵੱਧ ਇਕੱਠਾਂ ਦੇ ਉੱਤੇ ਉੱਥੇ ਪਾਬੰਦੀ ਜਿਹੜੀ ਆ ਉਹ ਲਗਾਈ ਗਈ ਹੈ। ਔਰ ਇਸ ਤੋਂ ਬਾਅਦ ਜੇਕਰ ਇਹ ਗਿਣਤੀ ਜਿਹੜੀ ਹੈ ਉਹ ਵੱਧਦੀ ਹੈ ਇਕੱਠਾਂ ਦੀ, ਤਾਂ ਫਿਰ $1,000 ਦਾ ਜਿਹੜਾ ਜੁਰਮਾਨਾ ਆ ਉਹ ਵੀ ਲਾਜ਼ਮੀ ਕੀਤਾ ਗਿਆ। ਨਾਰਦਰਨ ਟੈਰੀਟਰੀ ਕੋਰੋਨਾ ਮੁਕਤ ਡਿਕਲੇਅਰ ਹੋ ਗਈ ਹੈ ਜੀ। ਪਿਛਲੇ 28 ਦਿਨਾਂ ਤੋਂ ਕੋਈ ਕੇਸ ਦਰਜ ਨਹੀਂ ਹੋਇਆ, ਪਰ ਸਿਹਤ ਮੰਤਰੀ ਨੇ ਕਿਹਾ ਕਿ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀ ਜਿਹੜੇ ਆ ਉਹਨਾਂ ਵੱਲੋਂ ਅਜੇ ਵੀ ਦੁਬਾਰਾ ਕੋਰੋਨਾ ਜਿਹੜਾ ਆ ਉਹ ਆ ਸਕਦਾ ਵਾਪਸ। ਤੇ ਉਧਰ ਸਿਹਤ ਅਧਿਕਾਰੀਆਂ ਵੱਲੋਂ ਕੁਈਨਜ਼ਲੈਂਡ ਸੂਬੇ ਦੇ 3 ਸਬਰਬਾਂ ਚ ਰਹਿਣ ਵਾਲਿਆਂ ਨੂੰ ਹੈਲਥ ਚੈੱਕ ਤੇ ਕੋਵਿਡ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ ਹੈ। ਗੂਡਨਾ, ਰੈੱਡ ਬੈਂਕ ਤੇ ਰੈੱਡ ਬੈਂਕ ਪਲੇਨਸ ਸਬਰਬਾਂ ਨੂੰ ਅਲਰਟ ਲਿਸਟ ਤੇ ਪਾ ਦਿੱਤਾ ਗਿਆ। ਅਜਿਹਾ ਇੱਥੇ ਕੋਵਿਡ ਪਾਜ਼ਿਟਿਵ ਕੇਸ ਆਉਣ ਕਾਰਨ ਕੀਤਾ ਗਿਆ। ਸੋ ਆਸਟ੍ਰੇਲੀਆ ਦੇ ਵੱਖ ਵੱਖ ਸੂਬਿਆਂ ਦੇ ਵਿਚ ਕਾਫ਼ੀ ਬਿਹਤਰ ਹਾਲਾਤ ਜਿਹੜੇ ਆ ਉਹ ਕੋਰੋਨਾ ਦੇ ਪਾਏ ਜਾ ਰਹੇ ਆ, ਤੇ ਇਹਦੇ ਨਾਲ ਹੀ ਇਸ ਵੇਲੇ ਵਿਕਟੋਰੀਆ ਦੇ ਵਿਚ ਵੀ ਕੇਸਾਂ ਦੀ ਜਿਹੜੀ ਗਿਣਤੀ ਉਹ ਲਗਾਤਾਰ ਘਟਦੀ ਨਜ਼ਰ ਆ ਰਹੀ ਹੈ। ਵਿਕਟੋਰੀਆ ਦੇ ਰੀਜਨਲ ਖੇਤਰ ਦੇ ਵਿਚ ਪਾਬੰਦੀਆਂ ਚ ਰਾਹਤ ਮਿਲਣ ਦੀ ਜਿਹੜੀ ਸੰਭਾਵਨਾ ਉਹ ਬਣੀ ਹੋਈ ਹੈ। ਇਸ ਹਫ਼ਤੇ ਇਹ ਜਿਹੜੀ ਤੀਜੇ ਚਰਨ ਦੀ ਜਿਹੜੀ ਰਾਹਤ ਆ ਉਹਦਾ ਐਲਾਨ ਕੀਤਾ ਜਾਵੇਗਾ। ਅੱਜ ਵਿਸ਼ੇਸ਼ ਤੌਰ ਤੇ ਸੂਬੇ ਦੇ ਪ੍ਰੀਮੀਅਰ ਡੇਨੀਅਲ ਐਂਡਰਿਊਜ਼ ਜਿਹੜੇ ਉਹ ਹੋਰ ਹਦਾਇਤਾਂ ਵੀ ਜਾਰੀ ਕਰ ਸਕਦੇ ਨੇ। ਸੋ ਇਹਦੇ ਬਾਰੇ ਇੱਕ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ। ਤੇ ਲਓ ਜੀ, ਖ਼ਬਰਾਂ ਦਾ ਜਿਹੜਾ ਇਹ ਸਿਲਸਿਲਾ ਹੁਣ ਆਪਾਂ ਇੱਥੇ ਹੀ ਰੋਕਦੇ ਹਾਂ ਤੇ ਆਪਾਂ ਹੁਣ ਅਗਲੇ ਸਿਲਸਿਲੇ ਵੱਲ ਵਧਣਾ। ਤੇ ਅਗਲੇ ਸਿਲਸਿਲੇ ਵੱਲ ਵਧਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਗੀਤ ਵੀ ਆਪਾਂ ਤੁਹਾਡੀ ਨਜ਼ਰ ਕਰਨਾ। ਫਿਲਹਾਲ ਖ਼ਬਰਾਂ ਤੋਂ ਮੈਨੂੰ ਦਿਓ ਇਜਾਜ਼ਤ।
ਵੱਜ ਗਿਆ ਅਲਾਰਮ, ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਵੱਜ ਗਿਆ ਅਲਾਰਮ, ਸਵੇਰ ਹੋ ਗਈ, ਕੰਮ ਛੁੱਟ ਜਾਣਾ ਈ ਜੇ ਦੇਰ ਹੋ ਗਈ। ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ, ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ। ਉੱਠਣਾ ਈ ਪੈਣਾ ਏ ਰਜਾਈ ਜੀ ਦਾ ਘੁੱਟ,
ਚੱਲ ਮੇਰਾ ਪੁੱਤ, ਚੱਲ ਚੱਲ ਮੇਰਾ ਪੁੱਤ। ਤੇ ਪੁੱਤ ਤਾਂ ਵਿਚਾਰੇ ਚੱਲ ਪਏ ਹੋਣੇ ਆ, ਕਿਉਂਕਿ ਕੰਮ ਤੇ ਨਾਲ ਤਾਂ ਕੋਈ ਸਮਝੌਤਾ ਨਹੀਂ, ਹਨਾ। ਔਰ ਕੰਮ ਜਿਹੜਾ ਉਹ ਇਹਨਾਂ ਮੁਲਕਾਂ ਚ ਕਿੰਨਾ ਜ਼ਰੂਰੀ ਹੈ। ਚੱਲ ਮੇਰਾ ਪੁੱਤ ਫਿਲਮ ਦੇ ਵਿੱਚ ਬੜੀ ਸੋਹਣੀ ਤਰ੍ਹਾਂ ਦਰਸਾਇਆ ਗਿਆ, ਤੇ ਉਮੀਦ ਕਰਦੀ ਹਾਂ ਗੀਤ ਜ਼ਰੂਰ ਪਸੰਦ ਆਇਆ ਹੋਣਾ। ਤੇ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਕਰਦੇ ਹਾਂ ਜੀ ਸਵਾਗਤ। ਤੇ ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ, ਸਮਾਂ ਜਿਹੜਾ ਸਿਡਨੀ ਤੇ ਮੈਲਬਨ ਦੇ ਸਮੇਂ ਮੁਤਾਬਕ 8:49 ਦਾ ਹੋ ਚੁੱਕਿਆ। ਤੇ ਇਹ ਪ੍ਰੋਗਰਾਮ ਮੈਲਬਨ ਤੋਂ ਮੈਂ ਲਾ ਕੇ ਹਾਜ਼ਰ ਹਾਂ ਇਸ ਵੇਲੇ, ਅਮਰਦੀਪ ਕੌਰ। ਤੇ ਪ੍ਰੋਗਰਾਮ ਚ ਹੁਣ ਜਿਹੜਾ ਸਮਾਂ ਉਹ ਗੱਲਾਂ ਬਾਤਾਂ ਦਾ, ਗੱਲਾਂ ਬਾਤਾਂ ਦੇ ਨਾਲ ਨਾਲ ਕੁਝ ਜ਼ਰੂਰੀ ਜਾਣਕਾਰੀਆਂ ਜਿਹੜੀਆਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਸ਼ੁਰੂਆਤ ਦੇ ਵਿੱਚ ਜਿਵੇਂ ਮੈਂ ਗੱਲ ਕੀਤੀ ਸੀਗੀ ਕਿ ਮੈਂਟਲ ਹੈਲਥ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਇਹਨਾਂ ਦਿਨਾਂ ਦੇ ਵਿੱਚ, ਇਸ ਦੌਰ ਦੇ ਵਿੱਚ, ਖਾਸ ਤੌਰ ਤੇ ਕੋਰੋਨਾ ਦੇ ਇਸ ਦੌਰ ਦੇ ਵਿੱਚ। ਇਸ ਤੋਂ ਪਹਿਲਾਂ ਵੀ ਅਸੀਂ ਜੇ ਦੇਖੀਏ ਤਾਂ ਜਿਹੜੀ ਸਾਡੀ ਪਦਾਰਥਕ ਪਹੁੰਚ ਆ ਜ਼ਿੰਦਗੀ ਪ੍ਰਤੀ, ਹਨਾ, ਜਾਂ ਫਿਰ ਪਦਾਰਥਕ ਜਿਹੜੀਆਂ ਚੀਜ਼ਾਂ ਪ੍ਰਤੀ ਜਿਹੜਾ ਸਾਡਾ ਰਵੱਈਆ, ਉਹਨੇ ਸਾਡੀ ਜਿਹੜੀ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਘੁਸਪੈਠ ਕੀਤੀ ਹੈ, ਔਰ ਉਸ ਘੁਸਪੈਠ ਦੇ ਨਾਲ ਸਾਡੀ ਜਿਹੜੀ ਮਾਨਸਿਕ ਸਿਹਤ ਆ ਉਹਦੇ ਉੱਤੇ ਬਹੁਤ ਸਿੱਧਾ ਅਸਰ ਹੋਇਆ। ਪਰ ਉਸ ਤੋਂ ਬਾਅਦ ਹੁਣ ਜਦੋਂ ਕੋਰੋਨਾ ਦਾ ਇਹ ਦੌਰ ਚੱਲਿਆ, ਕੋਰੋਨਾ ਦੇ ਇਸ ਦੌਰ ਨੇ ਹੋਰ ਜ਼ਿਆਦਾ ਜਿਹੜਾ ਸੱਟ ਲਾਈ ਹੈ ਸਾਡੀ ਮਾਨਸਿਕ ਸਿਹਤ ਨੂੰ, ਅਸੀਂ ਸਰੀਰਕ ਤੌਰ ਦੇ ਉੱਤੇ ਓਨੇ ਜ਼ਿਆਦਾ ਗਿਰਾਵਟ ਵੱਲ, ਨਿਘਾਰ ਵੱਲ ਨਹੀਂ ਗਏ ਜਿੰਨੀ ਜ਼ਿਆਦਾ ਮਾਨਸਿਕ ਸਿਹਤ ਜਿਹੜੀ ਹੈ ਉਹਦੇ ਉੱਤੇ ਅਸਰ ਹੋਇਆ। ਔਰ ਇਹ ਆਮ ਤੌਰ ਦੇ ਉੱਤੇ ਤੁਸੀਂ ਵੇਖਿਓ ਗੱਲਬਾਤ ਕਰਕੇ, ਜੇ ਅਸੀਂ ਪਿੱਛੇ ਆਪਣੇ ਪੰਜਾਬ ਦੇ ਰਿਸ਼ਤੇਦਾਰਾਂ ਨਾਲ, ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਤਾਂ ਉੱਥੇ ਵੀ ਇਹ ਸਹਿਮ ਜਿਹੜਾ ਉਹ ਬਹੁਤ ਵੱਡਾ ਬਣਿਆ ਹੋਇਆ। ਲੋਕ ਜਿਹੜੇ ਆ ਉਹ ਡਾਕਟਰਾਂ ਤੱਕ ਪਹੁੰਚ ਕਰਨ ਦੇ ਲਈ ਤਿਆਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਡਾਕਟਰ ਜਿਹੜੇ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਸਾਡੇ ਉੱਤੇ ਕੋਵਿਡ-19 ਨੂੰ ਪੋਜ਼ਿਟਿਵ ਦਰਸਾ ਦੇਣਗੇ, ਜਿਸ ਕਾਰਨ ਜੇ ਨਾ ਚਾਹੁੰਦੇ ਹੋਏ ਵੀ ਸ਼ਾਇਦ ਅਸੀਂ ਮੌਤ ਦੇ ਮੂੰਹ ਚ ਚਲੇ ਜਾਈਏ। ਸੋ ਇੱਕ ਤਰ੍ਹਾਂ ਦਾ ਇੱਕ ਸਹਿਮ ਦੇਖੋ ਕਿਸ ਤਰ੍ਹਾਂ ਦਾ ਬਣਿਆ ਹੋਇਆ। ਤੇ ਇਸੇ ਤਰ੍ਹਾਂ ਇਹ ਜਿਹੜਾ ਸਹਿਮ ਹੈ ਇਹ ਸਿਰਫ ਪੰਜਾਬ ਜਾਂ ਭਾਰਤ ਚ ਨਹੀਂ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਣਿਆ ਹੋਇਆ। ਚਾਹੇ ਅਸੀਂ ਆਸਟ੍ਰੇਲੀਆ ਵਰਗੇ ਮੁਲਕ ਦੀ ਵੀ ਗੱਲ ਕਰੀਏ, ਇੱਥੇ ਵੀ ਆਮ ਬਿਮਾਰੀ ਤੋਂ ਵੀ ਜਿਹੜਾ ਇੱਕ ਪ੍ਰਭਾਵਿਤ ਮਨੁੱਖ ਆ ਉਹ ਸਿੱਧਾ ਡਾਕਟਰ ਦੇ ਜਾਣ ਤੋਂ ਗੁਰੇਜ਼ ਕਰ ਰਿਹਾ ਹੈ। ਉਸ ਨੂੰ ਇਸ ਤਰ੍ਹਾਂ ਲੱਗਦਾ ਕਿ ਕਿਤੇ ਮੇਰਾ ਜਿਹੜਾ ਟੈਸਟ ਹੈ ਉਹ ਕੋਰੋਨਾ ਦਾ ਪੋਜ਼ਿਟਿਵ ਨਾ ਆ ਜਾਵੇ, ਔਰ ਜੇ ਮੇਰਾ ਕੋਰੋਨਾ ਦਾ ਟੈਸਟ ਪੋਜ਼ਿਟਿਵ ਆ ਜਾਂਦਾ ਤੇ ਪਤਾ ਨਹੀਂ ਸੋਸ਼ਲ ਮੀਡੀਆ ਦੇ ਰਾਹੀਂ ਇੰਨੀ ਕੁ ਜ਼ਿਆਦਾ ਜਿਹੜੀ ਜਾਣਕਾਰੀ ਆ ਉਹ ਫੈਲਾਈ ਗਈ ਆ, ਇੰਨੇ ਕੁ ਜ਼ਿਆਦਾ ਖਦਸ਼ੇ ਜਿਹੜੇ ਆ ਉਹ ਪ੍ਰਗਟਾਏ ਗਏ ਆ, ਜਿਹਦੇ ਕਾਰਨ ਜਿਹੜਾ ਇੱਕ ਆਮ ਮਨੁੱਖ ਆ ਉਹ ਬਹੁਤ ਵੱਡੀ ਦੁਚਿੱਤੀ ਦਾ ਸ਼ਿਕਾਰ ਹੋ ਚੁੱਕਿਆ। ਔਰ ਉਸ ਦੁਚਿੱਤੀ ਦੇ ਸ਼ਿਕਾਰ ਹੋਣ ਤੋਂ ਬਾਅਦ ਉਹਦੀ ਜਿਹੜੀ ਮਾਨਸਿਕ ਸਿਹਤ ਆ, ਮੈਂਟਲ ਹੈਲਥ ਆ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭਾਵਿਤ ਹੋ ਰਹੀ ਹੈ। ਔਰ ਸਾਡੇ ਆਪਣੇ ਆਲੇ ਦੁਆਲੇ ਵਿੱਚ ਜਾਣ ਪਛਾਣ ਵਾਲੇ ਜਿਹੜੇ ਬਹੁਤ ਲੋਕ ਹੈ ਜਿਹੜੇ ਆਮ ਬਿਮਾਰੀਆਂ ਤੋਂ ਪ੍ਰਭਾਵਿਤ ਹੋਣ ਦੇ ਕਾਰਨ ਅਖੀਰ ਕੋਰੋਨਾ ਦੇ ਉਸ ਸਹਿਮ ਦੇ ਕਾਰਨ ਆਪਣੀ ਜਿਹੜੀ ਮਾਨਸਿਕ ਸਿਹਤ ਆ ਉਹਦੇ ਵਿੱਚ ਵਿਗਾੜ ਜਿਹੜਾ ਮਹਿਸੂਸ ਕਰ ਰਹੇ ਆ। ਸੋ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਜਿਹੜੀ ਸੋਚ ਹੈ ਉਸ ਨੂੰ ਉਸਾਰੂ ਰੱਖੀਏ, ਚੜ੍ਹਦੀ ਕਲਾ ਦੇ ਵਿੱਚ ਰਹੀਏ, ਔਰ ਆਪਣੇ ਆਪ ਦੇ ਵਿੱਚ ਇੱਕ ਪੋਜ਼ਿਟਿਵਿਟੀ ਜਿਹੜੀ ਆ ਉਹ ਬਣਾ ਕੇ ਰੱਖੀਏ। ਖੈਰ ਅਸੀਂ ਹਰ ਹਫ਼ਤੇ ਹਰ ਦਿਨ ਹੀ ਮੈਨੂੰ ਲੱਗਦਾ ਕਿ ਸਾਡੇ ਜਿਹੜੇ ਪੇਸ਼ਕਰਤਾ ਹੈ ਉਹ ਇਸ ਪੋਜ਼ਿਟਿਵਿਟੀ ਦਾ ਜਿਹੜਾ ਸੁਨੇਹਾ ਆ ਉਹ ਦਿੰਦੇ ਆ, ਇਸ ਉਸਾਰੂ ਸੋਚ ਦਾ, ਇਸ ਸਕਾਰਾਤਮਕਤਾ ਦਾ ਜਿਹੜਾ ਸੁਨੇਹਾ ਉਹ ਜ਼ਰੂਰ ਦਿੰਦੇ ਆ। ਖੈਰ ਇਸ ਸੁਨੇਹੇ ਦੇ ਉੱਤੇ ਸਾਨੂੰ ਆਪ ਨੂੰ ਵੀ ਬਹੁਤ ਜ਼ਿਆਦਾ ਲੋੜ ਹੈ ਅਮਲ ਕਰਨ ਦੀ। ਸੋ ਇਹ ਸੁਨੇਹਾ ਦੇਣ ਦਾ ਜਿਹੜਾ ਮਤਲਬ ਹੈ, ਮਕਸਦ ਹੈ, ਮਨੋਰਥ ਹੈ, ਉਹ ਵੀ ਸਿਰਫ ਇਹੀ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਦਾ ਜਿਹੜਾ ਸਮਾਜ ਹੈ ਉਹਨੂੰ ਸਿਹਤਮੰਦ ਬਣਾ ਕੇ ਰੱਖੀਏ ਇਸ ਦੌਰ ਦੇ ਵਿੱਚ। ਮਰੂ ਮਰੂ ਕਰਦੇ ਕਿਉਂ ਮਰੀਏ, ਮਰੂ ਮਰੂ ਕਰਦੇ ਕਿਉਂ ਮਰੀਏ, ਜੀਂਦੇ ਜੀ ਕਿਉਂ ਅਸੀਂ ਸਹਿਕੀਏ, ਮਰੂ ਮਰੂ ਕਰਦੇ ਕਿਉਂ ਮਰੀਏ, ਜੀਂਦੇ ਜੀ ਕਿਉਂ ਅਸੀਂ ਸਹਿਕੀਏ, ਜਦ ਤੱਕ ਧਰਤੀ ਜੜਾਂ ਸਲਾਮਤ ਹਰ ਮੌਸਮ ਵਿੱਚ ਸਦਾ ਟਹਿਕੀਏ, ਖਿੜੇ ਗੁਲਾਬ ਕਿਤਾਬਾਂ ਖੁੱਲੀਆਂ ਸਾਰੇ ਵਰਕੇ ਇਹ ਸਮਝਾਉਂਦੇ, ਖਿੜੇ ਗੁਲਾਬ ਕਿਤਾਬਾਂ ਖੁੱਲੀਆਂ ਸਾਰੇ ਵਰਕੇ ਇਹ ਸਮਝਾਉਂਦੇ, ਚਾਰ ਦੀਵਾਰੀ ਅੰਦਰ ਯਾਰੋ ਵਾਂਗ ਇਹਨਾਂ ਦੇ ਸਦਾ ਮਹਿਕੀਏ, ਚਾਰ ਦੀਵਾਰੀ ਅੰਦਰ ਯਾਰੋ ਵਾਂਗ ਇਹਨਾਂ ਦੇ ਸਦਾ ਮਹਿਕੀਏ। ਸੋ ਗੁਰਭਜਨ ਗਿੱਲ ਹੋਰਾਂ ਦੀਆਂ ਇਹ ਸਤਰਾਂ ਇੱਕ ਵਾਰ ਫਿਰ ਮੈਂ ਤੁਹਾਡੀ ਨਜ਼ਰ ਕੀਤੀਆਂ। ਤੇ ਇਸੇ ਤਰ੍ਹਾਂ ਦਾ ਇੱਕ ਹੋਰ ਜਿਹੜਾ ਸੁਨੇਹਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ, ਇੱਕ ਨਾਜ਼ਮ ਦੇ ਰੂਪ ਦੇ ਵਿੱਚ ਹੈ। ਨਜ਼ਮ ਹੈ ਜੀ ਕਿ ਤੂੰ ਨਿਰਾਸ਼ ਹੈ ਤੂੰ ਉਦਾਸ ਹੈ, ਤੂੰ ਨਿਰਾਸ਼ ਹੈ ਤੂੰ ਉਦਾਸ ਹੈ, ਤੇਰਾ ਕਿਸੇ ਨੇ ਵਿਸ਼ਵਾਸ ਤੋੜਿਆ ਹੈ, ਤੂੰ ਧੋਖਾ ਖਾਧਾ, ਤੈਨੂੰ ਕਿਸੇ ਨੇ ਮਾੜਾ ਬੋਲਿਆ, ਭੇਦਭਾਵ ਕੀਤਾ, ਨੀਵਾਂ ਦਿਖਾਇਆ ਹੈ, ਫੇਰ ਕੀ ਹੋਇਆ, ਤੈਨੂੰ ਕਿਸੇ ਨੇ ਮਾੜਾ ਬੋਲਿਆ, ਭੇਦਭਾਵ ਕੀਤਾ, ਨੀਵਾਂ ਦਿਖਾਇਆ ਹੈ, ਫੇਰ ਕੀ ਹੋਇਆ, ਇਹ ਤਾਂ ਦੁਨੀਆਂ ਦੀਆਂ ਆਮ ਜਿਹੀਆਂ ਗੱਲਾਂ ਨੇ, ਤੂੰ ਇਹਨਾਂ ਦੀ ਪਰਵਾਹ ਨਾ ਕਰਿਆ ਕਰ, ਤੂੰ ਇਹਨਾਂ ਦੀ ਪਰਵਾਹ ਨਾ ਕਰਿਆ ਕਰ, ਤੂੰ ਜਿਉਣਾ ਸਿੱਖ, ਤੂੰ ਜਿਉਣਾ ਸਿੱਖ ਐਵੇਂ ਗੱਲ ਗੱਲ ਤੇ ਨਾ ਮਰਿਆ ਕਰ। ਤੂੰ ਜਿਉਣਾ ਸਿੱਖ ਐਵੇਂ ਗੱਲ ਗੱਲ ਤੇ ਨਾ ਮਰਿਆ ਕਰ। ਤੂੰ ਕੀ ਗਵਾਇਆ, ਤੂੰ ਕੀ ਗਵਾਇਆ, ਇਕੱਲੇ ਤੁਰ ਜਾਣਾ, ਇਕੱਲਾ ਸੀ ਆਇਆ, ਇਕੱਲੇ ਨੇ ਤੁਰ ਜਾਣਾ ਤੇ ਇਕੱਲਾ ਸੀ ਆਇਆ। ਤੂੰ ਨਿਰਾਸ਼ ਨਾ ਹੋਇਆ ਕਰ, ਤੂੰ ਨਿਰਾਸ਼ ਨਾ ਹੋਇਆ ਕਰ, ਤੂੰ ਉਦਾਸ ਨਾ ਹੋਇਆ ਕਰ। ਹਾਂ ਉਸ ਦਿਨ ਬੇਸ਼ੱਕ, ਹਾਂ ਉਸ ਦਿਨ ਬੇਸ਼ੱਕ ਉਦਾਸ ਹੋ ਜਾਈ, ਨਿਰਾਸ਼ ਹੋ ਜਾਈ, ਦੁਖੀ ਹੋ ਜਾਈ। ਉਸ ਦਿਨ ਬੇਸ਼ੱਕ ਉਦਾਸ ਹੋ ਜਾਈ, ਨਿਰਾਸ਼ ਹੋ ਜਾਈ, ਦੁਖੀ ਹੋ ਜਾਈ, ਜਿਸ ਦਿਨ ਤੈਨੂੰ ਸੂਰਜ ਨੇ ਧੁੱਪ ਨਾ ਦਿੱਤੀ, ਜਿਸ ਦਿਨ ਤੈਨੂੰ ਸੂਰਜ ਨੇ ਧੁੱਪ ਨਾ ਦਿੱਤੀ, ਕਿਸੇ ਰੁੱਖ ਨੇ ਤੈਨੂੰ ਛਾਂ ਨਾ ਦਿੱਤੀ, ਕਿਸੇ ਰੁੱਖ ਨੇ ਤੈਨੂੰ ਛਾਂ ਨਾ ਦਿੱਤੀ, ਮੀਂਹ ਤੇਰੇ ਘਰ ਦੀ ਛੱਤ ਤੇ ਨਾ ਪਿਆ, ਫੁੱਲਾਂ ਨੇ ਤੈਨੂੰ ਮਹਿਕ ਦੇਣੀ ਛੱਡ ਦਿੱਤੀ, ਫੁੱਲਾਂ ਨੇ ਤੈਨੂੰ ਮਹਿਕ ਦੇਣੀ ਛੱਡ ਦਿੱਤੀ, ਤਾਰਿਆਂ ਨੇ ਤੇਰੇ ਵੱਲੋਂ ਮੂੰਹ ਮੋੜ ਲਿਆ, ਤੇਰੀ ਜ਼ਿੰਦਗੀ 'ਚ ਤਾਜ਼ੀ ਸਵੇਰ ਨਾ ਹੋਈ, ਤੇਰੀ ਜ਼ਿੰਦਗੀ 'ਚ ਤਾਜ਼ੀ ਸਵੇਰ ਨਾ ਹੋਈ, ਪਾਣੀ ਨੇ ਤੇਰੀ ਪਿਆਸ ਨਾ ਬੁਝਾਈ, ਹਵਾ ਤੇਰੇ ਕੋਲੋਂ ਪਾਸਾ ਵੱਟ ਲੰਘ ਗਈ। ਉਸ ਦਿਨ ਤੂੰ ਨਿਰਾਸ਼ ਹੋ ਜਾਵੀ, ਉਸ ਦਿਨ ਤੂੰ ਬੇਸ਼ੱਕ ਉਦਾਸ ਹੋ ਜਾਵੀ, ਉਸ ਦਿਨ ਬੇਸ਼ੱਕ ਤੂੰ ਦੁਖੀ ਹੋ ਜਾਵੀ। ਸੋ ਕੁਦਰਤ ਦੀਆਂ ਕਿੰਨੀਆਂ ਸੋਹਣੀਆਂ ਨਿਆਮਤਾਂ ਜਿਨ੍ਹਾਂ ਦਾ ਅਹਿਸਾਸ ਸਾਨੂੰ ਨਹੀਂ ਹੈ, ਔਰ ਉਹਨਾਂ ਨਿਆਮਤਾਂ ਦਾ ਸ਼ੁਕਰਾਨਾ ਕਰਨਾ ਜਿਹੜਾ ਉਹ ਹਰ ਦਿਨ ਬਣਦਾ, ਹਰ ਪਲ ਬਣਦਾ, ਉਸ ਪਰਵਰਦਿਗਾਰ ਦਾ, ਪਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਨਾ ਉਹ ਹਰ ਘੜੀ ਹਰ ਪਲ ਬਣਦਾ। ਤੇ ਬਾਕੀ ਛੋਟੇ ਮੋਟੇ ਜਿਹੜੇ ਗੁੱਸੇ ਗਿਲੇ ਆ ਜ਼ਿੰਦਗੀ ਦੇ ਵਿੱਚ ਆਮ ਚੱਲਦੇ ਰਹਿੰਦੇ ਆ, ਔਰ ਲੋਕ ਇਹ ਆਮ ਜਿਹੜੇ ਬੰਦੇ ਨੇ, ਦੁਨਿਆਵੀ ਲੋਕ ਜਿਹੜੇ ਨੇ, ਉਹ ਸਾਡਾ ਬਹੁਤ ਵਾਰ ਦਿਲ ਤੋੜਦੇ ਨੇ, ਉਹ ਬਹੁਤ ਵਾਰ ਸਾਨੂੰ ਨੀਵਾਂ ਵਿਖਾਉਂਦੇ ਨੇ, ਉਹ ਸਾਡੇ ਨਾਲ ਮਾੜਾ ਬੋਲਦੇ ਨੇ, ਪਰ ਇਸ ਸਭ ਤੋਂ ਵੀ ਉੱਪਰ ਹੋ ਕੇ, ਉੱਪਰ ਉੱਠ ਕੇ ਸਾਨੂੰ ਉਸ ਪਰਮਾਤਮਾ ਦੇ ਸ਼ੁਕਰ ਗੁਜ਼ਾਰ ਹੋਣਾ ਚਾਹੀਦਾ ਜਿਸ ਨੇ ਸਾਡੇ ਲਈ ਇੰਨੀਆਂ ਸੋਹਣੀਆਂ ਨਿਆਮਤਾਂ ਜਿਹੜੀਆਂ ਬਖਸ਼ੀਆਂ ਨੇ, ਇੰਨੀਆਂ ਸੋਹਣੀਆਂ ਬਰਕਤਾਂ ਜਿਹੜੀਆਂ ਉਹ ਸਾਡੀ ਝੋਲੀ ਪਾਈਆਂ ਨੇ। ਖੈਰ ਅਸੀਂ ਇਸੇ ਹੀ ਭਾਵਨਾ ਦੇ ਨਾਲ, ਇਸੇ ਹੀ ਸੁਨੇਹੇ ਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਜਿਹੜਾ ਨਜ਼ਰੀਆ, ਆਪਣਾ ਜਿਹੜਾ ਰੁੱਖ ਹੈ ਉਹ ਸਕਾਰਾਤਮਕ ਰੱਖਣਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਸਮਾਂ ਹੁਣ ਇੱਕ ਬ੍ਰੇਕ ਦਾ ਹੋਣ ਵਾਲਾ ਹੈ, ਪਰ ਇਸ ਦੌਰਾਨ ਸਾਡੇ ਕੁਝ ਦੋਸਤ ਪ੍ਰੋਗਰਾਮ 'ਚ ਸ਼ਾਮਲ ਹੋਏ ਨੇ, ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਸਾਡੇ ਨਾਲ ਜੁੜੇ ਨੇ ਜੀ ਹਰਜਿੰਦਰ ਸਿੰਘ ਘੁੰਮਣ ਹੋਰੀ, ਬੱਸੀ ਪਠਾਣਾ ਤੋਂ, ਪੰਜਾਬ ਤੋਂ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਘੁੰਮਣ ਸਾਹਿਬ ਪ੍ਰੋਗਰਾਮ 'ਚ ਜੀ ਆਇਆਂ ਨੂੰ। ਕਹਿੰਦੇ ਕਰੋਨਾ ਪਤਾ ਨਹੀਂ ਕੀ ਬਿਮਾਰੀ ਹੈ ਦੁਨੀਆਂ ਤੇ, ਇਸ ਦੀ ਅਜੇ ਤੱਕ ਦਵਾਈ ਨਹੀਂ ਬਣੀ ਤੇ ਲੋਕ ਫਿਰ ਵੀ ਠੀਕ ਹੋ ਰਹੇ ਨੇ। ਬਿਲਕੁਲ ਜੀ ਘੁੰਮਣ ਸਾਹਿਬ, ਮੈਨੂੰ ਲੱਗਦਾ ਕਾਰਨ ਇਹੀ ਹੈ ਕਿ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਮਾੜੀ ਹੈ, ਉਹ ਜਿਹੜੇ ਲੋਕ ਹੈ ਉਹ ਬਹੁਤ ਛੇਤੀ ਇਹਦੀ ਗ੍ਰਿਫਤ ਦੇ ਵਿੱਚ ਆ ਰਹੇ ਨੇ, ਔਰ ਉਹ ਬਹੁਤ ਛੇਤੀ ਇਸ ਦੀ ਗ੍ਰਿਫਤ ਦੇ ਵਿੱਚ ਆ ਕੇ ਮੌਤ ਦੇ ਸ਼ਿਕਾਰ ਵੀ ਹੋ ਜਾਂਦੇ ਆ। ਪਰ ਜਿਨ੍ਹਾਂ ਦੀ ਇਮਿਊਨਿਟੀ ਜਿਹੜੀ ਹੈ ਉਹ ਚੰਗੀ ਹੈ, ਜਿਨ੍ਹਾਂ ਦੀ ਇਮਿਊਨਿਟੀ ਸਟਰੋਂਗ ਹੈ, ਉਹ ਲੋਕ ਜਿਹੜੇ ਆ ਉਹ ਦੁਬਾਰਾ ਠੀਕ ਹੋ ਕੇ ਆਪਣੇ ਘਰਾਂ ਨੂੰ ਵੀ ਪਰਤ ਜਾਂਦੇ ਆ। ਬਾਕੀ ਤਾਂ ਸਾਰਾ ਕੁਦਰਤ ਦਾ ਖੇਲ ਹੈ ਜੀ, ਔਰ ਇਹ ਸਾਡੇ ਹੱਥ ਵਸ ਹੀ ਨਹੀਂ ਹੈ, ਅਸਲ ਦੇ ਵਿੱਚ ਇਹ ਪਰਮਾਤਮਾ ਦੀ ਰਚਾਈ ਹੋਈ ਹੀ ਖੇਡ ਹੈ ਕਿ ਉਸਨੇ ਕਿਹਨੂੰ ਇੱਥੇ ਰੱਖਣਾ ਹੈ ਦੁਨੀਆਂ 'ਚ, ਉਹਨੇ ਕਿਹਨੂੰ ਇੱਥੋਂ ਤੋਰਨਾ ਹੈ, ਹਨਾ। ਇਹ ਆਈ ਚਲਾਈ ਦਾ ਜਿਹੜਾ ਮੇਲਾ ਹੈ ਉਹਦਾ ਆਪਣਾ ਹੀ ਰਚਾਇਆ ਹੋਇਆ ਅਸਲ ਦੇ ਵਿੱਚ, ਤਾਂ ਸਮਝਣਾ ਇਹੀ ਬਣਦਾ ਇਸ ਵੇਲੇ। ਔਰ ਇਹ ਦੌਰ ਜਿਹੜਾ ਉਹ ਸਮੇਂ ਸਮੇਂ ਤੇ ਕੋਈ ਨਾ ਕੋਈ ਆਉਂਦਾ ਰਹਿੰਦਾ, ਚਾਹੇ ਕੋਈ ਕੁਦਰਤੀ ਕਰੋਪੀਆਂ ਹੋਣ, ਚਾਹੇ ਇਹੋ ਜਿਹੀਆਂ ਕੋਈ ਬਿਮਾਰੀਆਂ ਹੋਣ, ਚਾਹੇ ਇਹੋ ਜਿਹਾ ਕੋਈ ਵਾਇਰਸ ਹੋਵੇ, ਇਹ ਇੱਕ ਜ਼ਰੀਆ ਬਣਦੇ ਆ। ਔਰ ਇਹ ਦੁਨੀਆਂ ਜਿਹੜੀ ਹੈ ਉਹ ਆਈ ਚਲਾਈ ਦਾ ਮੇਲਾ ਹੀ ਅਸਲ ਦੇ ਵਿੱਚ, ਕਦੋਂ ਕਿਸ ਦਾ ਜਿਹੜਾ ਸਮਾਂ ਉਹ ਆਉਂਦਾ ਹੈ, ਉਹ ਕਿਸ ਬਹਾਨੇ ਆਉਂਦਾ ਹੈ, ਹਨਾ, ਅਸਲ ਦੇ ਵਿੱਚ ਇਹ ਉਹੀ ਡਿਸਾਈਡ ਕਰ ਰਿਹਾ, ਉਹੀ ਇਹ ਨਿਸ਼ਚਿਤ ਕਰ ਰਿਹਾ। ਤੇ ਤੁਸੀਂ ਪ੍ਰੋਗਰਾਮ 'ਚ ਆਉਣਾ ਕੀਤਾ, ਇੱਕ ਵਾਰ ਫਿਰ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਹਾਂ, ਧੰਨਵਾਦ ਹੈ। ਪ੍ਰੋਗਰਾਮ 'ਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ। ਬਾਕੀ ਗੁਰਿੰਦਰ ਸਿੰਘ ਹੋਰ ਇੱਕ ਵਾਰ ਸਾਡੇ ਨਾਲ ਫਿਰ ਜੁੜੇ ਨੇ, ਕਹਿੰਦੇ ਚੱਲ ਮੇਰਾ ਪੁੱਤ ਮੇਰਾ, ਕਹਿੰਦੇ ਹਰਮਨ ਗੀਤ ਹੈ ਜੀ, ਹਰਮਨ ਪਿਆਰਾ ਸ਼ਾਇਦ ਉਹਨਾਂ ਦਾ ਗੀਤ ਹੈ ਜੀ। ਤੇ ਬਾਕੀ ਕਹਿੰਦੇ ਕਿਸਾਨਾਂ ਦੀ ਲੁੱਟ ਖਸੁੱਟ ਪਹਿਲਾਂ ਤੋਂ ਹੀ ਹੁੰਦੀ ਆਈ ਹੈ ਤੇ ਹੁੰਦੀ ਰਹੇਗੀ। ਰਹੀ ਗੱਲ ਕਰੋਨਾ ਦੀ, ਜਿਵੇਂ ਕਹਿੰਦੇ ਆ ਕਿ ਪੈਸਾ ਹੱਥਾਂ ਦੀ ਮੈਲ ਹੁੰਦੀ ਹੈ, ਪਰ ਹੁਣ ਹੱਥ ਧੋ ਧੋ ਕੇ ਨਾ ਮੈਲ ਰਹੀ ਨਾ ਪੈਸਾ। ਬਿਲਕੁਲ ਜੀ ਬਿਲਕੁਲ, ਔਰ ਇਹ ਕਹਿੰਦੇ ਹੁੰਦੇ ਸੀ, ਔਰ ਬਹੁਤ ਸਾਰੀਆਂ ਜਿਹੜੀਆਂ ਪੁਰਾਣੀਆਂ ਕਹਾਵਤਾਂ, ਹਨਾ, ਉਹ ਅੱਜ ਦੇ ਮੌਕੇ ਟੁੱਕਦੀਆਂ, ਪਰ ਕੁਛ ਜਿਹੜੀਆਂ ਹੁਣ ਗੱਲਾਂ ਉਹ ਹੁਣ ਅਜੋਕੇ ਦੌਰ ਦੇ ਉੱਤੇ ਵੀ ਨਹੀਂ ਟੁੱਕ ਰਹੀਆਂ। ਪਰ ਹੁਣ ਜਿਵੇਂ ਤੁਸੀਂ ਕਿਹਾ ਵੀ ਹੁਣ ਹੱਥ ਧੋ ਧੋ ਕੇ ਨਾ ਮੈਲ ਰਹੀ ਹੈ ਤੇ ਨਾ ਹੀ ਪੈਸਾ ਰਿਹਾ, ਬਾਕੀ ਜੀ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਬਣੇ। ਦੌਰ ਜਿਹੜਾ ਹੈ ਉਹਨੇ ਜ਼ਿੰਦਗੀ ਦੀ ਜਿਹੜੀ ਰਫਤਾਰ ਆ ਉਹਨੂੰ ਵੀ ਬੜੀ ਠੱਲ ਪਾਈ ਹੈ, ਹਨਾ। ਉਸ ਰਫਤਾਰ ਨੂੰ ਤੇਜ਼, ਜਿਹੜੀ ਬਹੁਤ ਜ਼ਿਆਦਾ ਤੇਜ਼ ਜਾ ਰਹੀ ਸੀਗੀ, ਉਸ ਨੂੰ ਠੱਲ ਪਾਈ ਹੈ। ਔਰ ਉਸ ਠੱਲ ਪਾਉਣ ਦੇ ਨਾਲ ਬਹੁਤ ਕੁਛ ਸਾਨੂੰ ਸੋਚਣ ਦੇ ਲਈ ਮਜਬੂਰ ਕੀਤਾ, ਸਾਡੀ ਅਗਲੀ ਪੀੜ੍ਹੀ ਨੂੰ ਵੀ ਬਹੁਤ ਤਰ੍ਹਾਂ ਦੇ ਜਿਹੜੇ ਸੁਨੇਹੇ ਇਹਦੇ ਨਾਲ ਮਿਲੇ ਹੋਣਗੇ, ਕਿਉਂਕਿ ਜਿਹੜੀ ਸਾਡੀ ਅਗਲੀ ਪੀੜ੍ਹੀ ਆ, ਸਾਡੇ ਜਿਹੜੇ ਬੱਚੇ ਨੇ, ਹਨਾ, ਉਹਨਾਂ ਦੇ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ, ਸੁਵਿਧਾਵਾਂ, ਸਾਧਨ ਜਿਹੜੇ ਆ ਉਹ ਮੁਹੱਈਆ ਹੁੰਦੇ ਰਹੇ ਆ। ਔਰ ਕਦੇ ਵੀ ਇਸ ਤਰ੍ਹਾਂ ਦਾ ਅਹਿਸਾਸ ਉਹਨਾਂ ਦੇ ਲਈ ਕਰ ਪਾਉਣਾ, ਜਿਹੜਾ ਮੈਨੂੰ ਲੱਗਦਾ ਸੰਭਵ ਵੀ ਨਹੀਂ ਸੀਗਾ ਕਿ ਕੀ ਅਸੀਂ ਜਿਹੜੀ ਇਸ ਤਰ੍ਹਾਂ ਦੀ ਕਿਸੇ ਰੋਕ ਦੇ ਵਿੱਚ ਜਾਂ ਇਸ ਤਰ੍ਹਾਂ ਦੇ ਕਿਸੇ ਦਬਾਅ ਹੇਠ ਜਾਂ ਫਿਰ ਇਸ ਤਰ੍ਹਾਂ ਦੀ ਕਿਸੇ ਕੈਦ ਦੇ ਵਿੱਚ ਵੀ ਬੰਨਾਂਗੇ, ਹਨਾ, ਆਪਣੇ ਆਪ ਨੂੰ। ਔਰ ਇਹ ਜਿਹੜੀ ਕੈਦ ਆ, ਇਸ ਤੋਂ ਬਾਅਦ ਆਜ਼ਾਦੀ ਦਾ ਜਿਹੜਾ ਅਸਲ ਅਹਿਸਾਸ ਹੈ ਉਹ ਜ਼ਰੂਰ ਮਹਿਸੂਸ ਹੋ ਸਕਦਾ ਹੈ ਉਹਨਾਂ ਨੂੰ ਵੀ, ਹਨਾ, ਕਿ ਅਸਲ ਦੇ ਵਿੱਚ ਜਿਹੜਾ ਆਜ਼ਾਦ ਹੋਣਾ ਕੀ ਹੁੰਦਾ ਹੈ, ਹਨਾ। ਔਰ ਇਹ ਅਹਿਸਾਸ ਹੋਣਾ ਵੀ ਬਹੁਤ ਜ਼ਰੂਰੀ ਆ, ਕਿਉਂਕਿ ਜਦੋਂ ਪਰਿਵਾਰਾਂ ਦੇ ਵਿੱਚ ਕੁਛ ਸੰਸਕਾਰ ਜਿਹੜੇ ਆ ਉਹੋ ਜਿਹੇ ਬਣੇ ਹੁੰਦੇ ਆ, ਉਹਨਾਂ ਸੰਸਕਾਰਾਂ ਨੂੰ ਕਈ ਵਾਰ ਮੰਨਣਾ ਜਿਹੜਾ ਉਹ ਅਗਲੀ ਪੀੜ੍ਹੀ ਦੇ ਲਈ ਉਹਨਾਂ ਗਵਾਰਾ ਨਹੀਂ ਹੁੰਦਾ। ਪਰ ਜਦੋਂ ਕੁਦਰਤ ਇਹੋ ਜਿਹੇ ਹਾਲਾਤ ਬਣਾ ਦਿੰਦੀ ਆ ਤਾਂ ਉਹੀ ਸੰਸਕਾਰ ਜਿਹੜੇ ਆ ਉਹ ਸਭ ਤੋਂ ਕੀਮਤੀ ਲੱਗਦੇ ਆ, ਅਣਮੁੱਲੇ ਲੱਗਦੇ ਆ। ਸੋ ਇਹ ਸੰਸਕਾਰ ਜਿਹੜੇ ਆ ਉਹ ਜ਼ਰੂਰ ਸਾਡੀ ਬਿਹਤਰੀ ਦੇ ਲਈ ਹੀ ਬਣੇ ਹੁੰਦੇ ਆ। ਤੇ ਅੱਜ ਇਹਦਾ ਅਹਿਸਾਸ ਜਿਹੜਾ ਬੜੀ ਸ਼ਿੱਦਤ ਦੇ ਨਾਲ ਹਰ ਦੇਸ਼ ਦੇ ਵਿੱਚ, ਹਰ ਕੌਮ ਦੇ ਲੋਕਾਂ ਨੂੰ ਜ਼ਰੂਰ ਹੋਇਆ ਹੋਣਾ। ਤੇ ਲਓ ਜੀ, ਪ੍ਰੋਗਰਾਮ ਦੇ ਵਿੱਚ ਹੁਣ ਜਿਹੜਾ ਸਮਾਂ ਜੀ ਅੱਗੇ ਉਹ ਬ੍ਰੇਕ ਦਾ ਵੀ ਆ, ਪਰ ਇੱਕ ਹੋਰ ਜਿਹੜੀ ਮੈਂ ਤੁਹਾਡੇ ਨਾਲ ਅਨਾਊਂਸਮੈਂਟ ਆ ਉਹ ਸਾਂਝੀ ਕਰਦੀ ਹਾਂ ਕਿ ਹਰਮਨ ਰੇਡੀਓ ਤੇ ਪੰਜਾਬੀ ਥੀਏਟਰ ਐਂਡ ਫੋਕ ਅਕੈਡਮੀ ਵੱਲੋਂ ਇੱਕ ਕਵੀਸ਼ਰੀ ਤੇ ਕਵਿਤਾ ਉਚਾਰਨ ਮੁਕਾਬਲਾ ਜਿਹੜਾ ਉਹ ਕਰਵਾਇਆ ਜਾ ਰਿਹਾ 5 ਸਾਲ ਤੋਂ ਲੈ ਕੇ 18 ਸਾਲ ਤੱਕ ਦੇ ਬੱਚਿਆਂ ਦੇ ਲਈ ਆਸਟ੍ਰੇਲੀਆ ਭਰ ਦੇ ਵਿੱਚ। ਸੋ ਆਸਟ੍ਰੇਲੀਆ ਭਰ ਤੋਂ ਜਿੱਥੇ ਵੀ ਤੁਸੀਂ ਰਹਿੰਦੇ ਹੋ ਤੁਹਾਡੇ ਬੱਚੇ ਜਿਹੜੇ ਆ ਉਹ ਇਸ ਮੰਚ ਦਾ ਹਿੱਸਾ ਬਣ ਸਕਦੇ ਆ। ਔਰ ਸਾਡੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਦੀ ਯੋਗ ਅਗਵਾਈ ਜਿਹੜੀ ਹੈ, ਇਸ ਦੀ ਸਰਪ੍ਰਸਤੀ ਜਿਹੜੀ ਹੈ ਉਹ ਪੰਜਾਬੀ ਦੇ ਪ੍ਰਸਿੱਧ ਕਵੀ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਹੁਰੀ ਕਰ ਰਹੇ ਨੇ। ਸਤਿਕਾਰਯੋਗ ਸੁਰਜੀਤ ਪਾਤਰ ਹੁਰਾਂ ਦੀ ਅਗਵਾਈ ਹੇਠ ਇਹ ਜਿਹੜਾ ਮੰਚ ਹੈ ਉਹ ਅਸੀਂ ਲੈ ਕੇ ਆ ਰਹੇ ਹਾਂ। ਔਰ ਇਸ ਮੰਚ ਤਹਿਤ ਤੁਸੀਂ ਵੀ ਆਪਣੇ ਬੱਚਿਆਂ ਦੀਆਂ ਜਿਹੜੀਆਂ ਐਂਟਰੀਜ਼ ਆ ਭੇਜ ਸਕਦੇ ਹੋ ਕਵਿਤਾਵਾਂ ਦੇ ਵਿੱਚ, ਤੇ ਇਸ ਤੋਂ ਇਲਾਵਾ ਤੁਸੀਂ ਕਵੀਸ਼ਰੀ ਕਲਾ ਦੇ ਵਿੱਚ ਜੇਕਰ ਤੁਹਾਡੇ ਬੱਚੇ ਜਿਹੜੇ ਆ ਉਹ ਦਿਲਚਸਪੀ ਲੈਂਦੇ ਆ ਤਾਂ ਉਹਨਾਂ ਨੂੰ ਕਵੀਸ਼ਰੀ ਦੇ ਰਾਹੀਂ ਵੀ ਤੁਸੀਂ ਤਿਆਰ ਕਰਕੇ ਉਹਨਾਂ ਦੀਆਂ ਜਿਹੜੀਆਂ ਵੀਡੀਓਜ਼ ਆ ਉਹ ਸਾਨੂੰ ਭੇਜਣੀਆਂ ਨੇ। ਸੋ ਥੋੜੀ ਜਿਹੀ ਜਾਣਕਾਰੀ ਮੈਂ ਜ਼ਰੂਰ ਦੱਸ ਦਿੰਦੀ ਹਾਂ ਕਿ ਕਿਸ ਤਰ੍ਹਾਂ ਇਹਦਾ ਜਿਹੜਾ ਸਾਰਾ ਪ੍ਰੋਸੀਜਰ ਆ, ਪ੍ਰਕਿਰਿਆ ਆ ਉਹ ਹੋਣੀ ਆ। ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਵੀਡੀਓ ਆ ਉਹ ਕਿਸੇ ਕਵਿਤਾ ਉਚਾਰਨ ਦੇ ਰੂਪ ਦੇ ਵਿੱਚ ਭੇਜਣੀ ਹੈ, ਯਾਨੀ ਕੋਈ ਵੀ ਕਵਿਤਾ ਜਿਹੜੀ ਬੱਚੇ ਉਹ ਲੈ ਸਕਦੇ ਆ, ਬੋਲ ਸਕਦੇ ਆ। ਔਰ ਉਹ ਕਵਿਤਾ ਜਿਹੜੀ ਹੈ ਉਹਦੇ ਲਈ ਮਿਨੀਮਮ ਸਮਾਂ ਕੋਈ ਨਹੀਂ ਰੱਖਿਆ ਗਿਆ, ਵੱਧ ਤੋਂ ਵੱਧ 5 ਮਿੰਟ ਦਾ ਜਿਹੜਾ ਸਮਾਂ ਉਹ ਰੱਖਿਆ ਗਿਆ। 3 ਮਿੰਟ ਵੀ ਹੋ ਸਕਦੀ ਹੈ, 1 ਮਿੰਟ ਵੀ ਹੋ ਸਕਦੀ ਹੈ, 2 ਮਿੰਟ ਵੀ ਹੋ ਸਕਦੀ ਹੈ, ਜਿੰਨਾ ਵੀ ਤੁਹਾਡਾ ਬੱਚਾ ਜਿਹੜਾ ਉਸ ਨੂੰ ਬੋਲ ਸਕਦਾ ਸੋਹਣੀ ਤਰ੍ਹਾਂ, ਹਨਾ, ਪੰਜਾਬੀ ਦੇ ਵਿੱਚ। ਔਰ ਪੰਜਾਬੀ ਦੇ ਨਾਲ ਜੋੜਨ ਦੇ ਲਈ ਤੇ ਪੰਜਾਬੀ ਭਾਸ਼ਾ ਦੇ ਲਈ ਉਤਸ਼ਾਹਿਤ ਕਰਨ ਦੇ ਲਈ ਜਿਹੜਾ ਇਹ ਬੱਚਿਆਂ ਦੇ ਲਈ ਇੱਕ ਉਪਰਾਲਾ ਜਿਹੜਾ ਉਹ ਕੀਤਾ ਜਾ ਰਿਹਾ। ਤੇ ਇਸੇ ਤਰ੍ਹਾਂ ਕਵਿਤਾ ਦੇ ਵਿੱਚ ਜਿਹੜਾ ਇੱਕ ਪਾਰਟਿਸਪੈਂਟ ਜਿਹੜਾ ਆ ਉਹ ਹਿੱਸਾ ਲੈ ਸਕਦਾ, ਜਦਕਿ ਕਵੀਸ਼ਰੀ ਦੇ ਵਿੱਚ 2 ਤੋਂ 3 ਪਾਰਟਿਸਪੈਂਟ ਜਿਹੜੇ ਆ ਇੱਕ ਟਾਈਮ ਦੇ ਉੱਤੇ ਹਿੱਸਾ ਲੈ ਸਕਦੇ ਆ। ਸੋ ਤੁਸੀਂ ਆਪਣੇ ਬੱਚਿਆਂ ਦੀਆਂ ਜਿਹੜੀਆਂ ਐਂਟਰੀਜ਼ ਆ ਉਹ ਭੇਜਣੀਆਂ ਨੇ ptfa@gmail.com ਤੇ ਜਾਂ ਫਿਰ ਇਸ ਨੰਬਰ ਦੇ ਉੱਤੇ, ਨੰਬਰ ਨੋਟ ਕਰੋ 0430-904-003, ਇਸ ਨੰਬਰ ਤੇ ਵਟਸਐਪ ਦੇ ਰਾਹੀਂ ਵੀ ਤੁਸੀਂ ਇਹ ਜਿਹੜੀਆਂ ਵੀਡੀਓਜ਼ ਆ ਇਹ ਸਾਡੇ ਤੱਕ ਪਹੁੰਚਦੀਆਂ ਕਰ ਸਕਦੇ ਹੋ। ਤੇ ਇਸ ਦਾ ਜਿਹੜਾ ਬੱਚਿਆਂ ਦੇ ਲਈ ਇੱਕ ਵਧੀਆ ਜਿਹੜਾ ਆਕਰਸ਼ਣ ਹੋਏਗਾ ਕਿ ਇਸ ਮੰਚ ਦੇ ਵਿੱਚ ਜਾਂ ਇਸ ਮੁਕਾਬਲੇ ਦੇ ਵਿੱਚ ਹਿੱਸਾ ਲੈਣ ਵਾਲੇ ਸਾਰੇ ਬੱਚਿਆਂ ਨੂੰ ਇੱਕ ਤਾਂ ਸਰਟੀਫਿਕੇਟ ਜਿਹੜੇ ਆ ਉਹ ਦਿੱਤੇ ਜਾਣਗੇ, ਤੇ ਨਾਲ ਹੀ ਨਾਲ ਹਰਮਨ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਦਾ ਮੌਕਾ ਜਿਹੜਾ ਉਹ ਵੀ ਦਿੱਤਾ ਜਾਏਗਾ। ਪਰ ਪਹਿਲੇ, ਦੂਜੇ ਤੇ ਤੀਜੇ ਸਥਾਨ ਤੇ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਨੂੰ ਵਿਸ਼ੇਸ਼ ਇਨਾਮ ਜਿਹੜੇ ਆ ਉਹ ਦਿੱਤੇ ਜਾਣਗੇ। ਸੋ ਤੁਸੀਂ ਜੇਕਰ ਆਪਣੇ ਬੱਚਿਆਂ ਨੂੰ ਪੰਜਾਬੀ ਦੇ ਇਸ ਉਪਰਾਲੇ ਦੇ ਨਾਲ ਜੋੜਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬੱਚਿਆਂ ਨੂੰ ਕਵਿਤਾਵਾਂ ਜਾਂ ਕਵੀਸ਼ਰੀ ਜਿਹੜੀ ਆ ਤਿਆਰ ਕਰਕੇ ਉਹਨਾਂ ਦੀਆਂ ਵੀਡੀਓਜ਼ ਜਿਹੜੀਆਂ ਉਹ ਸਾਨੂੰ ਭੇਜੋ ਤਾਂ ਕਿ ਅਸੀਂ ਪੰਜਾਬੀ ਦੇ ਨਾਲ, ਪੰਜਾਬੀ ਭਾਸ਼ਾ ਦੇ ਨਾਲ, ਪੰਜਾਬੀ ਬੋਲੀ ਜਾਂ ਪੰਜਾਬੀ ਵਿਰਸੇ ਨਾਲ ਜੋੜਨ ਦੇ ਇਸ ਉਪਰਾਲੇ ਦੇ ਵਿੱਚ ਤੁਹਾਡਾ ਜਿਹੜਾ ਸਾਥ ਹੈ ਉਹ ਜ਼ਰੂਰ ਮਹਿਸੂਸ ਕਰ ਸਕੀਏ। ਤੇ ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਮੈਂ ਅਨਾਉਂਸਮੈਂਟ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦੀ ਹਾਂ ਉਹ ਹੈ ਜੀ ਕਿ ਵਾਰਿਸ ਸ਼ਾਹ ਹੁਰਾਂ ਦਾ ਇੱਕ ਜਿਹੜਾ ਸਲਾਨਾ ਜਿਹੜਾ ਸਮਾਗਮ ਹੈ ਉਹ ਮਨਾਇਆ ਜਾਣਾ ਹੈ ਪਾਕਿਸਤਾਨ ਦੇ ਵਿੱਚ। ਵਾਰਿਸ ਸ਼ਾਹ ਸਲਾਨਾ ਅਦਬੀ ਮੇਲਾ 23, 24 ਤੇ 25 ਸਤੰਬਰ ਨੂੰ, ਸੋ 23, 24, 25 ਸਤੰਬਰ ਨੂੰ ਜੰਡਿਆਲਾ ਸ਼ੇਰ ਖਾਂ ਪਾਕਿਸਤਾਨ ਦੇ ਵਿੱਚ ਇਹ ਹੋਣਾ ਹੈ। ਔਰ ਪਹਿਲੇ ਦਿਨ ਕਵੀ ਦਰਬਾਰ ਹੈ, ਦੂਜੇ ਦਿਨ ਵਾਰਿਸ ਹੀਰ ਗਾਇਨ ਹੈ ਤੇ ਤੀਜੇ ਦਿਨ ਸੂਫੀ ਕਲਾਮ ਜਿਹੜਾ ਆ ਇਸ ਦੌਰਾਨ ਗਾਇਆ ਜਾਣਾ ਪੰਜਾਬੀ ਜ਼ਬਾਨ ਦੇ ਵਿਸ਼ਵਕੋਸ਼ੀ ਗਿਆਨ ਦੇ ਪੇਸ਼ਕਾਰ ਸੈਯਦ ਵਾਰਿਸ ਸ਼ਾਹ। ਸੋ ਉਹਨਾਂ ਨੂੰ ਸਮਰਪਿਤ ਹੋਣਾ ਇਹ ਸਮਾਗਮ। ਔਰ ਇਸ ਦਾ ਜਿਹੜਾ ਯੂਟਿਊਬ ਦੇ ਉੱਤੇ ਵੀ ਪ੍ਰਸਾਰਣ ਜਿਹੜਾ ਆ ਉਹ ਵੇਖਿਆ ਜਾ ਸਕਦਾ। ਇਹ ਜਿਹੜੀ ਜਾਣਕਾਰੀ ਹੈ ਹੁਸਨੈਨ ਅਕਬਰ ਹੋਰਾਂ ਵੱਲੋਂ ਜਿਹੜੀ ਭੇਜੀ ਗਈ ਹੈ। ਤੇ ਲਓ ਜੀ, ਜੇਕਰ ਤੁਸੀਂ ਸਾਹਿਤ ਦੇ ਨਾਲ ਪਿਆਰ ਕਰਦੇ ਹੋ, ਸਾਹਿਤ ਦੇ ਨਾਲ ਤੁਹਾਡਾ ਸੰਬੰਧ ਬਣਿਆ ਹੋਇਆ, ਤਾਂ ਤੁਸੀਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਹਿਤਕ ਵਿਧਾਵਾਂ ਜਾਂ ਜਿਹੜੇ ਸਮਾਗਮ ਨੇ ਉਹਨਾਂ ਦਾ ਹਿੱਸਾ ਜ਼ਰੂਰ ਬਣ ਸਕਦੇ ਹੋ। ਇਸ ਵੇਲੇ ਤਾਂ ਸਭ ਕੁਝ ਆਨਲਾਈਨ ਹੈ, ਔਰ ਉੱਥੇ ਜਾ ਕੇ ਤਾਂ ਨਹੀਂ ਪਰ ਆਨਲਾਈਨ ਇਹਨਾਂ ਦਾ ਲੁਤਫ ਜਿਹੜਾ ਉਹ ਲਿਆ ਜਾ ਸਕਦਾ। ਤੇ ਲਓ ਜੀ, ਹੁਣ ਅਗਲਾ ਜਿਹੜਾ ਸਮਾਂ ਉਹ ਬ੍ਰੇਕ ਦਾ, ਤੇ ਬ੍ਰੇਕ ਤੋਂ ਬਾਅਦ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਕਿ ਖਾਸ ਮਹਿਮਾਨ ਜਨਮੇਜਾ ਸਿੰਘ ਜੌਲ ਹੋਰੀ, ਸਰਦਾਰ ਜਨਮੇਜਾ ਸਿੰਘ ਜੌਲ, ਜਿਨ੍ਹਾਂ ਦੀ ਪੰਜਾਬੀਅਤ ਨੂੰ ਬੜੀ ਵੱਡੀ ਦੇਣ ਹੈ ਫੋਟੋਗ੍ਰਾਫੀ ਦੇ ਖੇਤਰ ਦੇ ਵਿੱਚ, ਪੰਜਾਬੀ ਭਾਸ਼ਾ ਦੇ ਖੇਤਰ ਦੇ ਵਿੱਚ, ਪੰਜਾਬੀ ਬਾਗਬਾਨੀ ਸਾਹਿਤ ਤੇ ਪੰਜਾਬੀ ਬਾਲ ਸਾਹਿਤ ਤੇ ਹੋਰ ਬਹੁਤ ਤਰ੍ਹਾਂ ਦੇ ਜਿਹੜੇ ਉਪਰਾਲੇ ਆ ਉਹ ਜਨਮੇਜਾ ਜੌਹਲ ਹੋਰਾਂ ਵੱਲੋਂ ਕੀਤੇ ਗਏ ਆ। ਸੋ ਪੰਜਾਬੀਅਤ ਨੂੰ ਸਮਰਪਿਤ ਨੇ ਜੀ, ਔਰ ਇਸ ਸ਼ਖਸੀਅਤ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਰਾਬਤਾ ਬਣਾਈਏ ਤੇ ਤੁਹਾਡੇ ਨਾਲ ਉਹਨਾਂ ਦੀ ਜਿਹੜੀ ਮੁਲਾਕਾਤ ਹੈ ਉਹ ਕਰਵਾਈਏ। ਫਿਲਹਾਲ ਲੈਣੇ ਆ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਆਉਂਦੇ ਹਾਂ, ਬਹੁਤ ਜਲਦੀ ਬਣੇ ਰਹੋ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895 5।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਅੱਜ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ, ਜਮਾ 98-192-93-297 ਤੇ, ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੇ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਦੋਸਤੋ, ਇਸ ਕਮਰਸ਼ੀਅਲ ਬ੍ਰੇਕ ਦੌਰਾਨ ਤੁਸੀਂ ਸੁਣ ਰਹੇ ਸੀ ਕੁਝ ਇਸ਼ਤਿਹਾਰ ਸਾਡੇ ਸਪਾਂਸਰਸ ਦੇ, ਕੁਝ ਸਾਡੇ ਸਹਿਯੋਗੀਆਂ ਦੇ, ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ ਚ ਕਰਦੇ ਨੇ ਸਾਡੀ ਮਦਦ। ਸੋ ਅਸੀਂ ਇੱਕ ਵਾਰ ਫੇਰ ਸਾਰੇ ਸਪਾਂਸਰਸ ਦੇ, ਸਹਿਯੋਗੀਆਂ ਦੇ ਸ਼ੁਕਰ ਗੁਜ਼ਾਰ ਹਾਂ। ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਵੀ ਕਰਦੇ ਹਾਂ ਸਵਾਗਤ। ਪ੍ਰੋਗਰਾਮ ਲਹਿਰਾਂ ਚੱਲ ਰਿਹਾ ਤੇ ਲਹਿਰਾਂ ਪ੍ਰੋਗਰਾਮ ਚ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ, ਅਮਰਦੀਪ ਕੌਰ ਦੇ ਨਾਲ। ਮੈਲਬਨ ਸਟੂਡੀਓ ਤੋਂ ਇਹ ਪ੍ਰੋਗਰਾਮ ਤੁਹਾਡੀ ਖਿਦਮਤ ਚ ਲੈ ਕੇ ਮੈਂ ਹਾਜ਼ਰ ਹਾਂ। ਤੇ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਲਗਭਗ ਅੱਧਾ ਜਿਹੜਾ ਸਮਾਂ ਉਹ ਸਮਾਪਤ ਹੋ ਚੁੱਕਿਆ। ਸਮਾਂ ਸਿਡਨੀ ਤੇ ਮੈਲਬਨ ਦੇ ਮੁਤਾਬਕ 9:11 ਹੋ ਚੁੱਕੇ ਨੇ। ਤੇ ਪ੍ਰੋਗਰਾਮ ਦੇ ਅਗਲੇ ਸਿਲਸਿਲੇ ਚ ਅੱਜ ਇਕ ਖਾਸ ਮੁਲਾਕਾਤ ਜਿਹੜੀ ਹੈ ਉਹ ਵੀ ਆਪਾਂ ਕਰਨੀ ਆ, ਔਰ ਇਕ ਖਾਸ ਸ਼ਖਸੀਅਤ ਜਿਹੜੀ ਕਿ ਪੰਜਾਬ ਤੇ ਪੰਜਾਬੀਅਤ ਨੂੰ ਸਮਰਪਿਤ ਹੈ, ਔਰ ਪੰਜਾਬੀ ਸਾਹਿਤ ਤੇ ਪੰਜਾਬੀ ਭਾਸ਼ਾ ਦੇ ਨਾਲ ਜੁੜ ਕੇ ਬਹੁਤ ਤਰ੍ਹਾਂ ਦੇ ਜਿਹੜੇ ਕੰਮ ਨੇ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਹੈ, ਔਰ ਪਿਛਲੇ ਸਮਿਆਂ ਦੇ ਵਿਚ ਵੀ ਉਨ੍ਹਾਂ ਦਾ ਜਿਹੜਾ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਪੰਜਾਬੀ ਭਾਸ਼ਾ ਤੇ ਪੰਜਾਬੀ ਸਾਹਿਤ ਨੂੰ ਰਿਹਾ। ਔਰ ਉਨ੍ਹਾਂ ਦੀ ਇਕ ਖਾਸ ਖੂਬੀ ਇਹ ਹੈ ਕਿ ਫੋਟੋਗ੍ਰਾਫੀ ਦੇ ਜ਼ਰੀਏ ਉਨ੍ਹਾਂ ਨੇ ਪੁਰਾਤਨ ਪੰਜਾਬ ਨੂੰ ਚਿੱਤਰਿਆ, ਆਪਣੇ ਚਿੱਤਰਾਂ ਦੇ ਵਿਚ, ਆਪਣੀਆਂ ਫੋਟੋਜ਼ ਦੇ ਵਿਚ ਕੈਦ ਕਰਕੇ ਉਹਨੂੰ ਸੰਭਾਲਣ ਦੀ ਜਿਹੜੀ ਕੋਸ਼ਿਸ਼ ਹੈ ਉਹ ਵੀ ਉਨ੍ਹਾਂ ਦੁਆਰਾ ਕੀਤੀ ਗਈ ਹੈ। ਖੈਰ, ਉਨ੍ਹਾਂ ਦੇ ਨਾਲ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿਚ ਜ਼ਰੂਰ ਇਕ ਮੁਲਾਕਾਤ ਜਿਹੜੀ ਆ ਉਹ ਆਪਾਂ ਕਰਨੀ ਆ। ਫਿਲਹਾਲ ਸਾਡੇ ਨਾਲ ਕੁਝ ਦੋਸਤ ਜੁੜੇ ਨੇ, ਉਨ੍ਹਾਂ ਦੇ ਮੈਂ ਮੈਸੇਜਸ ਸ਼ਾਮਲ ਕਰਦੀ ਹਾਂ। ਸਾਡੇ ਨਾਲ ਘੁੰਮਣ ਸਾਹਿਬ ਇਕ ਵਾਰ ਫੇਰ ਜੁੜੇ ਨੇ, ਕਹਿੰਦੇ ਜੀ ਤੁਹਾਡੀ ਕਵਿਤਾ ਬਹੁਤ ਹੀ ਸਿੱਖਿਆ ਦਿੰਦੀ ਹੈ। ਧੰਨਵਾਦ ਜੀ। ਇਹ ਕਵਿਤਾ ਜਿਹੜੀ ਸੀ ਇਹ ਵੀ ਵਟਸਐਪ ਦੇ ਰਾਹੀਂ ਕਿਸੇ ਦੁਆਰਾ ਸਾਂਝੀ ਕੀਤੀ ਗਈ ਸੀਗੀ, ਔਰ ਕਿਸੇ ਦੀ ਹੀ ਲਿਖੀ ਹੋਈ ਕਵਿਤਾ ਸੀ। ਤੇ ਇਸ ਕਵਿਤਾ ਦੇ ਰਾਹੀਂ ਇੱਕ ਸੋਹਣਾ ਸੁਨੇਹਾ ਜਿਹੜਾ ਉਹ ਇਹੀ ਮਿਲਦਾ ਕਿ ਅਸੀਂ ਕਈ ਵਾਰ ਕੀ ਹੁੰਦਾ ਕਿ ਦੁਨਿਆਵੀ ਮਨੁੱਖ ਹਾਂ, ਔਰ ਉਸ ਭਾਵਨਾ ਦੇ ਨਾਲ ਬਹੁਤ ਛੇਤੀ ਕੁਛ ਵੀ ਸਾਡੇ ਨਾਲ ਬੁਰਾ ਹੁੰਦਾ, ਮਾੜਾ ਹੁੰਦਾ, ਤੇ ਨਿਰਾਸ਼ਾ ਦੇ ਆਲਮ ਦੇ ਵਿੱਚ ਚਲੇ ਜਾਂਦੇ ਹਾਂ। ਤੇ ਇਹ ਜਿਹੜੀ ਨਿਰਾਸ਼ਾ ਕਈ ਵਾਰ ਸਾਡੀ ਮਾਨਸਿਕ ਸਿਹਤ ਨੂੰ ਵੀ ਖਰਾਬ ਕਰਦੀ ਹੈ, ਔਰ ਅਜੋਕੇ ਸਮੇਂ ਦੇ ਵਿੱਚ ਜਿਹੜਾ ਸਮਾਂ ਜਿਸ ਤਰ੍ਹਾਂ ਦਾ ਚੱਲ ਰਿਹਾ ਉਹਦੇ ਵਿੱਚ ਮਾਨਸਿਕ ਸਿਹਤ ਜਿਹੜੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਅੱਜ ਮੈਂ ਅੰਕੜੇ ਤਾਂ ਤੁਹਾਡੇ ਨਾਲ ਨਹੀਂ ਸਾਂਝੇ ਕਰ ਰਹੀ, ਪਰ ਦੁਨੀਆਂ ਭਰ ਦੇ ਵਿੱਚ ਇਹ ਜਿਹੜੀ ਇੱਕ ਚਿੰਤਾ ਜਿਹੜੀ ਹੈ ਇਸ ਵੇਲੇ ਪ੍ਰਗਟਾਈ ਜਾ ਰਹੀ ਹੈ ਕਿ ਦੁਨੀਆਂ ਭਰ ਦੇ ਵੱਖ ਵੱਖ ਦੇਸ਼ਾਂ ਦੇ ਵਿੱਚ ਲੋਕਾਂ ਦੀ ਜਿਹੜੀ ਮਾਨਸਿਕ ਸਿਹਤ ਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਆਸਟ੍ਰੇਲੀਆ ਦੇ ਵਿੱਚ ਵੀ ਜਿਹੜੇ ਅੰਕੜੇ ਆ ਇਹ ਕਾਫੀ ਵੱਡੇ ਹੁੰਦੇ ਜਾ ਰਹੇ ਆ, ਔਰ ਕਾਰਨ ਇਹ ਹੈ ਕਿ ਕੋਰੋਨਾ ਦੇ ਦੌਰ ਦੌਰਾਨ ਜ਼ਿੰਦਗੀ ਦਾ ਜਿਹੜਾ ਰੁੱਖ ਆ ਉਹ ਬਦਲ ਗਿਆ, ਜ਼ਿੰਦਗੀ ਦਾ ਜਿਹੜਾ ਜਿਉਣ ਦਾ ਢੰਗ ਹੈ ਉਹ ਬਦਲ ਗਿਆ, ਜ਼ਿੰਦਗੀ ਦੀ ਜਿਹੜੀ ਜੀਵਨ ਜਾਂਚ ਹੈ ਉਹ ਬਦਲ ਗਈ ਹੈ। ਸੋ ਇਹ ਬਦਲੇ ਹੋਏ ਰੁੱਖ ਨੇ, ਬਦਲੀ ਹੋਈ ਜੀਵਨ ਜਾਂਚ ਨੇ ਸਾਡੀ ਜ਼ਿੰਦਗੀ ਨੂੰ ਬਹੁਤ ਝਟਕੇ ਜਿਹੜੇ ਆ ਉਹ ਦਿੱਤੇ ਆ, ਔਰ ਉਹਨਾਂ ਝਟਕਿਆਂ ਦੇ ਕਾਰਨ ਰੁਜ਼ਗਾਰ ਖੁੱਸਿਆ ਕਿਸੇ ਦਾ, ਹਨਾ, ਔਰ ਕਿਸੇ ਦੇ ਬਹੁਤ ਤਰ੍ਹਾਂ ਦੇ ਜਿਹੜੇ ਕਰਜ਼ੇ ਆ, ਹਨਾ, ਉਹ ਸਿਰ ਤੇ ਖੜੇ ਆ, ਔਰ ਕਈ ਲੋਕ ਜਿਹੜੇ ਆ ਉਹ ਆਮ ਲੋੜਾਂ ਤੋਂ ਵੀ ਵਾਂਝੇ ਹੋ ਗਏ ਆ, ਔਰ ਇਹ ਸਾਰਾ ਕੁਛ ਜਿਹੜਾ ਆ ਉਹ ਜ਼ਿੰਦਗੀ ਦੇ ਵਿੱਚ ਕਿਤੇ ਨਾ ਕਿਤੇ ਦੁੱਖਾਂ ਚ ਵਾਧਾ ਕਰ ਰਿਹਾ। ਸੋ ਇਸ ਕਰਕੇ ਇਸ ਸਮੇਂ ਦੌਰਾਨ ਜਿਹੜੀ ਸਕਾਰਾਤਮਕ ਸੋਚ ਅਪਣਾਉਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ, ਕਿਉਂਕਿ ਸਾਨੂੰ ਉਦੋਂ ਤੱਕ ਕਿਸੇ ਦੂਸਰੇ ਦੇ ਦੁੱਖ ਦਾ ਅਹਿਸਾਸ ਨਹੀਂ ਹੁੰਦਾ ਜਦੋਂ ਅਸੀਂ ਆਪ ਉਸ ਤਰ੍ਹਾਂ ਦੀ ਕਿਸੇ ਪੀੜ ਨੂੰ ਨਹੀਂ ਮਹਿਸੂਸ ਕਰਦੇ, ਜਦੋਂ ਤੱਕ ਸਾਡੇ ਉੱਤੇ ਉਸ ਤਰ੍ਹਾਂ ਦਾ ਕੋਈ ਜਿਹੜਾ ਦੁੱਖ ਆ ਜਾਂ ਕਸ਼ਟ ਆ ਉਹ ਨਹੀਂ ਆਉਂਦਾ। ਪਰ ਇਹ ਬਹੁਤ ਜ਼ਰੂਰੀ ਹੈ ਕਿ ਜੇਕਰ ਅਸੀਂ ਸੌਖੇ ਆ, ਅਸੀਂ ਚੰਗੇ ਸਮੇਂ ਦੇ ਵਿੱਚ ਆ, ਅਸੀਂ ਚੰਗੀ ਸਥਿਤੀ ਦੇ ਵਿੱਚ ਆ, ਚੰਗੇ ਹਾਲਾਤ ਦੇ ਵਿੱਚ ਆ, ਤਾਂ ਜਿਹੜੇ ਲੋਕ ਇਸ ਤਰ੍ਹਾਂ ਦੀ ਮੁਸ਼ਕਿਲ ਸਥਿਤੀ ਦੇ ਵਿੱਚੋਂ, ਇਸ ਤਰ੍ਹਾਂ ਦੇ ਮੁਸ਼ਕਿਲ ਦੇ ਵਿੱਚੋਂ, ਸੰਕਟ ਦੇ ਵਿੱਚੋਂ ਨਿਕਲ ਰਹੇ ਆ, ਉਹਨਾਂ ਨੂੰ ਇੱਕ ਜਜ਼ਬਾਤੀ ਸਹਾਰਾ ਦੇਣ ਦੇ ਨਾਲ ਨਾਲ ਹੋਰ ਜੇਕਰ ਅਸੀਂ ਕੋਈ ਮਦਦ ਕਰ ਸਕਦੇ ਹਾਂ ਤਾਂ ਜ਼ਰੂਰ ਕਰਦੇ ਰਹੀਏ, ਗੱਲੀ ਬਾਤੀ ਅਸੀਂ ਜਿਹੜਾ ਸਹਾਰਾ ਉਹ ਤਾਂ ਜ਼ਰੂਰ ਦੇਈਏ ਹੀ ਦੇਈਏ, ਪਰ ਇੱਥੇ ਇਹ ਬਹੁਤ ਜ਼ਰੂਰੀ ਹੈ ਕਿ ਗੱਲੀ ਬਾਤੀ ਸਹਾਰਾ ਦਿੰਦਿਆਂ ਹੋਇਆਂ ਵੀ ਜਿਹੜੀ ਸਾਡੀ ਹਮਦਰਦੀ ਹੈ ਉਹ ਉਹਨਾਂ ਦੇ ਨਾਲ ਸੱਚੀ ਹੋਵੇ। ਬਹੁਤ ਵਾਰ ਕੀ ਹੁੰਦਾ ਕਿ ਲੋਕ ਜਿਹੜੇ ਆ ਉਹ ਤੁਹਾਡੇ ਨਾਲ ਦਿਲ ਨਹੀਂ ਫਰੋਲਣਾ ਚਾਹੁੰਦੇ, ਸਿਰਫ ਇਸ ਕਾਰਨ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਮੇਰੀ ਇਸ ਮਜਬੂਰੀ ਦਾ, ਮੇਰੀ ਇਸ ਦੁਖਦਾਈ ਸਥਿਤੀ ਦਾ ਜਿਹੜਾ ਉਹ ਮਜ਼ਾਕ ਨਾ ਬਣੇ, ਮੌਜੂ ਨਾ ਬਣੇ ਦੂਜਿਆਂ ਦੇ ਵਿੱਚ, ਹਨਾ। ਔਰ ਮਨੁੱਖ ਦਾ ਮਨੁੱਖ ਤੋਂ ਹੀ ਜਿਹੜਾ ਵਿਸ਼ਵਾਸ ਆ ਉਹ ਇਸ ਹੱਦ ਤੱਕ ਚੁੱਕਿਆ ਜਾ ਗਿਆ। ਸੋ ਇਸ ਕਰਕੇ ਬਹੁਤ ਜ਼ਰੂਰੀ ਹੈ ਕਿ ਆਪਣਾ ਜਿਹੜਾ ਭਰੋਸਾ ਆ ਉਹ ਜ਼ਰੂਰ ਅਸੀਂ ਬਣਾਈਏ ਦੂਜਿਆਂ ਦੇ ਲਈ, ਔਰ ਇਸ ਭਰੋਸੇ ਨੂੰ ਜਿੱਤਣ ਦੇ ਵਿੱਚ ਵੀ ਅਸੀਂ ਕਾਮਯਾਬ ਹੋਈਏ, ਔਰ ਇੱਥੇ ਸਾਡੀ ਜਿਹੜੀ ਹਮਦਰਦੀ ਹੈ ਉਹ ਸੱਚੀ ਹੋਵੇ, ਸਾਡਾ ਜਿਹੜਾ ਜਜ਼ਬਾਤੀ ਸਹਾਰਾ ਉਹ ਸੱਚਾ ਹੋਵੇ, ਔਰ ਅਸੀਂ ਜਜਮੈਂਟਲ ਨਾ ਹੋ ਕੇ ਦੂਸਰਿਆਂ ਦੇ ਜਿਹੜੇ ਹਾਲਾਤ ਆ ਉਹਨਾਂ ਨੂੰ ਸ਼ੱਕੀ ਨਜ਼ਰ ਦੇ ਨਾਲ ਨਾ ਦੇਖੀਏ, ਸਗੋਂ ਉਹਨਾਂ ਹਾਲਾਤਾਂ ਨੂੰ ਸੁਧਾਰਨ ਦੇ ਵਿੱਚ, ਬਿਹਤਰ ਬਣਾਉਣ ਦੇ ਵਿੱਚ ਆਪਣਾ ਜਿਹੜਾ ਯੋਗਦਾਨ ਆ ਉਹ ਜ਼ਰੂਰ ਪਾਈਏ। ਤੇ ਲੋ ਜੀ, ਗੱਲਾਂ ਬਾਤਾਂ ਇਸੇ ਤਰ੍ਹਾਂ ਚੱਲਦੀਆਂ ਰਹਿਣੀਆਂ, ਪ੍ਰੋਗਰਾਮ ਦੇ ਅਗਲੇ ਸਿਲਸਿਲੇ ਵੱਲ ਵੀ ਅਸੀਂ ਵਧਣਾ, ਪਰ ਫਿਲਹਾਲ ਇੱਕ ਪਿਆਰਾ ਜਿਹਾ ਗੀਤ ਤੁਹਾਡੀ ਨਜ਼ਰ ਕਰਦੇ ਹਾਂ ਤਰਸੇਮ ਜੱਸੜ ਤੇ ਕੁਲਬੀਰ ਝਿੰਜੜ ਦੀਆਂ ਆਵਾਜ਼ਾਂ ਦੇ ਵਿੱਚ, ਫਿਰ ਆਉਂਦੇ ਹਾਂ ਬਹੁਤ ਜਲਦੀ ਵਾਪਸ, ਬਣੇ ਰਹੋ ਜੁੜੇ ਰਹੋ।
ਹੋਵੇ ਸਾਰਿਆਂ ਦਾ ਯਾਰ ਜਿਹੜਾ ਹੁੰਦਾ ਕਦੇ ਯਾਰ ਨਹੀਂ, ਔਖੇ ਨੇ ਸਟੈਂਡ ਸੌਖੀ ਹੁੰਦੀ ਫੜ ਮਾਰਨੀ, ਯਾਰੀ ਨਿਭਦੀ ਆ ਕਾਕਾ ਘਰ ਫੂਕੇ, ਗੱਲੀ ਬਾਤੀ ਸੌਖੀ ਹੁੰਦੀ ਦੁਨੀਆ ਚਾਰਨੀ।
ਹੋ ਯਾਰ ਮੇਰੇ ਆਉਂਦੇ ਨੇ ਤੁਰਦੇ ਨੇ ਇਕੱਠੇ ਧਰਤੀ ਹਿਲਾਉਂਦੇ ਨੇ, ਬਦਮਾਸ਼ ਨਾ ਕੋਈ ਚੋਰ ਨੇ ਆਮ ਜਿਹੇ ਜੱਟ ਨੇ, ਯਾਰ ਨੂੰ ਕੋਈ ਅੱਖਾਂ ਕੱਢੇ ਫੇਰ ਲੈਂਦੇ ਚੱਕ ਨੇ, ਗੋਡੀ ਵਾਲੇ ਸੱਪ ਨੇ ਹੌਸਲੇ ਵੀ ਆਪਣੇ, ਪਹਿਲਾਂ ਕਹਿੰਦੇ ਹੱਪ ਨੇ ਫੇਰ ਲੈਂਦੇ ਨੱਪ ਨੇ, ਯਾਰ ਮੇਰੇ ਯਾਰ ਮੇਰੇ ਹੋ ਯਾਰ ਮੇਰੇ ਯਾਰ ਮੇਰੇ ਆਉਂਦੇ ਨੇ ਹਾਰਨਾ ਨੀ ਦਿੰਦੇ ਸਦਾਈ ਜਤਾਉਂਦੇ ਨੇ, ਯਾਰ ਮੇਰੇ ਯਾਰ ਮੇਰੇ ਆਉਂਦੇ ਨੇ ਹਾਰਨਾ ਨੀ ਦਿੰਦੇ ਸਦਾਈ ਜਤਾਉਂਦੇ ਨੇ।
ਮਿਕਸਿੰਗ ਇਨ ਦ ਹਾਊਸ
ਨੇ ਜ਼ਮੀਨਾਂ ਤਾਂ ਪੱਲਜ ਨੇ, ਯਾਰੀਆਂ ਨਿਭਾਉਣ ਦੇ ਵੀ ਸਿੱਖੇ ਹੋਏ ਚੱਜ ਨੇ, ਛੋਟੇ ਜਵਾਨ ਲੱਜ ਨੇ ਪਾਉਂਦੇ ਗੜਗੱਜ ਨੇ, ਚੌਕਲੇਟੀ ਸੱਜ ਨੇ ਤੇ ਰਹਿੰਦੇ ਸੱਜ ਸੱਜ ਨੇ, ਕਈਆਂ ਦੇ ਕਰਸ਼ ਨੇ ਜੋ ਕਰਦੇ ਫਲਸ਼ ਨੇ, ਕਿ ਟੁੱਟੇ ਦਿਲ ਕੱਚ ਨੇ ਤੇ ਸੁਪਨੇ ਫਲਸ਼ ਨੇ, ਪਰੇਸ਼ਾਨ ਤਾਂ ਕੱਲੇ ਦੀ ਬਿਮਾਰੀ ਹੁੰਦੀ ਆ, ਤਾਂ ਰੋਂਦੇ ਨੂੰ ਵੀ ਪੱਟੂ ਕੱਟ ਕੇ ਹਸਾਉਂਦੇ ਨੇ, ਯਾਰ ਮੇਰੇ ਯਾਰ ਮੇਰੇ ਹੋ ਯਾਰ ਮੇਰੇ ਯਾਰ ਮੇਰੇ ਆਉਂਦੇ ਨੇ ਕੱਢਦੇ ਨੇ ਟੌਰ ਜਦੋਂ ਅੱਗ ਲਾਉਂਦੇ ਨੇ, ਯਾਰ ਝਿੰਜਰ ਕੀ ਗਾਊਗਾ, ਜਗਾੜ ਕਿੱਥੋਂ ਲਾਉਣਗੇ ਇਹ ਗੇਮ ਕਿੱਥੋਂ ਪਾਊਗਾ, ਆਪੇ ਮਾਰ ਕੇ ਲਖਾਊਗਾ ਉਹੀ ਬਣਵਾਊਗਾ, ਫੇਰ ਕਰੂ ਉਹੀ ਸਾਨੂੰ ਉਹੀ ਚਲਵਾਊਗਾ, ਉਦੋਂ ਲੱਗੇ ਛਾਣੇ ਸੀ ਨਿਕਲ ਗਏ ਕਾਣੇ ਸੀ, ਖਰੇ ਖਰੇ ਪੱਤੇ ਉਦੋਂ ਰਹਿ ਗਏ ਥੋੜੇ ਜਾਣੇ ਸੀ, ਰੇਲੀ ਜਨਤਾ ਦੇ ਅੱਜ ਟੈਗ ਲੱਗੇ ਜੋ ਲੰਡੂਆਂ ਦੇ ਕਾਲਜੇ ਚ ਅੱਗ ਲਾਉਂਦੇ ਨੇ, ਯਾਰ ਮੇਰੇ ਯਾਰ ਮੇਰੇ ਹੋ ਯਾਰ ਮੇਰੇ ਯਾਰ ਮੇਰੇ ਆਉਂਦੇ ਨੇ ਮੱਚਦੇ ਨੇ ਜਿਹੜੇ ਉਹਨਾਂ ਨੂੰ ਮਚਾਉਂਦੇ ਨੇ, ਯਾਰ ਮੇਰੇ ਬਣ ਗਈ ਖੋਤਾ ਟ੍ਰੈਂਡ ਵਿੱਚ ਖੋਤਾ, ਕਦੇ ਗੁੰਮ ਨਾਮ ਸੀ ਅੱਜ ਕੰਮ ਲੋਟ, ਇਕੱਠਿਆਂ ਦੀ ਫੋਟੋ ਜਦੋਂ ਪੋਸਟ ਹੁੰਦੀ ਵੈਰੀਆਂ ਦੇ ਕਾਲਜੇ ਚ ਹੌਲ ਪਾਉਂਦੇ ਨੇ, ਯਾਰ ਮੇਰੇ ਯਾਰ ਮੇਰੇ ਹੋ ਯਾਰ ਮਾੜੇ ਟਾਈਮ ਵਿੱਚ ਵੀ ਫਤਿਹ ਬੁਲਾਉਂਦੇ ਨੇ।
ਤਰਸੇਮ ਜੱਸੜ ਹੋਰਾਂ ਦੀ ਆਵਾਜ਼ ਦੇ ਵਿੱਚ ਗੀਤ ਤੁਸੀਂ ਸੁਣਿਆ ਤੇ ਗੀਤ ਤੋਂ ਬਾਅਦ ਇੱਕ ਵਾਰ ਫੇਰ ਕਰਦੇ ਹਾਂ ਸਵਾਗਤ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਨੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਭਾਜੀ ਵੀ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਤੁਹਾਨੂੰ ਔਰ ਬਹੁਤ ਸੋਹਣਾ ਇੱਕ ਵਿਚਾਰ ਹਮੇਸ਼ਾ ਵਾਂਗ ਭੇਜ ਰਹੇ ਨੇ ਕਹਿੰਦੇ ਉਹ ਵੀ ਕੀ ਜ਼ਮਾਨਾ ਸੀ ਚਾਹੇ ਦੌਰ ਕਾਗਜ਼ੀ ਸੀ ਪਰ ਜਜ਼ਬਾਤ ਕਾਗਜ਼ਾਂ ਚ ਲੰਬਾ ਸਮਾਂ ਸਾਂਭੇ ਰਹਿੰਦੇ ਸੀ ਹੁਣ ਟੈਕਨੋਲੋਜੀ ਦਾ ਜ਼ਮਾਨਾ ਜ਼ਿੰਦਗੀ ਭਰ ਦੀਆਂ ਯਾਦਾਂ ਇੱਕ ਉਂਗਲ ਟੱਚ ਨਾਲ ਖਤਮ ਹੋ ਜਾਂਦੀਆਂ ਨੇ ਸ਼ੁਭ ਸਵੇਰ ਦੋਸਤੋ ਕਿਆ ਬਾਤ ਹੈ ਜੀ ਬਿਲਕੁਲ ਔਰ ਤੁਸੀਂ ਹਮੇਸ਼ਾ ਇੱਕ ਸਮੇਂ ਨੂੰ ਮੁੱਖ ਰੱਖ ਕੇ ਗੱਲ ਕਰਦੇ ਹੋ ਔਰ ਤੁਹਾਡੇ ਆਪਣੇ ਸਮੇਂ ਦੇ ਇਹ ਆਪਣੇ ਤਜਰਬੇ ਨੇ ਔਰ ਉਹਨਾਂ ਤਜਰਬਿਆਂ ਦੇ ਵਿੱਚੋਂ ਨਿਕਲੇ ਹੋਏ ਇਹ ਵਿਚਾਰ ਬਹੁਤ ਹੀ ਖੂਬਸੂਰਤ ਵਿਚਾਰ ਔਰ ਅੱਜ ਦੇ ਸਮੇਂ ਦੇ ਉੱਤੇ ਪੂਰੀ ਤਰ੍ਹਾਂ ਢੁੱਕਦਾ ਇਹ ਅਸੀਂ ਟੈਕਨੋਲੋਜੀ ਦਾ ਯੁੱਗ ਜਿਸ ਵਿੱਚ ਜੀ ਰਹੇ ਹਾਂ ਉਸ ਟੈਕਨੋਲੋਜੀ ਦੇ ਵਿੱਚ ਜਿਹੜੇ ਵੈਸੇ ਵੀ ਗਿੱਲ ਸਾਹਿਬ ਜਿਹੜੇ ਜਜ਼ਬਾਤ ਆ ਹਨਾ ਉਹਨਾਂ ਦੀ ਕੋਈ ਬਹੁਤੀ ਕਦਰ ਨਹੀਂ ਰਹੀ ਔਰ ਅਸੀਂ ਜਜ਼ਬਾਤਾਂ ਤੋਂ ਕੋਰੇ ਹੋ ਰਹੇ ਹਾਂ ਔਰ ਇਹ ਸਭ ਤੋਂ ਵੱਡੀ ਤਰਾਸਦੀ ਆ ਇਸ ਦੌਰ ਦੀ ਔਰ ਮਨੁੱਖ ਹੋ ਕੇ ਮਨੁੱਖੀ ਜਿਹੜੀਆਂ ਭਾਵਨਾਵਾਂ ਉਹਨਾਂ ਤੋਂ ਅਸੀਂ ਕੋਰੇ ਹੋ ਰਹੇ ਹਾਂ ਬਹੁਤ ਹੀ ਸੋਹਣਾ ਤੁਸੀਂ ਵਿਚਾਰ ਭੇਜਿਓ ਔਰ ਜਿਹੜੀ ਇਸ ਵਿਚਾਰ ਦੇ ਨਾਲ ਫੋਟੋ ਭੇਜੀ ਹੈ ਤਸਵੀਰ ਭੇਜੀ ਉਹ ਉਸ ਤੋਂ ਵੀ ਪਿਆਰੀ ਹੈ ਕਿਉਂਕਿ ਇੱਕ ਪੰਧ ਜਾ ਰਿਹਾ ਇੱਕ ਰਾਹ ਜਾ ਰਿਹਾ ਔਰ ਉਸ ਰਾਹ ਦੇ ਆਲੇ ਦੁਆਲੇ ਹਰੇ ਭਰੇ ਦਰਖਤ ਔਰ ਉਹ ਰਾਹ ਜਿਹੜਾ ਸਾਹਮਣੇ ਉੱਚੀਆਂ ਪਹਾੜੀਆਂ ਜਿਹੜੀਆਂ ਕਿ ਹਰੀਆਂ ਭਰੀਆਂ ਨੇ ਉਹਨਾਂ ਵੱਲ ਵੱਧ ਰਿਹਾ ਔਰ ਉਚਾਈ ਤੋਂ ਨਿਵਾਣ ਵੱਲ ਇਹ ਜਿਹੜਾ ਜਾ ਰਿਹਾ ਔਰ ਫੋਟੋ ਜਿਹੜੀ ਆ ਉਹ ਆਪਣੇ ਆਪ ਦੇ ਵਿੱਚ ਇਸ ਕੁਦਰਤ ਦੀ ਖੂਬਸੂਰਤੀ ਨੂੰ ਪ੍ਰਗਟ ਕਰ ਰਹੀ ਹੈ ਬਹੁਤ ਬਹੁਤ ਧੰਨਵਾਦ ਇਸ ਵਿਚਾਰ ਦੇ ਨਾਲ ਹਾਜ਼ਰੀ ਲਗਵਾਉਣ ਦੇ ਲਈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਸਾਡੇ ਨਾਲ ਬਣੇ ਰਹੋ ਤੇ ਅਗਲਾ ਜਿਹੜਾ ਸੁਨੇਹਾ ਉਹ ਘੁੰਮਣ ਸਾਹਿਬ ਭੇਜ ਰਹੇ ਨੇ ਕਹਿੰਦੇ ਕੁਦਰਤ ਤੇਰੀ ਮਾਲਕਾ ਬੜੇ ਹੀ ਨਿਆਰੇ ਰੰਗ ਭੀਖ ਮੰਗਾ ਦੇ ਰਾਜਿਆਂ ਤਖ਼ਤ ਬਹਾ ਦੇ ਨੰਗ ਬਿਲਕੁਲ ਜੀ ਬਿਲਕੁਲ ਇਹ ਕੁਦਰਤ ਹੀ ਅਸਲ ਦੇ ਵਿੱਚ ਜਿਹਦੇ ਹੱਥੋਂ ਅਸੀਂ ਜਿਹੜਾ ਇੱਕ ਇਨਸਾਨ ਹੈ ਇੱਕ ਜਿਹੜਾ ਮਨੁੱਖ ਹੈ ਜਾਂ ਫਿਰ ਆਮ ਜੀਵ ਜੰਤੂ ਜਿਹੜੇ ਆ ਉਹ ਮਜਬੂਰ ਹੁੰਦੇ ਆ ਕਿ ਉਸ ਦੇ ਅੱਗੇ ਅਸੀਂ ਆਡਾ ਨਹੀਂ ਲਾ ਸਕਦੇ ਨਹੀਂ ਤਾਂ ਜਿਹੜਾ ਮਨੁੱਖ ਹੈ ਉਹ ਹਰ ਚੀਜ਼ ਦੇ ਅੱਗੇ ਆਡਾ ਲਾਉਂਦਾ ਪਰ ਕੁਦਰਤ ਦੇ ਅੱਗੇ ਉਹ ਮਜਬੂਰ ਹੋ ਜਾਂਦਾ ਸੋ ਇਹ ਬਹੁਤ ਵੱਡਮੁੱਲੀ ਜਿਹੜੀ ਗੱਲ ਹੈ ਕਿਉਂਕਿ ਕੁਦਰਤ ਦੇ ਜਿਹੜੇ ਭੇਤ ਹੈ ਉਹਨਾਂ ਨੂੰ ਕੋਈ ਵੀ ਨਹੀਂ ਜਾਣ ਸਕਿਆ ਅਸੀਂ ਗੁਰਬਾਣੀ ਦੇ ਵਿੱਚ ਵੀ ਆਮ ਤੌਰ ਦੇ ਉੱਤੇ ਪੜ੍ਹਦੇ ਹਾਂ ਹਨਾ ਕਿ ਇਹ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਸੋ ਕੋਈ ਵੀ ਨਹੀਂ ਉਹਦਾ ਅੰਤ ਜਿਹੜਾ ਪਾ ਸਕਿਆ ਤੇ ਇਹ ਕੁਦਰਤ ਨੇ ਬੇਸ਼ਕੀਮਤੀ ਨਜ਼ਾਰੇ ਸਾਨੂੰ ਬਖਸ਼ਿਆ ਬਰਕਤਾਂ ਬਖਸ਼ੀਆਂ ਨਿਆਮਤਾਂ ਬਖਸ਼ੀਆਂ ਇਸ ਕਰਕੇ ਉਹਨੂੰ ਸਲਾਉਣਾ ਬਣਦਾ ਉਹਦਾ ਸ਼ੁਕਰਾਨਾ ਕਰਨਾ ਬਣਦਾ ਇਹਨਾਂ ਨਿਆਮਤਾਂ ਦੇ ਲਈ ਹਮੇਸ਼ਾ ਜਿਵੇਂ ਅਸੀਂ ਕਹਿੰਦੇ ਹੁੰਦੇ ਹਾਂ ਹਨਾ ਤੇ ਲਓ ਜੀ ਪ੍ਰੋਗਰਾਮ ਦੇ ਵਿੱਚ ਹੁਣ ਤੁਹਾਡੇ ਸੁਨੇਹੇ ਜਿਹੜੇ ਆ ਉਹ ਤਾਂ ਅਸੀਂ ਲੈਂਦੇ ਜਾਵਾਂਗੇ ਪ੍ਰੋਗਰਾਮ ਦਾ ਅਗਲਾ ਗੀਤ ਤੁਹਾਡੀ ਨਜ਼ਰ ਕਰਨ ਜਾ ਰਿਹਾ ਮਨਮੋਹਨ ਵਾਰਿਸ ਦੀ ਆਵਾਜ਼ ਚ ਤੇ ਗੀਤ ਤੋਂ ਬਾਅਦ ਫਿਰ ਆਉਂਦੇ ਆ ਅਗਲੇ ਸਿਲਸਿਲੇ ਦੇ ਵਿੱਚ ਆਪਣੇ ਮਹਿਮਾਨ ਦੇ ਨਾਲ
ਨਿਸ਼ਾਨੀ ਤੀਜੇ ਦਿਨ ਤੇ ਗਈ ਨਿਸ਼ਾਨੀ ਕਹਿੰਦੀ ਸੱਜਣਾ ਸਾਂਬ ਜਵਾਨੀ ਇਸ ਕਮਰੇ ਨੂੰ ਇਉਂ ਲੱਗਿਆ ਇਸ ਕਮਰੇ ਨੂੰ ਇਉਂ ਲੱਗਿਆ ਕਿਉਂ ਦਰ ਸਵਰਗਾਂ ਦਾ ਖੁੱਲ ਗਿਆ ਮੁੰਡਾ ਸੱਤਾਂ
ਲੋ ਜੀ ਮਨਮੋਹਨ ਵਾਰਸ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ ਤੁਸੀਂ ਸੁਣਿਆ। ਵੈਸੇ ਮੈਨੂੰ ਗੀਤ ਦਾ ਕੋਈ ਅੰਦਾਜ਼ਾ ਨਹੀਂ ਸੀ ਵੀ ਕਿਸ ਤਰ੍ਹਾਂ ਦਾ ਗੀਤ ਹੈ, ਕਿਉਂਕਿ ਇਹ ਗੀਤ ਮੈਂ ਖੁਦ ਪਹਿਲੀ ਵਾਰ ਸੁਣਿਆ, ਪਰ ਉਹਨਾਂ ਦੇ ਤਕਰੀਬਨ ਮੈਂ ਬਹੁਤ ਸਾਰੇ ਗੀਤ ਜਿਹੜੇ ਆ ਉਹ ਸੁਣੇ ਆ ਔਰ ਬਹੁਤ ਮਕਬੂਲ ਹੋਏ ਆ ਪੰਜਾਬੀ ਵਿਰਸੇ ਦੇ ਵਿੱਚ। ਜਦੋਂ ਉਹ ਬਾਤ ਪਾਉਂਦੇ ਨੇ ਪੰਜਾਬ ਦੀ, ਪੰਜਾਬੀਅਤ ਦੀ, ਪੰਜਾਬੀ ਬੋਲੀ ਦੀ, ਪੰਜਾਬੀ ਸੱਭਿਆਚਾਰ ਦੀ, ਤਾਂ ਕਿਆ ਹੀ ਬਾਤ ਹੋ ਜਾਂਦੀ ਹੈ, ਹਨਾ। ਸੋ ਅੱਜ ਜਿਸ ਸ਼ਖਸੀਅਤ ਦੇ ਨਾਲ ਵੀ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ, ਉਹ ਵੀ ਪੰਜਾਬੀ ਨੂੰ, ਪੰਜਾਬੀਅਤ ਨੂੰ ਸਮਰਪਿਤ ਇੱਕ ਸ਼ਖਸੀਅਤ ਹੈ। ਉਹਨਾਂ ਦੇ ਬਾਰੇ ਜੇ ਮੈਂ ਇੱਕ ਸ਼ੇਅਰ ਸੁਰਜੀਤ ਪਾਤਰ ਹੋਰਾਂ ਦਾ ਲਿਖਿਆ ਬੋਲਣ ਜਾਵਾਂ ਤਾਂ ਮੈਂ ਕਹਾਂਗੀ ਕਿ ਸ਼ਾਇਰ ਬਣ ਜਾ, ਬਿਹਬਲ ਹੋ ਜਾ, ਛੱਡ ਚਤੁਰਾਈਆਂ ਪਾਗਲ ਹੋ ਜਾ। ਸ਼ਾਇਰ ਬਣ ਜਾ, ਬਿਹਬਲ ਹੋ ਜਾ, ਛੱਡ ਚਤੁਰਾਈਆਂ ਪਾਗਲ ਹੋ ਜਾ। ਪੰਗਰ ਕੇ ਉੱਤਰ ਪਰਬਤ ਤੋਂ, ਪੰਗਰ ਕੇ ਉੱਤਰ ਪਰਬਤ ਤੋਂ, ਤੂੰ ਨਦੀਆਂ ਦੀ ਕਲ ਕਲ ਹੋ ਜਾ। ਸੂਲੀ ਚੜ ਜਾ, ਤਾਰਾ ਬਣ ਜਾ, ਖਾਕ ਚ ਰਲ ਜਾ, ਫੁੱਲ ਫਲ ਹੋ ਜਾ। ਸੋ ਇੱਕ ਬਹੁਤ ਹੀ ਮਦਮਸਤ ਸ਼ਖਸੀਅਤ ਜਿਹੜੀ ਕਿ ਪੰਜਾਬੀ ਸਾਹਿਤ ਨੂੰ ਸਮਰਪਿਤ ਹੈ, ਪੰਜਾਬੀ ਫੋਟੋਗ੍ਰਾਫੀ ਨੂੰ, ਬਾਲ ਸਾਹਿਤ, ਬਾਗਬਾਨੀ ਸਾਹਿਤ, ਬਹੁਤ ਸਾਰੇ ਖੇਤਰਾਂ ਦੇ ਵਿੱਚ ਆਪਣਾ ਯੋਗਦਾਨ ਉਹਨਾਂ ਨੇ ਪਾਇਆ। ਔਰ ਜੇ ਅਸੀਂ ਉਹਨਾਂ ਦੀ ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਕੈਮਰੇ ਦੀ ਅੱਖ ਇੱਕ ਕੈਪਸ਼ਨ ਦੇ ਰਾਹੀਂ ਪੰਜਾਬ ਨੂੰ ਚਿੱਤਰਨ, ਪੰਜਾਬ ਨੂੰ, ਪੁਰਾਤਨ ਪੰਜਾਬ ਨੂੰ ਕੈਦ ਕਰਕੇ ਉਸ ਨੂੰ ਸਾਡੇ ਲਈ ਬਚਾ ਕੇ ਰੱਖਣ ਦਾ ਜਿਹੜਾ ਉਪਰਾਲਾ ਆ ਉਹ ਉਹਨਾਂ ਵੱਲੋਂ ਕੀਤਾ ਗਿਆ। ਸੋ ਮੇਰੀ ਮੁਰਾਦ ਸਰਦਾਰ ਜਨਮੇਜਾ ਸਿੰਘ ਜੌਲ ਹੋਰਾਂ ਤੋਂ। ਸੋ ਜਨਮੇਜਾ ਸਿੰਘ ਜੌਲ ਹੁਰੀ ਜਿਹੜੇ ਕਿ ਪੰਜਾਬੀ ਸਾਹਿਤਕਾਰ ਨੇ, ਚਿੱਤਰਕਾਰ ਨੇ, ਫੋਟੋਗ੍ਰਾਫਰ ਨੇ, ਔਰ ਉਹਨਾਂ ਨੇ ਬਾਲ ਸਾਹਿਤ ਤੇ ਬਾਗਬਾਨੀ ਸਾਹਿਤ ਦੇ ਵਿੱਚ ਵੀ ਬਹੁਤ ਵਧੀਆ ਯੋਗਦਾਨ ਜਿਹੜਾ ਉਹ ਦਿੱਤਾ। ਔਰ ਉਹਨਾਂ ਦੀ ਗੱਲ ਕਰਾਂ ਤਾਂ 1970 ਤੋਂ ਫੋਟੋਗ੍ਰਾਫੀ ਦੀ ਜਿਹੜੀ ਸ਼ੁਰੂਆਤ ਹੈ ਉਹਨਾਂ ਨੇ ਕੀਤੀ ਸੀ, ਜਦੋਂ ਲੋਕਾਂ ਨੇ ਅਜੇ ਡਿਜੀਟਲ ਫੋਟੋਗ੍ਰਾਫੀ ਦਾ ਨਾਮ ਵੀ ਨਹੀਂ ਸੀ ਸੁਣਿਆ, ਉਦੋਂ ਤੋਂ ਉਹਨਾਂ ਨੇ ਆਪਣੇ ਆਪ ਨੂੰ ਉਸ ਫੋਟੋਗ੍ਰਾਫੀ ਦੇ ਨਾਲ ਵੀ ਜੋੜ ਲਿਆ ਸੀ, ਔਰ ਜਦੋਂ ਅਸੀਂ ਅਜੇ ਜੰਮੇ ਵੀ ਨਹੀਂ ਸੀ, ਹਨਾ। ਔਰ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਪ੍ਰੋਜੈਕਟਸ ਜਿਹੜੇ ਆ ਉਹਨਾਂ ਦੇ ਨਾਲ ਉਹ ਜੁੜੇ ਰਹੇ ਆ। ਪੁਰਾਣੇ ਪੰਜਾਬ ਨੂੰ ਉਹਨਾਂ ਨੇ ਡਾਕੂਮੈਂਟੇਸ਼ਨ ਕੀਤਾ ਤੇ ਪੰਜਾਬੀ ਭਾਸ਼ਾ ਦੇ ਸ਼ੁਦਾਈ ਜੇ ਉਹਨਾਂ ਨੂੰ ਕਿਹਾ ਜਾਵੇ ਤਾਂ ਇਹਦੇ ਵਿੱਚ ਕੋਈ ਅਤੀ ਗਥਨੀ ਨਹੀਂ ਹੋਣੀ, ਕਿਉਂਕਿ ਪੰਜਾਬੀਅਤ ਤੇ ਪੰਜਾਬ ਦੀ ਜਦੋਂ ਗੱਲ ਹੋਵੇ ਤਾਂ ਫੇਰ ਜਨਮੇਜਾ ਸਿੰਘ ਜੌਹਲ ਹੋਰਾਂ ਦਾ ਜ਼ਿਕਰ ਹੋਣਾ ਜਿਹੜਾ ਉਹ ਜ਼ਰੂਰ ਬਣਦਾ। ਜਨਮੇਜਾ ਸਿੰਘ ਜੌਹਲ ਹਾਜ਼ਰ ਰਹਿੰਦੇ ਆ ਪੰਜਾਬ ਤੇ ਪੰਜਾਬੀ ਦੇ ਲਈ, ਪੰਜਾਬੀ ਦੇ ਫੌਂਟ ਜਿਹੜੇ ਆ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਖਾਸ ਯੋਗਦਾਨ ਰਿਹਾ। ਵਿਦੇਸ਼ਾਂ ਦੇ ਵਿੱਚ ਪੰਜਾਬੀ ਭਾਸ਼ਾ ਜਾਂ ਸਾਹਿਤ ਨੂੰ ਪ੍ਰਫੁੱਲਤ ਕਰਨ ਦੇ ਵਿੱਚ ਵੀ ਇਸ ਵੇਲੇ ਉਹ ਯੋਗਦਾਨ ਪਾ ਰਹੇ ਨੇ। ਇਸ ਵੇਲੇ ਸਾਡੇ ਨਾਲ ਪੰਜਾਬ ਤੋਂ ਵੱਡੇ ਤੜਕੇ ਜੁੜੇ ਨੇ ਫੋਨ ਕਾਲ ਦੇ ਜ਼ਰੀਏ, ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦੇ ਆ। ਜੌਹਲ ਸਾਹਿਬ ਬਹੁਤ ਬਹੁਤ ਸਵਾਗਤ ਜੀ, ਪ੍ਰੋਗਰਾਮ ਲਹਿਰਾਂ ਚੱਲ ਰਿਹਾ ਇਸ ਵੇਲੇ ਹਰਮਨ ਰੇਡੀਓ ਤੇ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸਰੋਤਿਆਂ ਨੂੰ, ਸੁਣਨ ਵਾਲਿਆਂ ਨੂੰ ਮੇਰੇ ਸਤਿ ਸ੍ਰੀ ਅਕਾਲ, ਔਰ ਪੰਜਾਬ ਤੋਂ ਪੰਜਾਬ ਦੀ ਖੁਸ਼ਬੂ ਨੂੰ ਮਾਣ।
ਬਹੁਤ ਬਹੁਤ ਸ਼ੁਕਰੀਆ ਜੀ। ਪਹਿਲਾਂ ਤਾਂ ਤੁਹਾਡਾ ਜਿਹੜਾ ਇਸ ਤੜਕਸਾਰ ਆਪਣਾ ਸਮਾਂ ਦੇਣ ਦੇ ਲਈ ਅਸੀਂ ਧੰਨਵਾਦ ਵੀ ਕਰਨਾ ਚਾਹੁੰਦੇ ਹਾਂ। ਔਰ ਕੀ ਹਾਲਾਤ ਨੇ ਜੌਹਲ ਸਾਹਿਬ, ਜਿਵੇਂ ਅਸੀਂ ਹਰ ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ, ਚੈਨਲਾਂ ਦੇ ਉੱਤੇ ਖਬਰਾਂ ਸੁਣਦੇ ਹਾਂ, ਤਾਂ ਪਤਾ ਇਹ ਲੱਗਦਾ ਕਿ ਕੋਰੋਨਾ ਕਰਕੇ ਜਿਹੜੇ ਹਾਲਾਤ ਆ ਉਹ ਵੀ ਸਾਜ਼ਗਾਰ ਨਹੀਂ ਆ, ਔਰ ਹੋਰ ਵੀ ਬਹੁਤ ਤਰ੍ਹਾਂ ਦੇ ਮੁੱਦੇ, ਬਹੁਤ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਜਿਵੇਂ ਕਿ ਪੰਜਾਬ ਦੇ ਵਿੱਚ ਵੀ ਹਮੇਸ਼ਾ ਬਣੀਆਂ ਰਹਿੰਦੀਆਂ, ਉਹ ਵੀ ਬਣੀਆਂ ਹੋਈਆਂ। ਸੋ ਕੀ ਸੋਚਦੇ ਹੋ, ਕਿਸ ਤਰ੍ਹਾਂ ਦੇ ਹਾਲਾਤ ਨੇ ਇਸ ਵੇਲੇ?
ਤਰ੍ਹਾਂ ਸੀ ਕਿ ਦੇਖੋ ਇਹ ਬਹੁਤ ਇੰਪੋਰਟੈਂਟ ਸਵਾਲ ਹੈ। ਜਿਹੜਾ ਪੰਜਾਬ ਹੈ, ਪੰਜਾਬ ਇੱਕ ਚੜ੍ਹਦੀ ਕਲਾ ਵਾਲਾ ਸੂਬਾ ਹੈ
ਜੀ।
ਪੰਜਾਬ ਦੀ ਲੋਕ ਜਿਹੜੇ ਉਹ ਚੜ੍ਹਦੀ ਕਲਾ ਵਾਲੇ ਆ। ਮੈਂ ਸਾਰਾ ਜਿਹੜਾ ਐਮਰਜੈਂਸੀ ਦਾ ਦੌਰ ਤੇ ਜਿਹੜਾ ਆਪਣਾ ਕੀ ਕਹਿੰਦੇ ਆ ਦੰਗਿਆਂ ਦਾ ਦੌਰ, ਸਾਰੇ ਦੌਰ ਜਿਹੜੇ ਆ, ਕਰਫਿਊ ਦੇ ਦੌਰ, ਆਹ ਕਰੋਨਾ ਦੌਰ, ਸਾਰਾ ਆਪ ਦੇਖਿਆ
ਜੀ।
ਮੈਂ ਇਹਦੇ ਵਿੱਚ ਰਿਹਾ, ਮੈਂ ਕੋਈ ਇੱਥੋਂ ਬਾਹਰ ਨਹੀਂ ਗਿਆ, ਕਿਤੇ ਨਹੀਂ ਗਿਆ, ਮੈਂ ਸਾਰਾ ਟਾਈਮ ਇੱਥੇ ਲਾਇਆ। ਪਰ ਜਿਹੜੀ ਕਮਾਲ ਦੀ ਗੱਲ ਹੈ ਕਿ ਤੁਸੀਂ ਜਦੋਂ ਅਖਬਾਰ ਪੜ੍ਹਦੇ ਹੋ ਤੇ ਜੀਵਨ ਦੇਖਦੇ ਹੋ, ਜ਼ਮੀਨ ਅਸਮਾਨ ਦਾ ਫਰਕ ਹੁੰਦਾ
ਜੀ।
ਜਿਹੜੀਆਂ ਖਬਰਾਂ ਨੇ ਉਹਨਾਂ ਦਾ ਮੈਂ ਇਹ ਨੀ ਕਹਿੰਦਾ ਸੀ ਵੀ ਜਿਹੜਾ ਮੀਡੀਆ ਉਹ ਗਲਤ ਕਰਦਾ, ਲੇਕਿਨ ਉਹ ਜਦੋਂ ਥਾਂ ਥਾਂ ਤੋਂ ਮਿੱਟੀ ਕੱਕੀ ਹੋ ਜਾਂਦੀ ਆ ਤਾਂ ਉਹ ਇੱਕ ਵੱਡੀ ਪਾਥੀ ਬਣ ਜਾਂਦੀ ਆ
ਜੀ।
ਪਰ ਜਿੱਥੇ ਉਹ ਹੁੰਦੀ ਆ ਉੱਥੇ ਉਹ ਬਹੁਤ ਥੋੜੀ ਹੁੰਦੀ ਆ। ਇਸੇ ਤਰ੍ਹਾਂ ਜਿਹੜਾ ਲੋਕਾਂ ਦਾ ਜਿਹੜਾ ਜੀਵਨ ਹੈ ਉਹ ਜੀਵਨ ਚੱਲ ਰਿਹਾ। ਅੱਜ ਵੀ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ, ਕਿਸੇ ਮਿੱਤਰ ਨੂੰ, ਕਿਸੇ ਨੂੰ ਫੋਨ ਕਰਕੇ ਪੁੱਛੋ ਵੀ ਤੇਰੇ ਤੂੰ ਕਿਸੇ ਕਰੋਨਾ ਵਾਲੇ ਨੂੰ ਮਿਲਿਆ, ਤੇ ਉਹਦਾ ਜਵਾਬ 99% ਨਾ ਹੋਏਗਾ
ਜੀ।
ਇਹ ਨੀ ਮੈਂ ਕਹਿੰਦਾ ਵੀ ਨਹੀਂ ਆ, ਲੇਕਿਨ ਇਹ ਆ ਕਿ ਜਿਹੜੀਆਂ ਸਿਰਫ ਖਬਰਾਂ ਤੇ ਯਕੀਨ ਕਰਨਾ, ਜਿਹੜਾ ਸਿਰਫ ਇਹ ਸੋਚਣਾ ਵੀ ਪਤਾ ਨੀ ਕੀ ਹੋ ਰਿਹਾ, ਇਹੋ ਜਿਹੀ ਗੱਲ ਕੋਈ ਨਹੀਂ ਹੁੰਦੀ। ਅਸੀਂ ਰੋਜ਼ਮਰਾ ਦੀ ਜ਼ਿੰਦਗੀ ਜਿਉਂਦੇ ਆ, ਅਸੀਂ ਵਿਰਾਸਤੀ ਦੇ ਵਿੱਚ ਵੀ ਤੇ ਉਦੋਂ ਬਾਅਦ ਵੀ 90ਵਿਆਂ ਦੇ ਵਿੱਚ ਵੀ ਅਸੀਂ ਜਦੋਂ ਲੋਕ ਇੱਥੇ ਆਉਣ ਤੋਂ ਡਰਦੇ ਸੀ, ਅਸੀਂ ਸਾਰੇ ਪੰਜਾਬ ਦੀ ਡਾਕੂਮੈਂਟੇਸ਼ਨ ਕੀਤੀ ਆ
ਜੀ,
ਤੁਰੇ ਫਿਰਦੇ ਰਹੇ ਆ। ਤੇ ਹੁਣ ਵੀ ਏਦਾਂ ਹੀ ਆ, ਹੁਣ ਵੀ ਅਸੀਂ ਆਪਣਾ ਜਿਹੜਾ ਕੰਮ ਹੈ ਉਹ ਚੱਲੀ ਜਾਂਦਾ, ਜਿਹੜਾ ਜੀਵਨ ਹੈ ਉਹ ਚੱਲੀ ਜਾਂਦਾ, ਲੋਕ ਜਿਹੜੇ ਆ ਸਾਰੇ ਆਪਣਾ ਕੰਮ ਕਰੀ ਜਾਂਦੇ ਆ। ਸੋ ਏਦੀ ਮਤਲਬ ਜਿਹੜੀ ਸਾਰੀ ਦੁਨੀਆਂ ਡਰਾਈ ਪਈ ਹੈ, ਜਿੰਨੀ ਕੁ ਜਿਹੜੇ ਲੋਕ ਵਿਹਲੇ ਨੇ, ਜਿਹਨਾਂ ਨੂੰ ਕੋਈ ਮਤਲਬ ਜਾਂ ਦੂਰ ਬੈਠੇ ਨੇ ਉਹ ਜ਼ਿਆਦਾ ਡਰਦੇ ਨੇ, ਜਿਹੜੇ ਵਿੱਚ ਆ ਉਹ ਨੀ ਡਰਦੇ। ਮਤਲਬ ਇਹ ਕੋਈ ਐਡੀ ਗੱਲ ਨੀ, ਮਤਲਬ ਹੁਣ ਮੈਂ ਤਾਂ ਤੁਸੀਂ ਬਿਲੀਵ ਨੀ ਕਰੋਗੇ, ਸੋਰੀ ਤੁਸੀਂ, ਮੈਂ ਅਖਬਾਰ ਪੜ੍ਹਨੀ ਛੱਡ ਦਿੱਤੀ
ਜੀ।
ਮੈਂ ਕਿਹਾ ਸਵੇਰੇ ਮੈਂ ਕਿਹਾ ਸਾਡੇ ਅੰਦਰ ਦਹਿਸ਼ਤ ਪੈ ਜਾਂਦੀ ਆ, ਸਾਡੇ ਅੰਦਰ ਨਫ਼ਰਤ ਪੈ ਜਾਂਦੀ ਆ। ਦਿਨੇ ਹੁਣ ਕੱਲ ਵੀ ਅਸੀਂ ਸਾਰੀ ਦਿਹਾੜੀ ਤੁਰੇ ਫਿਰਦੇ ਰਹੇ ਆ, ਪਰਸਨ ਮਤਲਬ ਰੋਜ਼ ਹੀ ਕੋਈ ਨਾ ਕੋਈ ਕੰਮ ਕਰਦੇ ਆ, ਕਿਤੇ ਕੋਈ ਜ਼ਿਕਰ ਹੀ ਨੀ ਜਿਨ੍ਹਾਂ ਨੇ। ਹਾਂ, ਫਰਕ ਇਸ ਗੱਲ ਦਾ ਜ਼ਰੂਰ ਹੈ ਕਿ ਰੁਜ਼ਗਾਰ ਉੱਤੇ ਫਰਕ ਪਿਆ ਲੋਕਾਂ ਨੂੰ, ਬਹੁਤ ਬੇਰੁਜ਼ਗਾਰੀ ਬਹੁਤ ਵਧੀ ਆ, ਬੇਰੁਜ਼ਗਾਰੀ ਬਹੁਤ ਵਧੀ ਆ, ਕਈ ਕਿੱਤੇ ਜਿਹੜੇ ਆ ਉਹ ਬਿਲਕੁਲ ਹੀ ਠੱਪ ਹੋ ਗਏ।
ਤੇ
ਤੁਸੀਂ ਬਿਲੀਵ ਨੀ ਕਰੋਗੇ, ਵੀ ਮੈਂ ਗੱਲ ਲੰਮੀ ਨਹੀਂ ਕਰਨੀ ਚਾਹੁੰਦਾ ਸੀਗਾ, ਪਰ ਤੁਸੀਂ ਬਿਲੀਵ ਨੀ ਕਰੋਗੇ ਕਿ ਵੀ ਰਾਗੀ ਢਾਡੀ ਜਿਹੜੇ ਆ ਨਾ, ਜਿਹੜੇ ਢਾਡੀ ਸੀਗੇ ਉਹ ਵੀ ਵਿਹਲੇ ਹੋ ਗਏ, ਉਹ ਬੇਚਾਰੇ ਨਾ ਮਤਲਬ ਮਜ਼ਦੂਰੀ ਕਰਨ ਤੱਕ ਆ ਗਏ ਆ, ਰੋਟੀ ਤਾਂ ਖਾਣੀ,
ਢਿੱਡ
ਤਾਂ ਪਾਲਣਾ ਹੀ ਆ।
ਸੋ
ਇਹ ਰੁਜ਼ਗਾਰ ਉੱਤੇ ਮੇਨ ਫਰਕ ਪਿਆ ਹੈਗਾ, ਬਿਮਾਰੀ ਨਾਲੋਂ ਵੱਧ ਬੇਰੁਜ਼ਗਾਰੀ ਜਿਹੜੀ ਵੱਧ ਰਹੀ ਆ ਉਹ ਜ਼ਿਆਦਾ ਖਤਰਨਾਕ
ਜੀ। ਬਿਲਕੁਲ,
ਉਸ ਦੇ ਬਾਰੇ ਕੋਈ ਗੱਲ ਨੀ ਕਰਦਾ, ਉਸ ਦੇ ਬਾਰੇ ਕੋਈ ਗੱਲ ਨੀ ਕਰਦਾ, ਰੁਜ਼ਗਾਰ ਪੈਦਾ ਕਰਨ ਬਾਰੇ ਕੋਈ ਗੱਲ ਨੀ ਕਰਦਾ
ਜੀ।
ਇਹ ਹਾਲਾਤ ਇਸ ਵੇਲੇ ਸਾਡੇ ਹੈਗੇ ਆ ਜੀ।
ਬਿਲਕੁਲ, ਸੋ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਦਹਿਸ਼ਤ ਜਿਹੜੀ ਆ ਉਹ ਜ਼ਿਆਦਾ ਹਨਾ, ਇਹ ਆਮ ਤੌਰ ਤੇ ਸੁਣਨ ਚ ਆ ਰਿਹਾ, ਸਿਰਫ ਪੰਜਾਬ ਦੀ ਗੱਲ ਹੀ ਨਹੀਂ ਹੈ ਜੀ, ਇੱਥੇ ਵੀ ਜੌਲ ਸਾਹਿਬ ਦੇਖੀਏ ਤਾਂ ਆਸਟ੍ਰੇਲੀਆ ਦੇ ਵਿੱਚ ਵੀ ਨਾ, ਲੋਕ ਜਿਹੜੇ ਆ ਉਹ ਅਸਲ ਬਿਮਾਰੀ ਤੋਂ ਓਨੇ ਜ਼ਿਆਦਾ ਪ੍ਰਭਾਵਿਤ ਨਹੀਂ ਆ ਜਿੰਨੇ ਉਹਦੇ ਸਹਿਮ ਤੋਂ ਜਾਂ ਉਹਦੀ ਦਹਿਸ਼ਤ ਤੋਂ ਪ੍ਰਭਾਵਿਤ ਹੋਏ ਆ।
ਬਿਲਕੁਲ
ਜੀ ਜੀ, ਸੋ ਇਹੀ ਹਾਲ ਜਿਹੜਾ ਉਹ ਬਾਕੀ ਦੇਸ਼ਾਂ ਦਾ ਵੀ ਇਸ ਵੇਲੇ ਹੋਇਆ। ਖੈਰ, ਹਾਲਾਤ ਤੁਸੀਂ ਜਿਵੇਂ ਦੱਸਿਆ ਕਿ ਸਾਜ਼ਗਾਰ ਨੇ, ਸੋ ਇਸ ਕਰਕੇ ਡਰਨ ਦੀ ਕੋਈ ਲੋੜ ਨਹੀਂ ਹੈ। ਹਾਂ, ਜਿਹੜੀਆਂ ਸਮੱਸਿਆਵਾਂ ਜਿਹੜੀਆਂ ਉਹ ਖੜੀਆਂ ਨੇ, ਅੱਜ ਅਸੀਂ ਖਬਰਾਂ ਦੇ ਸਿਲਸਿਲੇ ਚ ਗੱਲ ਕਰ ਰਹੇ ਸੀ, ਜਿਹੜਾ ਖੇਤੀ ਆਰਡੀਨੈਂਸ ਜਿਹੜਾ ਆ ਕੇਂਦਰ ਵੱਲੋਂ ਪਾਸ ਕੀਤਾ ਗਿਆ, ਉਹਦੇ ਕਾਫੀ ਵਿਰੋਧ ਦੇ ਵਿੱਚ ਜਿਹੜੇ ਲੋਕ ਇਸ ਵੇਲੇ ਖੜੇ ਆ ਪੰਜਾਬ ਦੇ ਵਿੱਚ। ਖੈਰ, ਉੱਥੇ ਦੀ ਸਥਿਤੀ ਜਿਹੜੀ ਉਹ ਕੀ ਹੋਏਗੀ ਉਹ ਉੱਥੇ ਦੇ ਲੋਕ ਜਿਹੜੇ ਆ ਉਹ ਬਿਹਤਰ ਜਾਣਦੇ ਹੋਣਗੇ, ਪਰ ਅਸੀਂ ਆਉਂਦੇ ਹਾਂ ਤੁਹਾਡੇ ਯਤਨਾਂ ਵੱਲ, ਅਣਥੱਕ ਯੋਗਦਾਨ ਜਿਹੜਾ ਤੁਸੀਂ ਇੰਨੇ ਸਾਰੇ ਖੇਤਰਾਂ ਦੇ ਵਿੱਚ ਪਾਇਆ ਹੋਇਆ, ਪਹਿਲਾਂ ਤੋਂ ਤੁਹਾਡਾ ਕਾਫੀ ਵੱਡਾ ਯੋਗਦਾਨ ਰਿਹਾ, ਚਾਹੇ ਖੇਤਰ ਚਿੱਤਰਕਾਰੀ ਦਾ ਹੋਵੇ, ਫੋਟੋਗ੍ਰਾਫੀ ਦਾ ਹੋਵੇ, ਬਾਲ ਸਾਹਿਤ ਦਾ ਹੋਵੇ, ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਉਹ ਤੁਹਾਡੀਆਂ ਹੁਣ ਤੱਕ ਆ ਚੁੱਕੀਆਂ, ਬਾਗਬਾਨੀ ਸਾਹਿਤ ਨੂੰ ਲੈ ਕੇ ਵੀ ਜਿਹੜੀਆਂ ਕਿਤਾਬਾਂ ਉਹ ਮਿਲਦੀਆਂ ਹਨਾ ਪੰਜਾਬੀ ਸਾਹਿਤ ਦੇ ਵਿੱਚ। ਸੋ ਇੱਕ ਵੱਖਰੇ ਤਰ੍ਹਾਂ ਦਾ ਜਿਹੜਾ ਸਾਹਿਤ ਆ ਉਹ ਵੀ ਇਹਦੇ ਨਾਲ ਆਉਂਦਾ। ਤੇ ਹੁਣ ਤੱਕ ਜਿਹੜੇ ਪੰਜਾਬੀ ਭਾਸ਼ਾ ਦੇ ਜਿਹੜੇ ਫੌਂਟ ਆ ਉਹਨਾਂ ਨੂੰ ਤਿਆਰ ਕਰਨ ਦੇ ਵਿੱਚ ਵੀ ਤੁਹਾਡਾ ਵੱਡਾ ਯੋਗਦਾਨ ਰਿਹਾ, ਤੇ ਇੰਨਾ ਸਾਰਾ ਕੁਛ ਇੰਨੇ ਸਾਰੇ ਖੇਤਰਾਂ ਦੇ ਵਿੱਚ ਜਨਮੇਜਾ ਸਿੰਘ ਜੌਲ ਵੱਲੋਂ ਕੀਤਾ ਜਾਂਦਾ ਪਰ ਜੌਲ ਸਾਹਿਬ ਕਦੇ ਵੀ ਇਸ ਗੱਲ ਦਾ ਦਾਵਾ ਨਹੀਂ ਕਰਦੇ ਜਾਂ ਦਿਖਾਵਾ ਨਹੀਂ ਕਰਦੇ।
ਉਹ ਦੇਖੋ ਗੱਲ ਇਹ ਆ ਕਿ ਜ਼ਿੰਦਗੀ ਆ ਇੰਨਾ ਟਾਈਮ ਹੁੰਦਾ
ਜੀ
ਤੇ ਕਿੰਨੀਆਂ ਚੀਜ਼ਾਂ ਕੀਤੀਆਂ ਨੇ ਕੋਈ ਖਾਸ ਤਾਂ ਕੀਤੀਆਂ ਨੇਗੀਆਂ ਤੇ ਮੇਨ ਗੱਲ ਤਾਂ ਇਹ ਆ ਕਿ ਜਿਹੜਾ ਮੇਰਾ ਪਰਪਸ ਸੀਗਾ ਮੈਂ ਇਨਫੈਕਟ USA ਤੋਂ ਇਲੈਕਟ੍ਰੋਨਿਕਸ ਦੀ ਡਿਗਰੀ ਕੀਤੀ ਸੀ ਤੇ ਉਦੋਂ ਬਾਅਦ ਮੈਂ ਉੱਥੇ ਹੀ ਡਿਸਾਈਡ ਕਰ ਲਿਆ ਸੀ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਡਾਕੂਮੈਂਟੇਸ਼ਨ ਪੰਜਾਬ ਦੇ ਬਾਰੇ ਜਾਣਕਾਰੀ ਜਿਹੜੀ ਆ ਪੰਜਾਬ ਨੂੰ ਜਿਹੜੀਆਂ ਲੋੜਾਂ ਨੇ ਇਸ ਤਰ੍ਹਾਂ ਦੀਆਂ ਟੈਕਨੀਕਲ ਜਾਂ ਹੋਰ ਲੋੜਾਂ ਨੇ ਇਹਨਾਂ ਦੇ ਬਾਰੇ ਕੋਈ ਕੰਮ ਨਹੀਂ ਹੋ ਰਿਹਾ ਤੇ ਨਾ ਹੀ ਭਾਸ਼ਾ ਦੇ ਉੱਤੇ ਕੰਮ ਹੋ ਰਿਹਾ ਤੇ ਨਾ ਹੀ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਕੁਛ ਲੱਭਣਾ ਹੈਗਾ ਜੇਕਰ ਕਿਸੇ ਨੇ ਕੁਛ ਨਾ ਕੀਤਾ ਤੇ ਮੇਰੀ ਆਦਤ ਹੈ ਕਿ ਮੈਂ ਨਾ ਕਿਸੇ ਤੋਂ ਕੁਛ ਮੰਗਦਾ ਨਹੀਂ ਦਾ ਮੈਂ ਜਿੱਦਾਂ ਆਮ ਲੋਕ ਹੁੰਦੇ ਜੀ ਸਰਕਾਰ ਆ ਕਰੇ ਸਰਕਾਰ ਆ ਉਹ ਕਰੇ ਮਤਲਬ 70 ਸਾਲ ਤੋਂ ਅਸੀਂ ਨਾਲੀਆਂ ਹੀ ਪੱਕੀਆਂ ਕਰਵਾਈ ਜਾ ਰਹੇ ਹਾਂ ਸਰਕਾਰ ਤੋਂ ਤੇ ਜਦ ਕੇ ਕਿੱਡਾ ਕੁ ਕੰਮ ਹੈ ਉਹ ਤੋ ਇਸ ਤਰ੍ਹਾਂ ਜਿਹੜਾ ਹੈਗਾ ਮੈਂ ਸੋਚਿਆ ਵੀ ਜੇ ਕੋਈ ਹੋਰ ਕਿਸੇ ਨੂੰ ਕਹੀਏ ਵੀ ਉਹ ਕਰੇ ਤੇ ਵੀ ਮੈਨੂੰ ਕੀ ਮਾਰ ਪਈ ਆ ਮੈਂ ਹੀ ਕਰ ਲੈਣਾ ਸੋ ਮੈਂ ਆਪਣੇ ਆਪ ਨੂੰ ਉਹਦੇ ਲਈ ਤਿਆਰ ਕਰਕੇ ਤੇ ਮੈਂ ਵਾਪਸ ਇੰਡੀਆ ਆ ਗਿਆ ਤੇ ਮੈਂ ਇੰਡੀਆ ਹੀ ਮੈਂ ਸੋਚਿਆ ਵੀ ਇੱਥੇ ਹੀ ਰਹਿਣਾ ਤੇ ਇੱਥੇ ਹੀ ਲੜਨਾ ਝਗੜਨਾ ਇੱਥੇ ਹੀ ਸਾਰਾ ਕੁਛ ਕਰਨਾ ਤੇ ਇੱਥੇ ਸੋਸਾਇਟੀ ਦੇ ਵਿੱਚ ਵੜ ਕੇ ਹੀ ਮਤਲਬ ਗੱਲ ਹੋਣੀ ਆ ਸੋ ਮੈਂ ਪੰਜਾਬ ਦੇ ਵਿੱਚ ਘੁੰਮਿਆ ਸਾਰਾ ਦੇਖਿਆ ਮਿਲਿਆ ਲੋਕਾਂ ਨੂੰ ਮਿਲਿਆ ਕੀ ਹੋ ਰਿਹਾ ਕੀ ਸਮੱਸਿਆਵਾਂ ਨੇ ਕਿਹੜੀਆਂ ਕਿਹੜੀਆਂ ਗੱਲਾਂ ਨੇ ਸਕੂਲਾਂ ਚ ਕੀ ਪ੍ਰੋਬਲਮ ਨੇ ਖੇਤਾਂ ਚ ਕੀ ਪ੍ਰੋਬਲਮ ਨੇ ਬਾਕੀ ਹੋਰਨਾਂ ਥਾਵਾਂ ਤੇ ਕੀ ਪ੍ਰੋਬਲਮ ਨੇ ਸੱਥਾਂ ਚ ਕੀ ਡਿਸਕਸ ਹੁੰਦਾ ਆਮ ਮਨੁੱਖ ਦੀ ਜਿਹੜੀ ਸਾਈਕੋਲੋਜੀ ਆ ਪੰਜਾਬੀ ਦੀ ਉਹ ਕੀ ਆ ਉਹ ਕੀ ਚਾਹੁੰਦਾ ਕਿੰਨੀਆਂ ਕੁ ਪੰਜਾਬੀ ਜਿਹੜੇ ਨੇ ਆਸ਼ਾਵਾਂ ਲਈ ਬੈਠੇ ਨੇ ਤੇ ਕਿੰਨੀਆਂ ਕੁ ਉਹਨਾਂ ਦੀਆਂ ਆਸਾਂ ਨੇ ਤੇ ਕਿੰਨੀਆਂ ਕੁ ਉਹਨਾਂ ਦੇ ਲਾਲਚ ਨੇ ਇਹਨਾਂ ਚੀਜ਼ਾਂ ਨੂੰ ਜਾਣਨ ਦੇ ਲਈ ਘੁੰਮਣਾ ਪਿਆ ਔਰ ਮੈਂ ਤਕਰੀਬਨ ਪੰਜਾਬ ਦਾ 12,000 ਦੇ ਕਰੀਬ ਪਿੰਡ ਆ ਜਿਸ ਚੋਂ 2,000 ਪਿੰਡ ਵਿੱਚ ਰਗ ਆ ਤੇ ਮਤਲਬ 10,000 ਐਕਚੁਅਲ ਪਿੰਡ ਆ ਜਿਹੜਾ ਵਸਦਾ ਤੇ ਉਹਦੇ ਵਿੱਚੋਂ ਲਗਭਗ ਸਮਝੋ ਕਿ 7,500 ਪਿੰਡਾਂ ਦੇ ਵਿੱਚ ਮੈਂ ਘੁੰਮ ਚੁੱਕਾ ਵੀ ਚਾਹੇ ਕਿਤੇ ਬਿਜਲੀ ਨੰਗੇ ਜਾਂ ਕਿੱਦਾਂ ਜਾਂ ਕਿੱਦਾਂ ਕਿੱਥੇ ਕਿਸੇ ਨੂੰ ਮਿਲ ਕਿਸੇ ਨੂੰ ਮਿਲ ਇੰਨੇ ਸਾਲਾਂ ਦੇ ਵਿੱਚ 30-40 ਸਾਲਾਂ ਦੇ ਵਿੱਚ ਉਹਦੇ ਨਾਲ ਮੇਰੇ ਅੰਦਰ ਸਿਰਫ ਇਹੀ ਨੀ ਕਿ ਨੌਲੇਜ ਦਾ ਵਾਧਾ ਹੋਇਆ ਮੇਰੇ ਅੰਦਰ ਇਸ ਗੱਲ ਦਾ ਵੀ ਗਿਆਨ ਮੈਨੂੰ ਹੋਇਆ ਕਿ ਸਾਡੀਆਂ ਜਿਹੜੀਆਂ ਮੂਲ ਸਮੱਸਿਆਵਾਂ ਕੀ ਨੇ ਤੇ ਲੇਕਿਨ ਸਾਡੀਆਂ ਕਿਹੜੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਮੂਲ ਪੇਸ਼ ਨੀ ਕੀਤੀਆਂ ਜਾਂਦੀਆਂ ਪੇਸ਼ ਜਿਹੜੀਆਂ ਨੇ ਉਹ ਪੋਲੀਟੀਕਲ ਐਂਗਲ ਤੋਂ ਚੀਜ਼ਾਂ ਪੇਸ਼ ਹੁੰਦੀਆਂ ਨੇ ਤੇ ਇਸ ਕਰਕੇ ਸਾਡੀਆਂ ਜਿਹੜੀਆਂ ਅਸਲੀ ਸਮੱਸਿਆਵਾਂ ਨੇ ਉਹ ਰਹਿਣੀਆਂ ਨੇ ਉਹਦੇ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਸਮੱਸਿਆਵਾਂ ਸੀਗੀਆਂ ਜਿਵੇਂ ਜਿਹੜੇ ਮੇਰੇ ਫੀਲਡ ਦੀਆਂ ਸੀਗੀਆਂ ਉਹ ਸੀਗੀਆਂ ਪੰਜਾਬ ਦਾ ਰੂਪਕ ਪੱਖ ਪੰਜਾਬ ਦੀ ਪੋਜ਼ਿਟਿਵਿਟੀ ਤੇ ਪੰਜਾਬ ਦੀ ਭਾਸ਼ਾ ਤੇ ਪੰਜਾਬ ਦੀ ਖੇਤੀ ਸੋ ਮੈਂ ਜਿਹੜੀ ਫੋਟੋਗ੍ਰਾਫੀ ਸੀ ਨਾਲ ਦੀ ਨਾਲ ਹੁੰਦੀ ਗਈ ਸਿੱਖਦਾ ਵੀ ਰਿਹਾ ਮੈਨੂੰ ਕਿਹੜਾ ਕੁਛ ਸਿਖਾਉਣ ਵਾਲਾ ਸੀ ਲੋਕਾਂ ਕੋਲ ਕੈਮਰਾ ਨੀ ਸੀ ਹੁੰਦਾ ਹੌਲੀ ਹੌਲੀ ਚਲੋ ਸਿੱਖ ਰਹੇ ਆ ਹਾਲੇ ਵੀ ਜਿਹੜੀ ਮੈਨੂੰ ਆਉਂਦੀ ਹੈ ਨੀ ਤੇ ਬਈ ਮੈਨੂੰ ਮਤਲਬ ਬਈ ਮੈਂ ਮੇਰੇ ਕੋਲ ਇੱਕ ਸਟਾਕ ਹੋ ਗਿਆ ਮੇਰੇ ਕੋਲ ਇੱਕ ਭੰਡਾਰ ਹੋ ਗਿਆ ਮੇਰੇ ਕੋਲ ਮਤਲਬ ਨੌਲੇਜ ਦਾ ਇੱਕ ਭੰਡਾਰ ਹੋ ਗਿਆ ਔਰ ਉਸ ਦੇ ਵਿੱਚ ਫਿਰ ਮੈਂ ਜਿਹੜਾ ਇਹ ਸੋਚਿਆ ਕਿ ਸਾਰਿਆਂ ਤੋਂ ਜੇ ਪ੍ਰਾਇਓਰਿਟੀ ਦੇਣੀ ਆ ਤਾਂ ਉਹ ਦੇਣੀ ਚਾਹੀਦੀ ਆ ਸਾਡੇ ਬੱਚਿਆਂ ਦੇ ਵਿਕਾਸ ਬੱਚਿਆਂ ਦੀ ਜਿਹੜਾ ਬੇਸ ਨੌਲੇਜ ਆ ਉਹ ਵਧਾਉਣੀ ਚਾਹੀਦੀ ਉਹਦੇ ਵਿੱਚ ਭਾਸ਼ਾ ਦਾ ਸਿੱਖਣਾ ਔਰ ਉਹਨਾਂ ਦੀ ਜਿਹੜੀਆਂ ਹੈਗੀਆਂ ਨੇ ਬਈ ਸੌਖਾ ਕਿਵੇਂ ਅਸੀਂ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਜੀਵਨ ਸ਼ੈਲੀ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਤੋਂ ਜਾਣੂ ਕਿਵੇਂ ਕਰਾ ਸਕਦੇ ਉਸ ਪੁਆਇੰਟ ਆਫ ਵਿਊ ਨੂੰ ਲੈ ਕੇ ਮੈਂ ਪਹਿਲਾਂ ਤਾਂ ਕਿਉਂਕਿ ਕੰਪਿਊਟਰ ਨਾਲ ਮੇਰਾ 1970 ਤੋਂ ਵਿਆਹ ਸੀਗਾ ਜਦੋਂ ਮੈਂ USA ਸੀਗਾ ਤੇ ਉਦੋਂ ਫੋਰਟਰਾਨ ਫੋਰ ਲੈਂਗੁਏਜ ਵਗੈਰਾ ਸਿੱਖ ਕੇ ਤੇ ਹੋਰ ਕੋਈ ਕੋਈ ਕਾਰਡ ਪੰਚਿੰਗ ਵੱਡੇ ਕਮਰੇ ਜਿੱਡਾ ਕੰਪਿਊਟਰ ਹੁੰਦਾ ਸੀਗਾ ਥੋੜਾ ਜਿਹਾ ਇਸ ਕਰਕੇ ਮੈਨੂੰ ਕੋਈ ਸਮੱਸਿਆ ਨੀ ਸੀਗੀ ਮਤਲਬ ਮੈਂ ਓਪਨ ਸੀਗਾ ਉਸ ਗੱਲ ਤੋਂ ਤੇ ਮੈਂ ਫਿਰ ਪੰਜਾਬੀ ਦੀ ਜਿਹੜੀਆਂ ਉਦੋਂ ਫੋਨ ਸੀਗੀਆਂ ਕੁਛ ਕੰਪਨੀਆਂ ਸੀ ਜਿਹੜੀਆਂ ਬਣਾਉਂਦੀਆਂ ਸੀਗੀਆਂ ਉਹ ਇੱਕ ਇੱਕ ਕੰਪਿਊਟਰ ਤੇ 90,000 ਰੁਪਇਆ ਲੈਂਦੀਆਂ ਸੀਗੀਆਂ ਤੇ ਉਹ ਜਿਹੜੀਆਂ ਫੋਨ ਸੀ ਉਹ ਵੀ ਇਨਕੰਪਲੀਟ ਸੀਗੀਆਂ ਤੇ ਫਿਰ ਮੈਂ ਸੋਚਿਆ ਵੀ ਕਿਉਂ ਨਾ ਮਤਲਬ ਇਹ ਕੀਤਾ ਜਾਵੇ ਫਿਰ ਮੈਂ ਉਹ ਉਹਦੀ ਪਹਿਲੀ ਫੌਂਟ ਬਣਾਈ ਜਿਹੜੀ ਕਿ ਗਿਣੀ ਜਾਂਦੀ ਹੈ ਕਿ ਸਭ ਤੋਂ ਪਹਿਲਾਂ ਮੈਂ ਬਣਾਈ ਹੈ, ਮਤਲਬ ਮੈਨੂੰ ਨੀ ਸੀ ਪਤਾ ਇਸ ਗੱਲ ਦਾ, ਕਿਸੇ ਨੇ ਕੋਈ ਕੱਢਿਆ ਐਨਾਲਿਸਿਸ ਤੇ ਉਹ ਫਿਰ ਮੈਂ ਸਾਰੀ ਫ੍ਰੀ ਕੀਤੀ। ਜਿੰਨਾ ਚਿਰ ਲੋਕਾਂ ਕੋਲ ਫ੍ਰੀ ਐਕਸੈਸ ਨਹੀਂ ਹੋਏਗੀ ਟੂਲ ਦੀ, ਉਨਾ ਚਿਰ ਉਹ ਅੱਗੇ ਕਿਵੇਂ ਵਧੂਗਾ। ਅਸੀਂ ਪੈਸੇ ਦੇ ਲਾਲਚ ਛੱਡੀਏ, ਚਲੋ ਕਿੰਨੇ ਕ ਬੰਦੇ ਨੂੰ ਲੋੜ ਹੁੰਦੀ ਹੈ, ਰੋਟੀ ਜੋਗਾ ਹੋ ਹੀ ਜਾਂਦਾ ਸੀਗਾ, ਥੋੜਾ ਬਹੁਤਾ ਹੋਰ ਕੰਮ ਕਰ ਲਿਆ, ਪਬਲੀਕੇਸ਼ਨ ਦਾ ਕਰ ਲਿਆ, ਕੁਛ ਹੋਰ ਕਰ ਲਿਆ ਇੱਧਰ ਉੱਧਰ, ਤੇ ਉਹਦੇ ਨਾਲ ਕੀ ਹੋਇਆ ਕਿ ਉਹਦੇ ਨਾਲ ਜਿਹੜੇ ਲੋਕ ਸੀਗੇ ਉਹ ਉਹਨਾਂ ਨੂੰ ਸੌਖਾ ਹੋ ਗਿਆ
ਜੀ।
ਤੇ ਉਦੋਂ ਉਹ ਤੁਹਾਨੂੰ ਫਿਰ ਪਤਾ ਹੀ ਆ ਵੀ ਕਿੱਦਾਂ ਗਾਂ ਤੇ ਗਾਂ ਫਿਰ ਲੋਕ ਵਿੱਚ ਪਹੁੰਚੇ, ਲੋਕ ਵੀ ਆ ਜਾਂਦੇ, ਆਈ ਜਾਣੇ ਤੇ ਮੈਨੂੰ ਕੀ ਪ੍ਰੋਬਲਮ ਹੈ, ਜੇ ਕੋਈ ਕੋਈ ਚਾਰ ਪੈਸੇ ਕਮਾਉਂਦਾ ਕਮਾਈ ਜਾਵੇ ਆਪਣਾ ਕੀ ਜਾਂਦਾ ਹੈਨਾ। ਤੇ ਉਦੋਂ ਬਾਅਦ ਫਿਰ ਮੈਂ ਸੋਚਿਆ ਕਿ ਵੀ ਹੁਣ ਮੈਨੂੰ ਜਿਹੜਾ ਕੰਸਨਟ੍ਰੇਟ ਹੈ ਉਹ ਬੱਚਿਆਂ ਦੀ ਐਜੂਕੇਸ਼ਨ ਉੱਤੇ ਕਰਨਾ ਚਾਹੀਦਾ, ਕਿਉਂਕਿ ਦੇਸ਼ ਵਿਦੇਸ਼ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਉਹ ਆ ਕਿ ਜਦੋਂ ਬੰਦਾ ਦੇਸ਼ ਤੋਂ ਬਾਹਰ ਜਾਂਦਾ ਉਹ ਸੁਚੇਤ ਹੋ ਜਾਂਦਾ ਕਿ ਉਹਦੀ ਭਾਸ਼ਾ, ਉਹਦਾ ਕਲਚਰ, ਉਹ ਸਾਰਾ ਕੁਝ ਜਿਹੜਾ ਉਸਦਾ ਉਹਨੂੰ ਜਿਹੜਾ ਕਹਿੰਦੇ ਹੇਰਵਾ ਤੇ ਮੋਹ ਜਾਗਦਾ, ਤੇ ਉਹ ਚਾਹੁੰਦਾ ਕਿ ਉਹਦੇ ਬੱਚੇ ਸਿੱਖਣ। ਸੋ ਮੈਂ ਹੁਣ ਉਸ ਦੇ ਉੱਤੇ ਸਾਰਾ ਕੰਸਨਟ੍ਰੇਟ ਕਰਕੇ ਵਿੱਚ 2003 ਤੋਂ ਖਾਸ ਕਰਕੇ ਇਹ ਕੰਮ ਜਿਹੜਾ ਇਹ ਕੀਤਾ ਹੈ।
ਠੀਕ ਹੈ ਜੀ, ਮੇਰਾ ਅਗਲਾ ਸਵਾਲ ਵੀ ਵੈਸੇ ਇਹੀ ਸੀ ਕਿ ਅੱਜ ਕੱਲ ਤੁਸੀਂ ਕਿਸ ਖੇਤਰ ਦੇ ਵਿੱਚ ਜ਼ਿਆਦਾਤਰ ਜਿਹੜਾ ਕੰਮ ਹੈ ਉਹ ਕਰ ਰਹੇ ਹੋ, ਜਿਵੇਂ ਤੁਸੀਂ ਦੱਸਿਆ ਵੀ 2003 ਤੋਂ ਲਗਾਤਾਰ ਤੁਹਾਡਾ ਜਿਹੜਾ ਫੋਕਸ ਹੈ ਉਹ ਵਿਦੇਸ਼ਾਂ ਚ ਰਹਿੰਦੇ ਜਿਹੜੇ ਬੱਚੇ ਆ ਉਹਨਾਂ ਦੇ ਲਈ ਪੰਜਾਬੀ ਭਾਸ਼ਾ ਦੇ ਨਾਲ ਜਿਹੜੀ ਉਹ ਜਿਹੜੀ ਸਮੱਗਰੀ ਆ ਉਹਨੂੰ ਤਿਆਰ ਕਰਨਾ ਜਾਂ ਉਹਨਾਂ ਤੱਕ ਪਹੁੰਚਾਉਣਾ, ਸੋ ਇਹ ਸਾਰਾ ਕੁਛ ਜਿਹੜਾ ਜੌਲ ਸਾਹਿਬ ਕਿਵੇਂ ਤੁਸੀਂ ਮੈਨੇਜ ਕਰਦੇ ਹੋ, ਕਿਉਂਕਿ ਤੁਸੀਂ ਜਿਵੇਂ ਦੱਸਿਆ ਕਿ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਲੋਕਾਂ ਤੋਂ ਉਮੀਦ ਨਹੀਂ ਕਰਦੇ ਹਨਾ ਕਿ ਉਹ ਕਰਨ ਜਾਂ ਉਹ ਪੈਸੇ ਖਰਚਣ ਜਾਂ ਉਹ ਉਪਰਾਲੇ ਕਰਨ, ਤੁਸੀਂ ਖੁਦ ਕਰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਔਰ ਖੁਦ ਕਰਨ ਦੇ ਕਾਰਨ ਹੀ ਤੁਸੀਂ ਇਹਨਾਂ ਖੇਤਰਾਂ ਦੇ ਵਿੱਚ ਜਿਹੜਾ ਆਪਣਾ ਯੋਗਦਾਨ ਹੈ ਉਹ ਪਾ ਵੀ ਸਕੇ ਹੋ, ਸੋ ਇਹ ਸਾਰਾ ਕੁਛ ਜਿਹੜਾ ਜੌਲ ਸਾਹਿਬ ਸੰਭਵ ਕਿੱਦਾਂ ਹੁੰਦਾ, ਕਿਉਂਕਿ ਇੱਕ ਜਿਹੜੀ ਵਿੱਤੀ ਲੋੜ ਹੈ ਉਹ ਵੀ ਬਹੁਤ ਵੱਡੀ ਹੁੰਦੀ ਹੈ, ਇਹ ਖਰਚੇ ਜਿਹੜੇ ਆ ਉਹ ਵੀ ਹਮੇਸ਼ਾ ਖੜੇ ਰਹਿੰਦੇ ਜਦੋਂ ਇੱਦਾਂ ਦੇ ਕਾਰਜ ਵੀ ਤੁਸੀਂ ਕਰਦੇ ਹੋ, ਤੇ ਕਿਸ ਤਰ੍ਹਾਂ ਇਹ ਸਾਰਾ ਕੁਛ ਹੁੰਦਾ ਸੰਭਵ?
ਦੇਖੋ ਪਹਿਲੀ ਗੱਲ ਤਾਂ ਤੁਹਾਡੇ 2-3 ਸਵਾਲ ਹੋ ਗਏ, ਕੋਈ ਨੀ ਆਪਾਂ ਕਰ ਦਿੰਦੇ ਗੱਲ
ਜੀ।
ਪਹਿਲੀ ਗੱਲ ਤਾਂ ਇਹ ਆ ਕਿ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਇਹ ਆਈਡੈਂਟੀਫਾਈ ਕੀਤਾ ਕਿ ਲੋੜ ਕਿਹਨਾਂ ਚੀਜ਼ਾਂ ਦੀ ਆ। ਲੋੜ ਹੈਗੀ ਸੀਗੀ, ਜਿਵੇਂ ਲੋੜ ਇਹ ਸੀਗੀ ਵੀ ਬੱਚਿਆਂ ਨੂੰ ਵੀ ਪੰਜਾਬੀ ਸਿਖਾਉਣ ਦੇ ਲਈ ਜੇ ਸੌਖਾ ਤਰੀਕਾ ਹੋਵੇ, ਤੇ ਉਹਦੇ ਲਈ ਮੈਂ ਜਦੋਂ ਸਾਰਾ ਇਤਿਹਾਸ ਖੋਲਿਆ ਤਾਂ ਮੈਂ ਉਹਦੇ ਵਿੱਚ ਇਸ ਗੱਲ ਤੋਂ ਬਹੁਤ ਹੈਰਾਨ ਹੋਇਆ ਕਿ ਸਾਡੇ ਕੋਲ ਇੱਕ ਬਹੁਤ ਸੌਖਾ ਤਰੀਕਾ ਸੀ ਜਿਹੜਾ ਅਸੀਂ ਛੱਡ ਦਿੱਤਾ, ਜਿਹੜਾ ਸਾਡੇ ਬਜ਼ੁਰਗਾਂ ਨੇ ਜਿਸ ਤੋਂ ਪੰਜਾਬੀ ਸਿੱਖੀ ਸੀ ਤੇ ਅਸੀਂ ਉਹ ਛੱਡ ਦਿੱਤਾ, ਉਹ ਸੀਗਾ ਪੂਰਨੇ ਪਾ ਕੇ ਸਿੱਖਣ ਨੂੰ।
ਠੀਕ,
ਮਤਲਬ ਮਾਸਟਰ ਜਿਹੜੇ ਸੀਗੇ ਉਹ ਪੂਰਨੇ ਉਸਤਾਦ ਸੀ, ਗੁਰੂ ਜਿਹੜੇ ਉਹ ਫੱਟੀ ਉੱਤੇ ਪੂਰਨੇ ਪਾਉਂਦੇ ਹੁੰਦੇ ਸੀ
ਜੀ,
ਤੇ ਬੱਚਾ ਉਹਦੇ ਉੱਤੇ ਲਿਖਦਾ ਸੀ ਕਲਮ ਦੁਆਤ ਨਾਲ, ਜਦੋਂ ਉੱਤੇ ਲਿਖਦਾ ਸੀ ਤੇ ਉਸ ਨੂੰ ਉਹ ਉਹਦੀ ਜਿਹੜੀ ਲਿਖਾਈ ਆ ਨਾਲੇ ਤਾਂ ਉਹਨੂੰ ਬੱਚੇ ਨੂੰ ਅੱਖਰ ਦੀ ਸਮਝ ਆ ਜਾਂਦੀ ਸੀ
ਜੀ,
ਉਹਦੀ ਸ਼ੇਪ ਦੀ ਪੱਤਰ ਵੜ ਜਾਂਦੀ ਸੀ ਉਹਦੇ ਤੇ ਨਾਲੇ ਉਹਦੀ ਲਿਖਾਈ ਸੁਧਰ ਜਾਂਦੀ ਸੀ, ਹੈਨਾ
ਜੀ।
ਉਹ ਅਸੀਂ ਛੱਡ ਦਿੱਤਾ ਕਿਉਂਕਿ ਸਾਡੇ ਸਕੂਲ ਸਿਸਟਮ ਨੇ ਤੇ ਦੂਜਿਆਂ ਸਾਰਿਆਂ ਨੇ ਉਹ ਫੱਟੀ ਜਿਹੜੀ ਆ ਉਹ ਗਾਇਬ ਕਰ ਦਿੱਤੀ, ਤੇ ਮੇਰੇ ਦਿਮਾਗ ਚ ਆਇਆ ਵੀ ਇਹਨੂੰ ਕੀ ਕੀਤਾ ਜਾਵੇ, ਵੀ ਇਹ ਵੀ ਜੇ ਹੁਣ ਮੈਂ ਕਹਾਂ ਵੀ ਲਓ ਜੀ ਫੱਟੀਆਂ ਦੁਬਾਰਾ ਚਾਲੂ ਕਰੋ ਉਹ ਕਰੋ, ਤੇ ਉਹ ਭਾਵੁਕਤਾ ਚ ਪੈ ਕੇ ਨਾ ਕਿਸੇ ਨੇ ਫੱਟੀ ਚਾਲੂ ਕਰਨੀ ਆ ਤੇ ਨਾ ਕਿਸੇ ਨੇ ਉੱਥੇ ਛਾਈ ਘੋਟਣੀ ਆ ਤੇ ਨਾ ਕਿਸੇ ਨੇ ਕਲਮਾਂ ਘੜਨੀ ਆ, ਤੇ ਮਤਲਬ ਆਪਾਂ ਤਾਂ ਇਹ ਫੇਲ ਹੋ ਜੂਗਾ ਕੰਮ
ਜੀ।
ਫਿਰ ਮੈਂ ਸੋਚ ਸੋਚ ਕੇ ਇੱਕ ਕਿਤਾਬ ਬਣਾਈ ਸੀ, ਕਿਤਾਬ ਨੀ ਮਤਲਬ ਐਕਸਰਸਾਈਜ਼ ਬੁੱਕ ਬਣਾਈ, ਉਹਦਾ ਨਾਂ ਰੱਖਿਆ ਰੰਗਲੀ ਲਿਖਾਈ।
ਠੀਕ,
ਉਹਦੇ ਵਿੱਚ ਕੀ ਕੀਤਾ ਕਿ ਮੈਂ ਖਾਲੀ ਅੱਖਰ ਬਣਾ ਦਿੱਤੇ, ਜਿਵੇਂ ਊੜ ਆਇਆ ਵਿੱਚੋਂ ਖਾਲੀ ਆ, ਸਿਰਫ ਆਊਟਲਾਈਨ ਆ
ਜੀ,
ਹੈਨਾ, ਇੱਕ ਇੱਕ ਪੇਜ ਉੱਤੇ ਸੱਤ ਸੱਤ ਅੱਠ ਅੱਠ ਕਰਕੇ 2003 ਚ ਬਣਾਈ ਗਈ ਸੀ।
ਠੀਕ,
ਉਹ ਇੰਸਟੈਂਟ ਹਿੱਟ ਹੋਈ, ਅਸੀਂ ਬੱਚਿਆਂ ਨੂੰ ਕਿਹਾ ਵੀ ਤੁਸੀਂ ਇਹਦੇ ਤੇ ਮਤਲਬ ਵੀ ਪੈਨ ਨਾਲ ਜਾਂ ਕਰੇਓਨਸ ਨਾਲ ਜਾਂ ਕਾਸੇ ਨਾਲ ਤੁਸੀਂ ਰੰਗ ਭਰੋ।
ਠੀਕ,
ਹੈਨਾ, ਜਦੋਂ ਉਹਨਾਂ ਨੇ ਰੰਗ ਭਰੇ, ਇੱਕ ਊੜਾ ਫੱਜ ਕਰੋ 8 ਵਾਰੀ ਉਹਨੇ ਰੰਗ ਭਰੇ ਤੇ ਉਹਨੇ ਊੜਾ ਦੀ ਜਿਹੜੀ ਸ਼ੇਪ ਹੈ ਉਹ ਬੱਚੇ ਦੇ ਅੰਦਰ ਵੜ ਜਾਂਦੀ ਹੈ,
ਬਿਲਕੁਲ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ। ਬਿਲਕੁਲ
ਹਾਂਜੀ, ਫਿਰ ਮਤਲਬ ਚਲੋ ਇਹ ਚੱਲਦਾ ਰਿਹਾ, ਕੱਟ ਦਾ ਸਟੋਰੀ ਸ਼ਾਰਟ, ਉਹ ਕਈ ਵਾਰੀ ਛੱਪੀ ਕਿਤਾਬ, ਉਹ ਤਕਰੀਬਨ ਅਸੀਂ ਮਤਲਬ ਕਾਫੀ ਕਾਫੀ ਬੱਚਿਆਂ ਨੂੰ ਓਹਦੇ ਨਾਲ ਲੱਗੇ ਉਹ ਅਮੇਰਿਕਾ ਤੋਂ ਸ਼ੁਰੂ ਕੀਤਾ ਸੀ ਇਹ ਕੰਮ
ਠੀਕ
ਉਸ ਤੋਂ ਬਾਅਦ ਵੀ ਮੇਰੇ ਮਨ ਚ ਕਾਈ ਵੀ ਇਹ ਵੀ ਜਿਹੜੀ ਪੇਪਰ ਦੀ ਵੇਸਟੇਜ ਬਹੁਤ ਹੈ ਵੀ ਨਾਲੇ ਬੱਚਾ ਸੱਤ ਅੱਠ ਵਾਰੀ ਹੀ ਕਰ ਸਕਦਾ ਵੀ ਕੋਈ ਹੋਰ ਚੀਜ਼ ਕੀਤੀ ਜਾਵੇ
ਜੀ
ਫਿਰ ਮੇਰੇ ਦਿਮਾਗ ਚ ਆਈ ਵੀ ਇੱਕ ਸਲੇਟ ਬਣਾਈ ਜਾਵੇ ਰੰਗਲੀ ਸਲੇਟ ਕਿਉਂਕਿ ਜਿਹੜੀਆਂ ਸਲੇਟਾਂ ਜਿਹੜੀਆਂ ਚੌਂਕ ਵਾਲੀਆਂ ਉਹ ਵੀ ਬੰਦ ਹੋਈਆਂ ਬੱਚਿਆਂ ਨੂੰ ਵੀ ਜਿੱਥੇ ਮਟੇ ਮਟੇ ਕੇ ਉਹ ਕਰ ਲੈਂਦੇ ਸੀ ਸੋ ਮੈਂ ਜਿਹੜੇ ਪੂਰਨੇ ਵਾਲੀ ਫੱਟੀ ਤੇ ਜਿਹੜੀ ਸਲੇਟ ਹੈ ਉਹਦੇ ਕੰਬੀਨੇਸ਼ਨ ਚ ਇੱਕ ਲੈਮੀਨੇਟਰ ਸਪੈਸ਼ਲੀ ਲੈਮੀਨੇਟਡ ਜਿਹੜੀ ਇੱਕ ਸ਼ੀਟ ਬਣਾਈ A4 ਸਾਈਜ਼ ਦੀ ਜਿਹੜੀ ਲੈਟਰ ਸਾਈਜ਼ ਦੀ ਜਿਹਨੂੰ ਆਪਾਂ ਕਹਿ ਦਿੰਦੇ ਆ ਉਹ ਮਿਲਦੀ ਜਲਦੀ ਹੁੰਦੀ ਹੈ ਉਹਦੇ ਵਿੱਚ ਕੀ ਹੈ ਕਿ ਉਹਦੇ ਵਿੱਚ ਅੱਖਰ ਨੇ ਬਣੇ ਹੋਏ ਖਾਲੀ ਤੇ ਉਹਦੇ ਤੇ ਆਪਾਂ ਜਿਹੜੇ ਜਾਂ ਸਸਤੇ ਜਿਹੜੇ ਹੁੰਦੇ ਆ ਪੈਨ ਹੁੰਦੇ ਆ ਹਨਾ ਤੇ ਜਾਂ ਉਹ ਵਾਈਟ ਬੋਰਡ ਪੈਨ ਜਿਹੜਾ ਮਿਸ ਜਾਂਦਾ ਉਹਦੇ ਨਾਲ ਬੱਚਿਆਂ ਨੂੰ ਕਹੋ ਲਓ ਜੀ ਵੀ ਉਹ 10 ਰੱਖਦੇ ਆ ਮਤਲਬ 4 ਤਾਂ ਆਮ ਆਉਂਦੇ ਆ ਓਦਾਂ 11 ਵੀ ਆ ਜਾਂਦੇ ਆ 4 ਰੰਗ ਵੀ ਬਹੁਤ ਹੈ ਤੇ ਤੁਸੀਂ ਇਹਦੇ ਨਾਲ ਉਹ ਭਰੋ ਤੇ ਉਹਨੂੰ ਉਨੀ ਦੇਰ ਭਰੀ ਜਾਓ ਮਟੇਈ ਜਾਓ ਜਿੰਨੀ ਦੇਰ ਤੁਹਾਡੇ ਤੁਹਾਡੀ ਸ਼ੇਪ ਤੁਸੀਂ ਹੱਥ ਨਾਲ ਬਣਾਉਣ ਨੀ ਲੱਗ ਪੈਂਦੇ
ਠੀਕ
ਹੈ ਨਾ ਸਕੂਲ ਤੇ ਉਹਦੇ ਨਾਲ ਪ੍ਰੈਕਟਿਸ ਉਹ ਫਿਰ ਬਹੁਤ ਹਿੱਟ ਹੋਈ ਤੇ ਅਸੀਂ ਐਸਟੀਮੇਟ ਲਾਇਆ 2003 ਤੋਂ ਲੈ ਕੇ ਹੁਣ ਤੱਕ ਤਕਰੀਬਨ 3.5 ਲੱਖ ਤੋਂ ਉੱਤੇ ਬੱਚੇ ਜਿਹੜੇ ਆ ਉਹ ਇਨਰ ਟੈਕਨੀਕ ਦੇ ਨਾਲ ਪੰਜਾਬੀ ਨਾਲ ਜੁੜ ਚੁੱਕੇ ਆ ਔਰ ਉਹ ਜਿਹੜੇ ਬੱਚੇ ਜਿਹੜੇ ਉਦੋਂ ਜੁੜੇ ਸੀਗੇ ਜਿੱਦਾਂ ਵਿਦੇਸ਼ਾਂ ਦੇ ਵਿੱਚ ਖਾਸ ਕਰ ਬੱਚੇ ਜਿਹੜੇ ਕਿ ਵੱਡੀ ਉਮਰ ਤੇ ਸਿੱਖ ਰਹੇ ਆ ਕੋਈ 10 ਸਾਲ ਦਾ ਕੋਈ 12 ਸਾਲ ਦਾ ਵੀ ਸਿੱਖ ਰਿਹਾ ਹਨਾ ਉਹ ਹੁਣ 17 ਸਾਲਾਂ ਦੇ ਵਿੱਚ ਜਿਹੜਾ 13 ਦਾ ਸੀਗਾ ਉਹ 13 ਤੇ 17 ਲਾ ਲਓ ਕਿੰਨੇ ਸਾਲ ਹੋ ਗਏ
ਹਨਾ
ਤੇ ਉਹਦੇ ਨਾਲ ਕੀ ਹੋਇਆ ਕਿ ਹੁਣ ਉਹ ਜਿਹੜੇ ਬੱਚੇ ਉਹ ਸਾਡੀ ਸਪੋਰਟ ਬਣ ਗਏ
ਠੀਕ
ਉਹ ਬੱਚੇ ਸਾਡੀ ਸਪੋਰਟ ਬਣ ਗਏ ਜਿੱਥੇ ਹੁਣ ਮੈਂ ਤੁਹਾਡੀ ਦੂਜੀ ਗੱਲ ਤੇ ਆ ਰਿਹਾ ਮੈਂ ਇਸ ਗੱਲ ਬਾਰੇ ਵਰੀ ਨਹੀਂ ਕੀਤਾ ਕਿ ਜੇ ਕੋਈ ਪ੍ਰੋਜੈਕਟ ਕਰਨਾ ਤੇ ਉਹ ਉਹਨੂੰ ਸਪੋਰਟ ਕਿੱਥੋਂ ਮਿਲੂਗੀ ਉਹ ਸਪੋਰਟ ਸੋਸਾਇਟੀ ਹੀ ਦਿੰਦੀ ਆ
ਠੀਕ
ਮਤਲਬ ਆਮ ਬੰਦਾ ਜਿਹੜਾ ਵੱਡਾ ਹੋ ਗਿਆ ਉਹ ਕਹਿੰਦੀ ਨਹੀਂ ਕੋਈ ਦੂਜੇ ਦੀ ਤੁਹਾਨੂੰ ਕਿੰਨੇ ਕੁ ਦੀ ਲੋੜ ਹੁੰਦੀ ਆ ਸਪੋਰਟ ਦੀ ਕੋਈ ਤੁਹਾਨੂੰ ਕਿਹੜਾ ਕੋਈ 500 ਬੰਦਾ ਚਾਹੀਦਾ 1000 ਬੰਦਾ ਚਾਹੀਦਾ ਉਹ ਆਪੇ ਹੀ ਸਪੋਰਟ ਹੋ ਜਾਂਦੀ ਆ ਸੈਲਫ ਸਪੋਰਟਿੰਗ ਹੋ ਜਾਂਦਾ ਜਿੰਨੇ ਪ੍ਰੋਜੈਕਟ ਹੈ ਆਪੇ ਸਪੋਰਟ ਹੋ ਜਾਂਦੇ ਆ
ਤੁਸੀਂ
ਅਸੀਂ ਮਤਲਬ ਸਾਰੇ ਪ੍ਰੋਜੈਕਟ ਦੇ ਵਿੱਚ ਹੀ ਤੇ ਉਹ ਹੋ ਜਾਂਦੇ ਆ ਜਿੱਦਾਂ ਹੁਣ ਅਸੀਂ ਬਾਲ ਕਹਾਣੀਆਂ ਦੀਆਂ ਕਿਤਾਬਾਂ ਸੀਗੀਆਂ ਅਸੀਂ ਸਕੂਲਾਂ ਚ ਪਿੰਡਾਂ ਚ ਫਿਰ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ ਲਓ ਜੇ ਕਿਸੇ ਨੇ ਸਾਨੂੰ 2000 ਦਿੱਤਾ ਅਸੀਂ 2000 ਚ ਉਨੀਆਂ ਕਾਪੀਆਂ ਦਿੱਤੀਆਂ ਜਿੰਨੀਆਂ ਨਾ ਲੋੜ ਆ ਜੇ ਕਿਸੇ 5 ਦਿੱਤਾ ਤਾਂ ਵੀ ਉਨੀਆਂ ਦਿੱਤੀਆਂ ਉਹ ਰਲਾ ਮਿਲਾ ਕੇ ਬਰਾਬਰ ਹੋ ਜਾਂਦਾ ਮਤਲਬ ਉਹਨੂੰ ਬਿਜ਼ਨਸ ਨਾ ਬਣਾਓ
ਜੀ
ਜਿਹੜੀ ਸੋਸਾਇਟੀ ਆ ਉਹ ਤੁਹਾਡੀ ਹਮੇਸ਼ਾ ਮਦਦ ਕਰਦੀ ਹੈ ਉਹ ਕੋਈ ਕੋਈ ਪ੍ਰੋਬਲਮ ਨਹੀਂ ਹੈਗੀ
ਜੀ ਸੁਜਾਲ ਸਾਹਿਬ ਇਹ ਬੜਾ ਵਧੀਆ ਤੁਸੀਂ ਪੱਖ ਰੱਖਿਆ ਕਿ ਜਦੋਂ ਸਮਾਜ ਨੂੰ ਤੁਸੀਂ ਯੋਗਦਾਨ ਦਿੰਦੇ ਹੋ ਤਾਂ ਸਮਾਜ ਵੀ ਤੁਹਾਨੂੰ ਜ਼ਰੂਰ ਮੋੜਦਾ ਹਨਾ ਉਸ ਰੂਪ ਦੇ ਵਿੱਚ ਔਰ ਉਹ ਅੱਗੇ ਫਿਰ ਵਧਣ ਦੇ ਵਿੱਚ ਸਾਡਾ ਸਾਥ ਜ਼ਰੂਰ ਦਿੰਦਾ ਮਦਦਗਾਰ ਸਾਬਤ ਹੁੰਦਾ ਸੋ ਬਹੁਤ ਵਧੀਆ ਜੀ ਔਰ ਇਸ ਤੋਂ ਬਾਅਦ ਅੱਜ ਕੱਲ ਇੱਕ ਹੋਰ ਚੀਜ਼ ਜਿਹੜੀ ਮੈਨੂੰ ਸੋਸ਼ਲ ਮੀਡੀਆ ਜ਼ਰੀਏ ਵੇਖਣ ਨੂੰ ਮਿਲਦੀ ਹੈ ਤੁਸੀਂ ਬਹੁਤ ਤਰ੍ਹਾਂ ਦੀਆਂ ਖੋਜਾਂ ਜਿਹੜੀਆਂ ਵੈਸੇ ਤਾਂ ਪਹਿਲਾਂ ਤੋਂ ਕਰਦੇ ਆ ਰਹੇ ਹੋ ਜਿਵੇਂ ਕਿ ਤੁਸੀਂ ਬੱਚਿਆਂ ਦੀ ਗੱਲ ਕੀਤੀ ਹੈ ਜਾਂ ਫਿਰ ਪਿੰਡਾਂ ਦੀ ਗੱਲ ਕੀਤੀ ਹੈ ਕਿ ਪਿੰਡਾਂ ਦੇ ਵਿੱਚ ਕੀ ਜਿਹੜੀਆਂ ਲੋੜਾਂ ਤੁਸੀਂ ਸਮਝਦੇ ਹੋ ਉਹਨਾਂ ਲੋੜਾਂ ਨੂੰ ਧਿਆਨ ਦੇ ਵਿੱਚ ਲਿਆਂਦਾ ਜਾਂ ਫਿਰ ਜਿਹੜੇ ਵਿਦੇਸ਼ਾਂ ਚ ਵੱਸਦੇ ਬੱਚੇ ਆ ਉਹਨਾਂ ਦੀਆਂ ਕੀ ਲੋੜਾਂ ਪਰ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਮੈਂ ਕੁਛ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੁਸੀਂ ਸਾਹਿਤ ਦੇ ਨਾਲ ਤਾਂ ਖੈਰ ਬਹੁਤ ਲੰਮੇ ਸਮੇਂ ਤੋਂ ਜੁੜੇ ਹੀ ਹੋਏ ਹੋ ਅੱਜ ਕੱਲ ਸ਼ਿਵ ਕੁਮਾਰ ਬਟਾਲਵੀ ਹੋਰਾਂ ਦੀਆਂ ਰਚਨਾਵਾਂ ਦੇ ਉੱਤੇ ਜਿਹੜੀ ਖੋਜ ਹੈ ਉਹ ਕਾਰਜ ਤੁਸੀਂ ਕਰ ਰਹੇ ਹੋ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਪੋਸਟ ਪਾਈ ਸੀ ਜਿਹਦੇ ਵਿੱਚ ਤੁਸੀਂ ਉਹਨਾਂ ਦੇ ਵੱਲੋਂ ਵਰਤੇ ਹੋਏ ਸ਼ਬਦ ਕਿ ਉਹਨਾਂ ਨੇ ਆਪਣੀਆਂ ਜਿਹੜੀਆਂ ਰਚਨਾਵਾਂ ਦੇ ਵਿੱਚ ਕਿੰਨੇ ਸ਼ਬਦ ਵਰਤੇ ਆ ਉਹਦੇ ਬਾਰੇ ਤੁਸੀਂ ਜ਼ਿਕਰ ਕੀਤਾ ਸੀਗਾ ਤੇ ਹਾਲੇ ਮੈਨੂੰ ਲੱਗਦਾ ਕਿ ਪਿਛਲੇ ਕੱਲ ਲਈ ਤੁਸੀਂ ਇੱਕ ਹੋਰ ਸ਼ਿਵ ਕੁਮਾਰ ਬਟਾਲਵੀ ਹੋਰਾਂ ਬਾਰੇ ਜਾਣਕਾਰੀ ਜਿਹੜੀ ਆ ਪਾਈ ਆ ਜਿਹਦੇ ਵਿੱਚ ਵੱਖ ਵੱਖ ਸ਼ਬਦਾਂ ਦੀ ਗਿਣਤੀ ਦਾ ਵੀ ਜ਼ਿਕਰ ਆ ਕਿ ਆਹ ਸ਼ਬਦ ਜਿਹੜਾ ਇੰਨੀ ਵਾਰ ਵਰਤਿਆ ਗਿਆ ਔਰ ਟੋਟਲ ਤੁਸੀਂ ਦੱਸਿਆ ਕਿ 8,358 ਸ਼ਬਦ ਜਿਹੜੇ ਆ ਸਮੁੱਚੀ ਰਚਨਾ ਦੇ ਵਿੱਚ ਸ਼ਿਵ ਕੁਮਾਰ ਬਟਾਲਵੀ ਨੇ ਵਰਤੇ ਆ ਸੋ ਇਹ ਜਿਹੜਾ ਖਿਆਲ ਆ ਕਿੱਦਾਂ ਆਇਆ ਕਿ ਜਿਹੜਾ ਇੱਕ ਕਵੀ ਆ ਜਾਂ ਫਿਰ ਕੋਈ ਸਾਹਿਤਕਾਰ ਆ ਉਹਦੇ ਇਸ ਪੱਖ ਦੇ ਉੱਤੇ ਜਿਹੜਾ ਕੰਮ ਆ ਉਹ ਕੀਤਾ ਜਾਵੇ ਕਿਉਂਕਿ ਮੈਨੂੰ ਲੱਗਦਾ ਹੁੰਦਾ ਵੀ ਯੂਨੀਵਰਸਿਟੀਆਂ ਦੇ ਵਿੱਚ ਲੋਕ ਜਿਹੜੇ ਆ ਉਹ PhD ਕਰਨ ਚ ਕਿੰਨੇ ਕਿੰਨੇ ਸਾਲ ਲਗਾਉਂਦੇ ਆ ਇਹੋ ਜਿਹਾ ਖੋਜ ਕਾਰਜ ਕਰਨ ਦੇ ਉੱਤੇ ਔਰ ਤੁਸੀਂ ਬੜੇ ਸਹਿਜ ਰੂਪ ਦੇ ਵਿੱਚ ਇਹ ਖੋਜ ਕਾਰਜ ਜਿਹੜਾ ਆ ਆਪ ਆਰੰਭਿਆ ਹੋਇਆ ਔਰ ਬੜੀ ਮਸਤ ਚਾਲ ਦੇ ਨਾਲ ਤੁਸੀਂ ਉਹ ਕਰ ਰਹੇ ਹੋ
ਹਾਂਜੀ ਇਹਨਾਂ ਜੀ ਐਕਚੁਲੀ ਮੈਂ ਜਦੋਂ ਮਤਲਬ ਥੋੜਾ ਪਬਲੀਕੇਸ਼ਨ ਦਾ ਕਰਾਂ ਸਭ ਤੋਂ ਪਹਿਲੀ ਪਾਤਰ ਉਹਨਾਂ ਦੀ ਕਿਤਾਬ ਸੀ ਉਹ ਮੇਰੀ ਪਬਲੀਕੇਸ਼ਨ ਸੀਗੀ ਔਰ ਮੇਰਾ ਜਿਹੜੇ ਹਵਾ ਵਿੱਚ ਲਿਖੇ ਹਰਫ
ਤੇ
ਮੈਂ ਨਾ ਪਚਾਸ ਇਹ ਗੱਲ ਹੈ ਕਿ 77 ਦੀ ਤੇ ਉਦੋਂ ਬਾਅਦ ਅਸੀਂ ਵੈਸੇ ਮੈਨੂੰ ਨਾ 85 ਦੇ ਵਿੱਚ ਖਿਆਲ ਆਇਆ ਕਿ ਹਰ ਬੰਦੇ ਦੇ ਅੰਦਰ ਇੱਕ ਸ਼ਬਦਾਂ ਦਾ ਭੰਡਾਰ ਹੁੰਦਾ ਔਰ ਉਸੇ ਭੰਡਾਰ ਨੂੰ ਮੈਨੀਪੁਲੇਟ ਕਰਕੇ ਉਹਦੇ ਅੰਦਰ ਬਿੰਬ ਫਸੇ ਹੁੰਦੇ ਆ ਉਹ ਨਾ ਬਿੰਬਾਂ ਨੂੰ ਬਾਰ ਬਾਰ ਵਰਤ ਕੇ
ਤੇ
ਉਹ ਸਾਨੂੰ ਰਚਨਾ ਕਰਕੇ ਦਿੰਦਾ ਹੈਗਾ ਹੈਨਾ
ਤੇ
ਮੈਂ 1985 ਦੇ ਵਿਚ ਇਥੇ ਕੰਮ ਸ਼ੁਰੂ ਕੀਤਾ ਪਰ ਉਦੋਂ ਕੁਛ ਸਮਝ ਟੈਕਨੋਲੋਜੀ ਵਿਕਸਿਤ ਨਹੀਂ ਸੀ ਜਾਂ ਕੁਛ ਆਪਣੀਆਂ ਕਈ ਘਾਟਾਂ ਸੀਗੀਆਂ ਕਈ ਕੁਛ ਸੀਗਾ ਉਦੋਂ ਵੀ ਮੈਂ ਇਹ ਥੋੜਾ ਜਿਹਾ ਕੰਮ ਕੀਤਾ ਸੀ ਕੁਛ ਲੇਖਾਂ ਦੇ ਉੱਤੇ ਉਹਨਾਂ ਦੀਆਂ ਪਰ ਉਹਨਾਂ ਦਿਨਾਂ ਦੇ ਵਿਚ ਕਿਉਂਕਿ ਦੂਜੀ ਟਾਈਪ ਕਰਕੇ ਜਿਹੜਾ ਕੰਪਿਊਟਰ ਉੱਤੇ ਡਾਟਾ ਲਿਆਉਣਾ ਮੁਸ਼ਕਿਲ ਸੀਗਾ ਬਹੁਤ ਤੇ ਹਾਲਾਂਕਿ ਕੰਪਿਊਟਰ ਤਾਂ ਚਲੋ ਮੇਰੇ ਕੋਲ ਆ ਗਿਆ ਸੀਗਾ
ਤੇ
ਪਰ ਫੇਰ ਵੀ ਉਹ ਗੱਲ ਨਹੀਂ ਸੀਗੀ ਹੈਨਾ
ਤੇ
ਫੇਰ ਉਹ ਮੈਂ ਛੱਡ ਦਿੱਤਾ ਫੇਰ ਪਿਛਲੇ ਸਮੇਂ ਤੋਂ ਮੈਂ ਅਸੀਂ ਲੱਗੇ ਹੋਏ ਸੀਗੇ ਕਿ ਕੁਛ ਜਿਹੜਾ ਹੈਗਾ ਆ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਜਿਹੜਾ ਜਿਹੜਾ ਰਾਈਟਰ ਆ ਉਹਦੀ ਇਨਸਾਈਟ ਦੇ ਵਿੱਚ ਜਾਇਆ ਜਾਵੇ ਉਹਦੇ ਅੰਦਰ ਜਾਇਆ ਜਾਵੇ
ਹੈਨਾ
ਵੀ ਇੱਕ ਇੱਕ ਬੰਦਾ ਜਿਹੜਾ ਲਿਖਦਾ ਆ ਉਹ ਕਿਵੇਂ ਮਤਲਬ ਕਿਹੜੀਆਂ ਚੀਜ਼ਾਂ ਕਿਹੜੇ ਸ਼ਬਦ ਨੇ ਕਿਹੜੀਆਂ ਭਾਵਨਾਵਾਂ ਨੇ ਜਿਹੜੀਆਂ ਉਹਦੇ ਅੰਦਰ ਵੜੀਆਂ ਹੋਈਆਂ ਨੇ ਤੇ ਉਹ ਫਿਰ ਮੈਂ ਉਸ ਦੇ ਉੱਤੇ ਫਿਰ ਇਹ ਟੂਲਸ ਦੇ ਉੱਤੇ ਕੰਮ ਸ਼ੁਰੂ ਕਰ ਦਿੱਤਾ ਤੇ ਨਾਲ ਦੀ ਨਾਲ ਇੱਕ ਇਹਦਾ ਇੱਕ ਹੋਰ ਐਡਵਾਂਟੇਜ ਸੀਗਾ
ਕਿ
ਜਿਵੇਂ ਮਤਲਬ ਪਹਿਲਾਂ ਮੈਂ ਐਕਸਪੈਰੀਮੈਂਟ ਕੀਤਾ ਜਿਵੇਂ ਗੁਰਦਿਆਲ ਦਲਾਲ ਹੋਣਾ ਵੀ ਨਾਵਲ ਸੀਗਾ ਹਜ਼ਾਰ ਪੇਜ ਦਾ ਨਾਵਲ ਸੀਗਾ ਉਹ ਚਲੋ ਉਹਨਾਂ ਨੇ ਕੱਟ ਕੇ ਮੁੜ ਕੇ 800 ਦਾ ਕਰਤਾ ਉਹ ਨਾਵਲ ਦੀ ਹੁਣ ਪ੍ਰੂਫ ਰੀਡਿੰਗ ਕਰਨੀ ਆ 1000 ਪੇਜ ਦੀ
ਕਿੰਨਾ
ਔਖਾ ਕੰਮ ਹੈ
ਬਿਲਕੁਲ
ਹੈਨਾ ਫਿਰ ਮੈਂ ਉਦੋਂ ਐਕਸਪੈਰੀਮੈਂਟ ਕੀਤਾ ਕਿ ਉਹਦੇ ਵਿਚੋਂ ਮੈਂ ਸਾਰੇ ਯੂਨੀਕ ਸ਼ਬਦ ਕੱਢ ਲਏ
ਠੀਕ
ਆਪਣੇ ਉਹ ਜਿਹੜੇ ਸ਼ਬਦ ਨਿਕਲੇ ਆ ਜਿਵੇਂ ਉਹ 4000 ਜਾਂ 5000 ਜਾਂ 3000 ਸ਼ਬਦ ਨਿਕਲੇ ਆ
ਤੇ
ਜੇ ਤੁਸੀਂ 1000 ਪੇਜ ਕਰੋਗੇ ਤਾਂ 1000 ਪੇਜ ਚ ਤਾਂ ਕਈ ਲੱਖ ਬਣਦੇ ਆ
ਤੁਹਾਡੀ
ਪ੍ਰੂਫ ਰੀਡਿੰਗ ਦਾ ਕੰਮ ਕਿੰਨਾ ਵੱਧ ਗਿਆ
ਬਿਲਕੁਲ
ਤੇ ਉਹ ਵੀ ਮੈਂ ਸ਼ਬਦ ਜਦੋਂ ਕੱਢਣੇ ਸ਼ੁਰੂ ਕੀਤੇ ਤਾਂ ਉਹਦੇ ਨਾਲ ਕੀ ਹੋਇਆ ਕਿ ਤੁਸੀਂ 3000 ਜਾਂ 4000 ਵਰਡ ਜਿਹੜਾ ਵੱਧ ਤੋਂ ਵੱਧ ਕਿਸੇ ਨਾਵਲ 2000-2500 ਤੋਂ ਵੱਧ ਨਹੀਂ ਹੁੰਦਾ
ਤੇ
ਮਤਲਬ ਅਦਰਵਾਈਜ਼ ਆਮ ਕਿਤਾਬਾਂ ਦੇ ਵਿੱਚ 700-800-1000-1200 ਇੰਨਾ ਕੇ ਸ਼ਬਦ ਹੁੰਦਾ ਯੂਨੀਕ ਵਰਡ ਤੁਸੀਂ ਉਹ ਵਰਡ ਕਰੈਕਟ ਕਰਦੇ ਹੋ ਤੇ ਉਹਨਾਂ ਦੀ ਆਟੋਮੈਟਿਕ ਕਰੈਕਸ਼ਨ ਆ ਜਾਂਦੀ ਆ
ਠੀਕ
ਤੇ ਜਿਹੜਾ ਕੰਮ ਤੁਹਾਡਾ ਮਹੀਨੇ ਚ ਹੋਣਾ ਉਹ ਕੰਮ ਤੁਹਾਡਾ ਮਤਲਬ 3 ਘੰਟਿਆਂ ਚ ਹੋ ਜਾਂਦਾ
ਕੀ ਬਾਤ ਹੈ
ਤੇ ਉਹ ਹਾਂਜੀ ਉਹ ਕਰਦੇ ਕਰਦੇ ਫਿਰ ਜਦੋਂ ਮੈਂ ਇਦੋਂ ਬਾਅਦ ਜਿਹੜੀ ਨੰਬਰਿੰਗ ਜਿਹੜੇ ਬਿੰਬ ਸੋਚ ਫਿਰ ਜਿਹੜੀਆਂ ਚੀਜ਼ਾਂ ਦਾ ਫਿਰ ਹੁਣ ਮੇਰੇ ਕੋਲ ਜਿਹਨਾਂ ਰਾਈਟਰ ਦਾ ਸਮੁੱਚਾ ਕੰਮ ਆਉਂਦਾ
ਹੈਨਾ
ਆ ਗਿਆ ਉਹ ਜਿਹੜਾ ਸਮੁੱਚਾ ਕੰਮ ਹੈ ਜਿੱਦਾਂ ਹੁਣ ਸਾਡੇ ਕੋਲ ਜਿੱਦਾਂ ਸ਼ਿਵ ਕੁਮਾਰ ਹੋਣੀ ਨੇ ਉਹ ਜਾ ਚੁੱਕੇ ਨੇ ਦੁਨੀਆਂ ਤੋਂ ਉਹਨਾਂ ਦਾ ਹੁਣ ਨਵਾਂ ਤਾਂ ਆਉਣਾ ਨੀ ਤੇ ਏਦਾਂ ਹੀ ਹੋਰ ਪੂਰਨ ਸਿੰਘ ਜਾਂ ਹੋਰ ਜਿਹੜੇ ਆਪਣੇ ਪੁਰਾਣੇ ਭਾਈ ਵੀਰ ਸਿੰਘ ਸਾਰੇ
ਇਹਨਾਂ
ਸਾਰਿਆਂ ਦਾ ਮੈਂ ਤਕਰੀਬਨ ਸਮੁੱਚਾ ਕੰਮ ਜਿਹੜਾ ਆ ਉਹ ਇਕੱਠਾ ਕੀਤਾ ਹੋਇਆ
ਤੇ
ਉਹਦੇ ਵਿਚ ਕੀ ਆ ਕਿ ਉਹਨੂੰ ਮੈਂ ਫਿਰ ਉਹਦੇ ਵਿਚੋਂ ਦੇਖਦਾ ਵੀ ਇਹਨਾਂ ਨੇ ਕਿਹੜੇ ਬਿੰਬ ਯੂਜ ਕੀਤੇ ਨੇ ਕਿਹੜੇ ਸ਼ਬਦ ਨੇ ਜਿਵੇਂ ਹੁਣ ਹੈਰਾਨੀ ਵਾਲੀ ਗੱਲ ਹੈ ਵੀ ਜਿਵੇਂ ਸ਼ਿਵਗੁਣਾ ਦੇ ਮਤਲਬ ਪਹਿਲਾਂ ਵਾਲੇ ਕੱਢੇ ਕਿ ਉਹਨਾਂ ਦੀ ਜਿਹੜੀ ਵੋਕੈਬੂਲਰੀ ਸੀ 83-58 ਮਤਲਬ ਸ਼ਬਦਾਂ ਦੀ ਸੀਗੀ
ਮੇਨ
ਉਸੇ ਉਹਨਾਂ ਨੇ ਕੀਤਾ ਤੇ ਸਮੁੱਚੇ ਦੇ ਵਿਚ ਕਈ ਲੱਖ ਤੋਂ ਉੱਤੇ ਵਰਡ ਹੈਗੇ ਆ ਤੇ ਇਸੇ ਤਰ੍ਹਾਂ ਹੀ ਉਹਦੇ ਵਿਚ ਜਦੋਂ ਹੁਣ ਮੈਂ ਕੁਛ ਸੈਂਪਲ ਕੱਢੇ
ਤੇ
30 ਸ਼ਬਦ ਹੈ ਫਰਦ ਕਰੋ 30 ਸ਼ਬਦ ਕਿੰਨੀ ਵਾਰੀ ਯੂਜ ਕੀਤਾ ਸ਼ਿਵ ਕੁਮਾਰ ਨੇ ਸ਼ਹਿਰ ਕਿੰਨੀ ਵਾਰੀ ਯੂਜ ਕੀਤਾ ਹੈ ਨਾ
ਤੇ
ਰੁੱਖ ਸਿਰਫ 60 ਵਾਰੀ ਕੀਤੇ ਆ ਤੇ ਮਸ਼ਹੂਰ ਰੁੱਖਾਂ ਲਈ ਆ
ਹੁਣ
ਉਹਦੇ ਵਿਚ 2 ਗੱਲਾਂ ਸੋਚਣਾ ਆਈਆਂ ਵੀ ਜਿਹੜਾ ਅਗਲਾ ਕਰ ਰਿਹਾ ਮੈਂ ਕੰਮ ਉਹ ਕਰ ਰਿਹਾ ਪ੍ਰੋਕਸੀਮਿਟੀ ਉਹ ਹੈਗਾ ਵੀ ਸਾਨੂੰ ਇਹ ਤਾਂ ਪਤਾ ਲੱਗ ਗਿਆ ਵੀ 30 ਸ਼ਬਦ ਵਰਤਿਆ ਵੀ ਜ਼ਿਆਦਾ ਵਾਰੀ ਜਿਹੜਾ ਸ਼ਬਦ 30 ਵਰਤਿਆ ਸ਼ਿਵ ਕੁਮਾਰ ਬਟਾਲਵੀ ਨੇ ਪਰ ਉਹ ਕਿਹੜੇ ਕੰਬੀਨੇਸ਼ਨ ਦੇ ਵਿਚ ਵਰਤਿਆ
ਠੀਕ
ਤਾਂ ਕਿ ਸਾਨੂੰ ਉਹਦੇ ਮਨ ਦੀ ਗੱਲ ਜਿਹੜੀ ਆ ਜਿਹੜੇ ਉਹਦੇ ਮਨ ਦੇ ਅੰਦਰ ਪਏ ਜਿਹੜੇ ਵਿਚਾਰ ਆ ਜਿਹੜੀ ਕ੍ਰੀਏਟਿਵਿਟੀ ਆ
ਅਸੀਂ
ਉਸ ਕ੍ਰੀਏਟਿਵਿਟੀ ਤੱਕ ਪਹੁੰਚ ਸਕੀਏ ਮਤਲਬ ਇਹ ਮੇਰਾ ਸਾਰਾ ਮੇਰੀ ਵੱਸ ਦਾ ਗੱਲ ਨੀ ਹੈਗੀ ਮੈਂ ਤਾਂ ਸਿਰਫ ਮੇਰਾ ਸੁਪਨਾ ਆ ਕਿ ਅਸੀਂ ਲੇਖਕ ਦੀ ਜਿਹੜੀ ਕ੍ਰੀਏਟਿਵ ਪ੍ਰਕਿਰਿਆ ਆ ਸੋਚ ਆ ਉਹਨੂੰ ਅਸੀਂ ਲੱਭ ਸਕੀਏ ਉਹਨੂੰ ਅਸੀਂ ਖੋਜ ਕਰ
ਸਕੀਏ
ਤੋ ਮੈਂ ਮਤਲਬ ਉਸ ਪੁਆਇੰਟ ਆਫ ਵਿਊ ਦੇ ਨਾਲ ਥੋੜਾ ਜਿਹਾ ਇਸ ਨੂੰ ਚੱਲ ਰਿਹਾ ਬਾਕੀ ਮਲਟੀਪਲ ਇਹਦੇ ਵਿੱਚੋਂ ਨਿਕਲਣਗੇ ਕਈ ਕੁਛ ਕੰਪਿਊਟਰ ਦੇ ਕਈ ਪ੍ਰੋਗਰਾਮ ਸੋਫਟਵੇਅਰ ਬਣਨਗੇ ਹੋਰ ਕਈ ਕੁਛ ਹੋਈ ਜਾਂਦਾ ਇਸ ਤਰ੍ਹਾਂ ਦਾ ਜਿਹੜਾ ਇਸ ਦੇ ਉੱਤੇ ਜਿਹੜਾ ਆ ਇਹ ਮੈਂ ਕਰ ਰਿਹਾ ਤਾਂ ਉਹਦਾ ਮੈਂ ਜਿਹੜਾ ਕੁਛ ਪੋਰਸ਼ਨ ਹੈ ਉਹ ਸਾਰਿਆਂ ਮਿੱਤਰਾਂ ਦੋਸਤਾਂ ਨਾਲ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਔਰ ਠੀਕ ਆ ਹਰ ਤਰ੍ਹਾਂ ਦੇ ਲੋਕ ਹੁੰਦੇ ਆ ਵੀ ਮੈਜੋਰਿਟੀ ਜਿਹੜੀ ਲੋਕ ਆ ਉਹ ਸਪੋਰਟ ਕਰਨ ਵਾਲੇ ਆ ਜਾਂ ਕਈ ਕਈ ਹੈਰਾਨੀ ਵਾਲੇ ਆ ਕਿਸੇ ਨੂੰ ਹੈਰਾਨੀ ਹੁੰਦੀ ਆ ਵਿੱਚ ਕਈ ਬੰਦੇ ਆ ਉਹਨੂੰ ਚੁਟਕਲਾ ਬਣਾ ਕੇ ਪੇਸ਼ ਕਰੀ ਜਾਂਦੇ ਆ ਤੁਹਾਨੂੰ ਪਤਾ ਹੀ ਆ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਆ ਔਰ ਉਹ ਮੈਂ ਮਾਇੰਡ ਨਹੀਂ ਕਰਦਾ ਕਿਉਂਕਿ ਇਹੀ ਤਾਂ ਜੀਵਨ ਦੀ ਵਰਾਇਟੀ ਹੈ ਇਹੀ ਤਾਂ ਜੀਵਨ ਦੀ ਖੂਬੀ ਆ ਤੇ ਜਿਹੜਾ ਹੈਗਾ ਵੀ ਖੱਟਾ ਮਿੱਠਾ ਕਿਉਂਕਿ ਹਰ ਵੇਲੇ ਮਿੱਠਾ ਵੀ ਨੀ ਖਾਧਾ ਜਾਂਦਾ ਸ਼ੂਗਰ ਹੋ ਜਾਂਦੀ ਆ ਏਡੇ ਬੰਦੇ ਦੇ ਫੂਕ ਚੱਕ ਜਾਂਦੇ ਆ ਬਾਰੀ ਮੇ ਸਿਫਤ ਕਰਦੇ ਰਹੋ ਫਿਰ ਫੂਕ ਚੱਕ ਜਾਂਦੇ ਹੋ ਫਿਰ ਕੰਮ ਦੇ ਨੀ ਜਾਂਦੇ ਬਸ ਮੈਨੂੰ ਇਹੀ ਹੁੰਦਾ ਵੀ ਮੈਨੂੰ ਵਿੱਚ ਨਾ ਲੂਣ ਦੇਣ ਵਾਲੇ ਦੱਖੂ ਦਾਣਾ ਦੇਣ ਵਾਲੇ ਬੰਦੇ ਟੱਕਰਦੇ ਰਹਿਣ ਤੇ ਉਹ ਵੀ ਮੈਨੂੰ ਚੰਗਾ ਲੱਗਦਾ
ਜੀ ਜੀ ਸੋ ਵਾਕਈ ਇਹ ਜਿਹੜੀ ਖੋਜ ਹੈ ਔਰ ਇਹ ਜਿਹੜਾ ਤੁਹਾਡਾ ਕਾਰਜ ਹੈ ਇਹ ਸਲਾਹਣ ਯੋਗ ਹੈ ਔਰ ਨਾਲ ਹੀ ਨਾਲ ਸਾਂਭਣ ਯੋਗ ਜਿਹੜਾ ਉਹ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਖਾਸ ਤੌਰ ਤੇ ਵਿਦੇਸ਼ਾਂ ਦੇ ਵਿੱਚ ਰਹਿੰਦੀਆਂ ਹਨਾ ਉਹਨਾਂ ਦੇ ਲਈ ਕੁਛ ਨਾ ਕੁਛ ਰੌਚਕ ਹੋਣਾ ਬਹੁਤ ਜ਼ਰੂਰੀ ਹੈ ਕੁਛ ਨਾ ਕੁਛ ਦਿਲਚਸਪ ਹੋਣਾ ਬਹੁਤ ਜ਼ਰੂਰੀ ਹੈ ਪੰਜਾਬੀ ਦੇ ਲਈ ਪੰਜਾਬੀ ਭਾਸ਼ਾ ਦੇ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਤਾਂ ਹੀ ਉਹ ਇੰਟਰਸਟ ਜਿਹੜਾ ਉਹ ਲੈਣਗੀਆਂ ਪਰ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਪੰਜਾਬੀ ਵਿਸ਼ੇ ਨੂੰ ਲਾਜ਼ਮੀ ਤੌਰ ਤੇ ਪੜ੍ਹਾਇਆ ਜਾਂਦਾ ਹੈ ਕਾਲਜਾਂ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਪਰ ਜਿਹੜੇ ਪੰਜਾਬੀ ਸਾਹਿਤ ਦੇ ਸਟੂਡੈਂਟਸ ਜਾਂ ਵਿਦਿਆਰਥੀ ਆ ਹਨਾ ਉਹਨਾਂ ਦਾ ਵੀ ਕੋਈ ਜਿਹੜਾ ਇੰਟਰਸਟ ਆ ਜਾਂ ਦਿਲਚਸਪੀ ਜਿਹੜੀ ਆ ਉਹ ਸਾਹਿਤ ਦੇ ਨਾਲ ਹੁਣ ਓਨੀ ਗੂੜੀ ਨਹੀਂ ਰਹੀ ਜਿੰਨੇ ਪਹਿਲਾਂ ਜਿਹੜੇ ਵਿਦਿਆਰਥੀ ਸੀਗੇ ਉਹ ਜੇ ਸਾਹਿਤ ਦੇ ਵਿਦਿਆਰਥੀ ਹੁੰਦੇ ਸੀ ਤਾਂ ਸਾਹਿਤ ਦੀਆਂ ਵਿਧਾਵਾਂ ਜਾਂ ਸਾਹਿਤ ਦੇ ਬਾਰੇ ਜਿਹੜਾ ਉਹਨਾਂ ਦਾ ਗਿਆਨ ਸੀਗਾ ਉਹ ਬਹੁਤ ਵਿਸ਼ਾਲ ਹੁੰਦਾ ਸੀ ਪਰ ਅਜੋਕੇ ਸਮੇਂ 'ਚ ਜੇ ਗੱਲ ਕਰੀਏ ਤਾਂ ਹੁਣ ਪਤਾ ਨਹੀਂ ਕਾਲਜਾਂ ਜਾਂ ਯੂਨੀਵਰਸਿਟੀਆਂ ਦਾ ਪੱਧਰ ਉਹੋ ਜਿਹਾ ਨਹੀਂ ਰਿਹਾ ਤੇ ਜਿਹੜੀ ਬਣਿਆ ਬਣਾਇਆ ਜਿਹੜਾ ਸਾਰਾ ਕੁਛ ਆ ਉਹੀ ਉਹ ਵਿਦਿਆਰਥੀ ਜਿਹੜੇ ਆ ਉਹ ਅਪਣਾਉਂਦੇ ਆ ਤੇ ਇਸ ਕਰਕੇ ਜਿਹੜਾ ਗਿਆਨ ਆ ਉਹ ਵੀ ਅਧੂਰਾ ਰਹਿ ਜਾਂਦਾ ਕਿਤੇ ਨਾ ਕਿਤੇ ਸੋ ਇਹ ਤੁਹਾਡਾ ਜਿਹੜਾ ਕਾਰਜ ਆ ਇਹ ਗਿਆਨ ਦੇ ਵਿੱਚ ਵੱਡਾ ਵਾਧਾ ਕਰੇਗਾ ਬਹੁਤ ਹੀ ਕੀਮਤੀ ਜਿਹੜਾ ਗਿਆਨ ਹੈ ਇਹ ਆਉਣ ਵਾਲੇ ਜਿਹੜੇ ਬੱਚਿਆਂ ਦੇ ਲਈ ਵਿਦਿਆਰਥੀਆਂ ਦੇ ਲਈ ਇਹ ਹੋਵੇਗਾ ਇਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਜੌਲ ਸਾਹਿਬ ਹੋਰ ਵੀ ਬਹੁਤ ਤਰ੍ਹਾਂ ਦੇ ਜਿਹੜੇ ਇਸ ਵੇਲੇ ਤੁਸੀਂ ਪ੍ਰੋਜੈਕਟਸ ਆ ਉਹ ਨਾਲੋ ਨਾਲ ਕਰ ਰਹੇ ਹੋ ਹਨਾ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਆਉਣਾ ਕੀਤਾ ਸੀਗਾ ਸਿੱਖ ਖੇਡਾਂ ਤੇ ਵੀ ਤੁਸੀਂ ਇੱਕ ਵਾਰ ਇੱਥੇ ਆਏ ਹੋ ਤੁਹਾਡੀ ਜਿਹੜੀ ਫੋਟੋਆਂ ਦੀ ਪ੍ਰਦਰਸ਼ਨੀ ਜਿਹੜੀ ਉਹ ਵੀ ਵਿਸ਼ੇਸ਼ ਤੌਰ ਤੇ ਲਗਾਈ ਗਈ ਸੀ ਔਰ ਇੱਥੇ ਮੈਲਬਰਨ ਦੇ ਵਿੱਚ ਵੀ ਖਾਸ ਤੌਰ ਦੇ ਉੱਤੇ ਜਿਹੜੀ ਪੰਜਾਬੀ ਦੇ ਬੱਚਿਆਂ ਦੇ ਨਾਲ ਜਿਹੜੇ ਤੁਸੀਂ ਪ੍ਰੋਜੈਕਟਸ ਕੁਛ ਉਲੀਕੇ ਹੋਏ ਸੀਗੇ ਉਹਨਾਂ ਨੂੰ ਵੀ ਅਸੀਂ ਆਮ ਜਿਹੜੇ ਲੋਕ ਹੈ ਆਮ ਪਰਿਵਾਰਾਂ ਦੇ ਨਾਲ ਸਾਂਝਾ ਕੀਤਾ ਸੀ ਇਸ ਵੇਲੇ ਕੀ ਖਾਸ ਚੱਲ ਰਿਹਾ
ਇਸ ਵੇਲੇ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਮੇਰੇ
ਜੀ
ਤੇ ਇੱਕ ਪ੍ਰੋਜੈਕਟ ਚੱਲ ਰਿਹਾ ਜਿਹਦੇ ਵਿੱਚ ਅਸੀਂ ਪੰਜਾਬੀ ਵੀਡੀਓ ਕੈਦਾ ਬਣਾ ਰਹੇ ਹਾਂ ਇਹ ਇੱਕ ਪੰਜ ਹਰ ਅੱਖਰ ਪੰਜ ਪੰਜ ਮਿੰਟ ਮਿਊਜ਼ੀਕਲ ਸਾਰਾ ਤੇ ਐਨੀਮੇਸ਼ਨ ਦੇ ਨਾਲ ਕਿਉਂਕਿ ਐਨੀਮੇਸ਼ਨ ਵੀ ਮੈਂ ਜਿਹੜੀ ਆ ਉਹ ਮਤਲਬ 90ਵਿਆਂ ਤੋਂ ਸ਼ੁਰੂ ਕੀਤੀ ਹੋਈ ਸੀਗੀ ਤੇ ਸਾਰੇ ਉਹਦੇ ਵਿੱਚ ਤੁਸੀਂ ਜੇ ਕਿਤੇ ਲੱਗੇ ਤਾਂ ਉਹਦਾ ਇੱਕ ਪ੍ਰੋਮੋ ਬਣਾਇਆ ਹੋਇਆ ਅਸੀਂ ਦੱਦਾ ਅੱਖਰ ਤੱਕ ਪਹੁੰਚ ਗਏ ਹਾਂ ਤੇ ਉਹ ਜਿਹੜਾ ਆ ਉਹ ਅਸੀਂ ਸਾਰੀ ਐਨੀਮੇਸ਼ਨ ਬਣਾ ਰਹੇ ਹਾਂ ਕਲਾਸ ਰੂਮ ਐਨੀਮੇਸ਼ਨ ਹੈ ਉਹਦੇ ਵਿੱਚ ਬੱਚੇ ਨੂੰ ਅੱਖਰ ਦੀ ਆਵਾਜ਼ ਕਿਵੇਂ ਆਉਣੀ ਆ ਅੱਖਰ ਬੋਲਣਾ ਕਿਵੇਂ ਆ ਅੱਖਰ ਦੇ ਨਾਲ ਬਣਦਾ ਕੀ ਆ ਤੇ ਅੱਖਰ ਲਿਖਣਾ ਕਿਵੇਂ ਆ ਉਹਦੀ ਪ੍ਰੈਕਟਿਸ ਜਿਹੜੀ ਆ ਕਲਾਸਰੂਮ ਦੇ ਵਿੱਚ ਵਾਸਤੇ ਉਹ ਅਸੀਂ ਪ੍ਰੋਜੈਕਟ ਬਣਾ ਰਹੇ ਹਾਂ ਉਹ ਕਾਫੀ ਵੱਡਾ ਪ੍ਰੋਜੈਕਟ ਆ ਉਹ 12-18 ਲੱਖ ਰੁਪਇਆ ਉੱਤੇ ਲੱਗਣਾ ਤੇ ਫਿਰ ਅਸੀਂ ਬੇੜੀ ਦੇ ਦਿੱਤੀ ਆ ਅਸੀਂ ਕਿਹਾ ਕੋਈ ਚੱਕਰ ਨੀ ਆ ਜੋ ਹੋਊਗਾ ਦੇਖੀ ਜਾਊਗਾ ਕੁਛ ਲੋਕਾਂ ਨੇ ਸਪੋਰਟ ਦਿੱਤੀ ਆ ਸਟੂਡੀਓ ਵਾਲੇ ਸਪੋਰਟ ਦੇ ਰਹੇ ਆ ਸਾਰੇ ਕਰ ਰਹੇ ਆ ਮੈਨੂੰ ਲੱਗਦਾ ਕੋਈ ਚੱਕਰ ਨੀ ਕਿਹਾ ਅਸੀਂ ਕਿਹਾ ਵੀ ਮੈਂ ਕਰ ਲਵਾਂਗੇ ਸਾਰੇ ਬੰਦੇ ਸਾਡੇ 45 ਜਣਿਆਂ ਦੀ ਟੀਮ ਹੈ ਜਿਹੜੀ ਕਿ ਇਹਦੇ ਉੱਤੇ ਵਾਲੰਟਰੀ ਜਿਹੜੀ ਆ ਉਹ ਕੰਮ ਕਰ ਰਹੀ ਆ ਲਿਖਣ ਤੋਂ ਲੈ ਕੇ ਗਾਉਣ ਤੋਂ ਲੈ ਕੇ ਮਿਊਜ਼ਿਕ ਤੋਂ ਲੈ ਕੇ ਸਾਰਾ ਕੁਝ ਲੈ ਕੇ ਤੇ ਏਦਾਂ ਹੀ ਮੈਨੂੰ ਲੱਗਦਾ ਪਹਿਲਾਂ ਕੀਤਾ ਕਿ ਆਪਣੇ ਆਪ ਹੀ ਕਿਤੇ ਨਾ ਕਿਤੇ ਬੰਦੇ ਵਿੱਚੋਂ ਨਿਕਲੇ ਹੋਣੇ ਆ ਜਿਨ੍ਹਾਂ ਨੇ ਕਿ ਸਾਨੂੰ ਇਹਨੂੰ ਸਪੋਰਟ ਕਰ ਦੇਣਾ ਪਰ ਸਾਡਾ ਚੱਲ ਰਿਹਾ ਨੋਨ ਸਟੋਪ
ਜੀ
ਇੱਕ ਤਾਂ ਇਹ ਆ
ਠੀਕ
ਦੂਸਰਾ ਜਿਹੜਾ ਪ੍ਰੋਜੈਕਟ ਆ ਉਹ ਕੀ ਕੀਤਾ ਕਿ ਕੋਰੋਨਾ ਦਾ ਮਹਾਰਾਜ ਦੀ ਕਿਰਪਾ ਹੋਈ ਕਿ ਮੈਂ ਇੱਕ ਮਹੀਨਾ ਮਤਲਬ 30 ਲੈਂਗੁਏਜ ਤੇ 30 ਮੈਂ 30 ਹਿੱਸਿਆਂ ਚ ਵੰਡ ਕੇ ਦੁਨੀਆਂ ਨੂੰ ਤੇ ਓਹਦੇ ਵਿਚੋਂ ਮੈਂ ਲੈਂਗੁਏਜ ਵਿਚੋਂ ਟ੍ਰਾਂਸਲੇਟਡ ਬੱਚਿਆਂ ਦੀਆਂ ਕਹਾਣੀਆਂ ਪੜ੍ਹੀਆਂ ਵੇਖੀ ਤੇ ਉਹ ਮੈਂ ਉਹ ਗੂਗਲ ਟ੍ਰਾਂਸਲੇਸ਼ਨ ਇਧਰ ਉਧਰ ਕਰਕੇ ਚਾਈਨੀਜ਼ ਵੀ ਦੂਜੀਆਂ ਵੀ ਉਹ ਕਹਾਣੀਆਂ ਪੜ੍ਹ ਕੇ ਮੈਂ ਦੇਖਿਆ ਵੀ ਇਹਨਾਂ ਨੇ ਕਿਹੜੇ ਸਬਜੈਕਟ ਛੂਏ ਨੇ ਤੇ ਸਾਈਕੋਲੋਜੀ ਕੀ ਛੂਈ ਆ ਤੇ ਸਾਡੇ ਬੱਚਿਆਂ ਦੀ ਕੀ ਆ। ਮੈਂ ਫਿਰ ਓਹਦੇ ਉੱਤੇ 67 ਉਦੋਂ ਬਾਅਦ ਮੈਂ 67 ਕਹਾਣੀਆਂ ਲਿਖ ਚੁੱਕਾ 68 ਕਹਾਣੀਆਂ ਨਵੀਆਂ
ਲਿਖੀਆਂ
ਨੇ ਰੋਜ਼ ਦੀ ਲਗਭਗ ਇੱਕ ਦੇ ਹਿਸਾਬ ਨਾਲ ਉਹ ਦੇਖ ਕੇ ਉਦੋਂ ਬਾਅਦ ਓਹਦੇ ਨਾਲ ਮੈਨੂੰ ਇੱਕ ਵਾਲੰਟੀਅਰ ਟੱਕਰ ਗਈ ਲੇਡੀ ਤੇ ਅਸੀਂ ਉਹ 68 ਦੀਆਂ 68 ਕਹਾਣੀਆਂ ਦੀਆਂ ਮਤਲਬ ਅਸੀਂ ਆਡੀਓ ਵੀ ਬਣਾ ਤੀਆਂ ਪੰਜਾਬੀ ਚ।
ਅੱਛਾ ਜੀ।
ਤੇ ਉਹ ਆਡੀਓ ਵੀ ਬਣਾ ਤੀਆਂ ਜਦੋਂ ਸਾਨੂੰ ਪਤਾ ਲੱਗਾ ਬੜੀ ਇੰਟਰਸਟਿੰਗ ਗੱਲ ਕਿ ਲਿਖਣਾ ਬੋਲਣਾ ਤੇ ਪੜ੍ਹਨਾ ਤਿੰਨਾਂ ਚ ਫਰਕ ਹੁੰਦਾ
ਜੀ
ਸੇਮ ਕਹਾਣੀ ਦਾ। ਉਹਨਾਂ ਕਹਾਣੀਆਂ ਦੀ ਇਹ ਖਾਸੀਅਤ ਹੈ ਕਿ ਦੁਨੀਆਂ ਦੀ ਉਹ ਕਿਸੇ ਕਹਾਣੀ ਦੀ ਨਕਲ ਨਹੀਂ ਹੁੰਦੀ, ਬਿਲਕੁਲ ਹੀ ਓਰਿਜਨਲ ਤੇ ਨਵੇਂ ਥੀਮ ਨੇ ਔਰ ਸ਼ਾਰਟ ਕਹਾਣੀਆਂ ਨੇ। ਹੁਣ ਅਸੀਂ ਉਹਨਾਂ ਨੂੰ ਹਿੰਦੀ ਚ ਵੀ ਟ੍ਰਾਂਸਲੇਟ ਕਰ ਰਹੇ ਹਾਂ, ਇੰਗਲਿਸ਼ ਚ ਵੀ ਟ੍ਰਾਂਸਲੇਟ ਕਰ ਰਹੇ ਹਾਂ ਤੇ ਸਾਡੀ ਕੋਸ਼ਿਸ਼ ਹੈ ਕਿ ਬੰਗਾਲੀ ਚ ਟ੍ਰਾਂਸਲੇਟ ਕਰ ਰਹੀ ਹੈ। ਉਹਨਾਂ ਸਾਰਿਆਂ ਦੀ ਇੱਕ ਵੱਡੀ ਕੌਫੀ ਟੇਬਲ ਬੁੱਕ ਬਣਾਉਣ ਦੀ ਸਲਾਹ ਆ ਤੇ ਹਰ ਘਰ ਦੇ ਵਿੱਚ ਬਾਲ ਕਹਾਣੀਆਂ ਦੀ ਇੱਕ ਕੌਫੀ ਟੇਬਲ ਬੁੱਕ ਪਈ ਹੋਵੇ ਵੀ ਮੋਟੀਵੇਸ਼ਨ ਲਈ ਵੀ ਘੱਟੋ ਘੱਟ ਚਲੋ ਬੱਚੇ ਵੱਡੇ ਵੀ ਹੋ ਜਾਣਗੇ ਬੰਦੇ ਨੂੰ ਐ ਲੱਗੇ ਕਿ ਅਸੀਂ ਆਪਣੇ ਬੱਚਿਆਂ ਨਾਲ ਆਪਣੀ ਭਾਸ਼ਾ ਨਾਲ ਜੁੜੇ ਹੋਏ ਆ, ਅਸੀਂ ਆਪਣੇ ਬੱਚਿਆਂ ਬਾਰੇ ਕੰਸਰਨਡ ਆ ਤੇ ਇੱਕ ਤਾਂ ਉਹ ਦੂਜਾ ਪ੍ਰੋਜੈਕਟ ਇਹ ਆ ਉਹਦੇ ਤੇ ਕੰਮ ਚੱਲ ਰਿਹਾ। ਤੀਜਾ ਪ੍ਰੋਜੈਕਟ ਮੇਰਾ ਮੈਂ ਹਾਲੇ ਪਰਸੋਂ ਹੀ ਸ਼ੁਰੂ ਕੀਤਾ ਉਹ ਹੈਗਾ ਖੇਤੀਬਾੜੀ ਦਾ।
ਠੀਕ।
ਮੈਂ 2 ਏਕੜ ਦੇ ਇੱਕ ਵਿੱਚ ਕਿਉਂਕਿ ਮੈਂ ਰਿਸਕ ਲੈ ਸਕਦਾ ਮੈਂ 2 ਏਕੜ ਦੇ ਵਿੱਚ ਖੇਤੀ ਦੇ ਜਿਹੜੀ ਹੈਗੀ ਆ ਕੈਸ਼ ਕ੍ਰੋਪ ਦੀ ਕੋਈ ਇੱਕ ਨਵੀਂ ਐਕਸਪੈਰੀਮੈਂਟੇਸ਼ਨ ਮੇਰੇ ਮਨ ਚ ਆਈ ਆ ਕਰਨ ਦੀ ਤੇ ਉਹ ਮੈਂ ਕਰ ਰਿਹਾ। ਜਿਵੇਂ ਫਰਜ਼ ਕਰੋ ਵੱਡੇ ਪਲਾਂਟ ਜਿਹੜੇ ਪਲਾਂਟ ਹੁੰਦੇ ਆ ਸ਼ੇਰੀ ਚੀਜ਼ ਹੁੰਦੇ ਆ ਦੂਜੇ ਹੁੰਦੇ ਆ ਉਹਨਾਂ ਨੂੰ ਜਿਹੜਾ ਗ੍ਰੀਨ ਹਾਊਸ ਚਾਹੀਦਾ ਮੈਂ ਡਿਜ਼ਾਇਨ ਕੀਤਾ ਜਿਹੜਾ ਗ੍ਰੀਨ ਹਾਊਸ ਮਤਲਬ 1 ਏਕੜ ਦਾ 42 ਲੱਖ ਰੁਪਇਆ ਜਿਹੜੀਆਂ ਕੰਪਨੀਆਂ ਨੇ ਮੰਗਦੀਆਂ ਨੇ ਤੇ ਗੌਰਮੈਂਟ ਜੇ ਸਬਸਿਡੀ ਦੇਵੇ ਤਾਂ ਵੀ ਕਿਸਾਨ ਦਾ 20 ਲੱਖ ਲੱਗ ਜਾਂਦਾ ਤੇ ਮੈਂ ਉਸ ਨੂੰ ਇਸ ਤਰੀਕੇ ਨਾਲ ਪਲਾਨ ਕੀਤਾ ਕਿ ਉਹ 3 ਲੱਖ ਦੇ ਵਿੱਚ ਲੱਗ ਜੂਗਾ।
ਠੀਕ।
ਬਈ ਉਹ ਮੈਂ ਕੁਛ ਉਹ ਤੇ ਕੁਛ ਹੋਰ ਮੈਂ ਉਹਦਾ ਐਕਸਪੈਰੀਮੈਂਟੇਸ਼ਨ ਜਿਹੜੇ ਉਹ ਪਰਸੋਂ ਤੋਂ ਉੱਥੇ ਸ਼ੁਰੂ ਕੀਤੇ ਆ ਇੱਥੇ ਲਾਗੇ ਹੀ ਲੁਧਿਆਣੇ ਦੇ ਲਾਗੇ ਜਗ੍ਹਾ ਹੈਗੀ ਆ ਮੇਰੇ ਕੋਲ ਥੋੜੀ
ਜਿਹੀ
ਤੇ ਉਹ ਮੈਂ ਇੱਕ ਮਾਡਲ 1.5 ਸਾਲ ਦੇ ਵਿੱਚ ਬਣਾਉਣਾ ਚਾਹੁੰਦਾ ਕਿ ਖੇਤੀ ਨੂੰ ਇਸ ਤਰ੍ਹਾਂ ਵੀ ਜਿਹੜਾ ਹੈ ਕਿਉਂਕਿ ਮੈਨੂੰ ਮੇਰਾ ਲਿੰਕ ਖੇਤੀਬਾੜੀ ਨਾਲ ਮੈਂ ਕਾਲਮ ਲਿਖਦਾ ਕਰਕੇ ਖੇਤੀਬਾੜੀ ਦਾ ਤੁਹਾਨੂੰ ਪਤਾ ਹੀ ਆ ਜੀ ਇਹਦੇ ਵਿੱਚ ਚੱਲਦਾ 22 ਸਾਲ ਹੋ ਗਏ ਤੇ ਉਹਦੇ ਵਿੱਚ ਬੇਅਥਾਹ ਜਾਣਕਾਰੀ ਜਿਹੜੀ ਮੈਨੂੰ ਮਿਲੀ ਆ ਮਿਲੀ ਹੋਈ ਆ ਤੇ ਉਹ ਉਸ ਕਰਕੇ ਮੈਂ ਸੋਚਦਾ ਵੀ ਉਹਨੂੰ ਪ੍ਰੈਕਟੀਕਲ ਰੂਪ ਦੇ ਵਿੱਚ ਫਾਰਮਰਸ ਵਾਸਤੇ ਖੇਤੀ ਵਾਸਤੇ ਕਿਸਾਨਾਂ ਵਾਸਤੇ ਜਿਹੜੀ ਆ ਇੱਕ ਸੈਂਪਲ ਮੁਹਰੇ ਤਿਆਰ ਕੀਤਾ ਜਾਵੇ ਤੇ ਉਹਦਾ ਸਾਰਾ ਦੱਸਿਆ ਜਾਵੇ ਵੀ ਇਹ ਤੋਂ ਆਇਆ। ਸੋ ਮੈਂ ਹੋਰ ਵੀ ਛੋਟੇ ਛੋਟੇ ਕਈ ਕੁਛ ਆ ਪਰ ਮਤਲਬ ਇਹ ਜਿਹੜੇ 3 ਪ੍ਰੋਜੈਕਟ ਆ ਇਹਨਾਂ 3 ਪ੍ਰੋਜੈਕਟ ਜਿਹੜਾ ਆ ਮੇਰਾ ਜਿਆਦਾ ਟਾਈਮ ਲੱਗ ਰਿਹਾ ਹੈ
ਜੀ। ਸੋ ਬਹੁਤ ਚੰਗਾ ਲੱਗਿਆ ਜੀ ਜਾਣ ਕੇ
ਮਾਰੇ ਟੈਟਰ ਰੇਸਿੰਗ ਵਾਲਾ ਤਾਂ ਜਿਹੜਾ ਹੈ ਤਾਂ ਚਲੋ ਚੱਲੀ ਜਾਣਾ ਨਾਲ ਦੀ ਨਾਲ ਚੱਲੀ ਜਾਣਾ
ਜੀ।
ਜੋਨ ਸਾਹਿਬ ਕੁਝ ਬੱਚਿਆਂ ਦੀ
ਜੀ ਮਾਫੀ ਚਾਹਾਂਗੀ ਜਿਵੇਂ ਤੁਸੀਂ ਇੰਨੇ ਸਾਲਾਂ ਤੋਂ ਜਦੋਂ ਅਸੀਂ ਜੰਮੇ ਵੀ ਨਹੀਂ ਸੀ ਉਦੋਂ ਤੋਂ ਤੁਸੀਂ ਇਹੋ ਜਿਹੇ ਪ੍ਰੋਜੈਕਟਸ ਦੇ ਨਾਲ ਜੁੜੇ ਹੋਏ ਹੋ ਇਹੋ ਜਿਹੇ ਕਾਰਜ ਜਿਹੜੇ ਆ ਉਹਨਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਆ ਰਹੇ ਹੋ। ਸਮਾਂ ਜਿਹੜਾ ਇਹਦੇ ਲਈ ਬਹੁਤ ਚਾਹੀਦਾ ਹੁੰਦਾ ਔਰ ਤਕਰੀਬਨ ਮੈਨੂੰ ਲੱਗਦਾ ਕਿ ਦਿਨ ਰਾਤ ਤੁਸੀਂ ਇੱਕ ਕਰਕੇ ਹੀ ਇਹਨਾਂ ਕਾਰਜਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋ ਕਿਉਂਕਿ ਜਦੋਂ ਕਦੇ ਵੀ ਤੁਹਾਡੇ ਨਾਲ ਗੱਲ ਹੋਵੇ ਤਾਂ ਤੁਸੀਂ ਰਾਤ ਦੇ 2-2 ਵਜੇ ਤੱਕ ਜਾਗ ਕੇ ਵੀ ਇਹੋ ਜਿਹੇ ਖੋਜ ਕਾਰਜਾਂ ਦਾ ਜਿਹੜਾ ਹਿੱਸਾ ਬਣਦੇ ਹੋ ਤੇ ਜਦੋਂ ਸਮੇਂ ਦੀ ਗੱਲ ਕਰਦੇ ਹਾਂ ਤੇ ਪਰਿਵਾਰ ਦੇ ਵਿੱਚ ਬਹੁਤ ਵਾਰ ਇੱਦਾਂ ਸ਼ਿਕਾਇਤ ਵੀ ਹੋ ਜਾਂਦੀ ਆ ਵੀ ਪਰਿਵਾਰ ਦੇ ਨਾਲ ਵਾਸਤਾ ਨਹੀਂ ਆ ਪਰ ਦੂਜਿਆਂ ਦੇ ਲਈ ਜਿਹੜਾ ਸਮਾਂ ਉਹ ਹਮੇਸ਼ਾ ਹੁੰਦਾ ਹੈ ਨਾ ਕੀ ਕਦੇ ਇੱਦਾਂ ਦੀ ਨਾਰਾਜ਼ਗੀ ਦਾ ਸ਼ਿਕਾਰ ਵੀ ਹੋਣਾ ਪਿਆ?
ਨਹੀਂ 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 ਇਹ ਤਾਂ ਐਕਚੁਲੀ ਕੀ ਆ ਕਿ ਅਸੀਂ ਆਪਣੇ ਮਨ ਚ ਜੇ ਗੱਡ ਖੋਲ ਲਈਏ ਨਾ ਤੇ ਸਾਡੇ ਕੋਲ ਸਮਾਂ ਬਹੁਤ ਹੁੰਦਾ
ਜੀ।
ਅਸੀਂ ਨਾ ਐਵੇਂ ਆਪਣੇ ਆਪ ਨੂੰ ਮਤਲਬ ਕੋਈ ਰਿਸ਼ਤੇਦਾਰ ਦੂਰ ਦਾ ਬਿਮਾਰ ਹੋ ਜਾਂਦਾ ਆਪਣੇ ਆਪ ਨੂੰ ਬਿਜ਼ੀ ਸ਼ੋ ਕਰਨ ਲੱਗ ਪੈਂਦੇ ਹਜੇ ਔਰ ਬਸ ਮੈਨੂੰ ਉੱਧਰ ਮੈਨੂੰ ਅਸੀਂ ਬੇਲੋੜੀ ਚਿੰਤਾ ਕਰੀ ਜਾਂਦੇ ਹਾਂ
ਜੀ। ਕਿਆ ਬਾਤ ਹੈ। ਹਾਂ
ਪਰਿਵਾਰਾਂ ਚ ਰਹੇ ਹਾਂ ਹੁਣ ਵੀ ਪਰਿਵਾਰਾਂ ਜਿੰਨੇ ਕੋਈ ਕੋਈ ਸਮੱਸਿਆ ਨੀ ਗੀ ਪਰਿਵਾਰਾਂ ਨੂੰ ਵੀ ਟਾਈਮ ਮਿਲੀ ਜਾਂਦਾ ਆਪਣਾ ਹੀ ਮਿਲੀ ਜਾਂਦਾ ਕੋਈ ਇੰਨਾ ਟਾਈਮ ਹੁੰਦਾ ਟਾਈਮ ਦੀ ਕੋਈ ਸਮੱਸਿਆ ਨੀ ਅਸੀਂ ਆਪਣੇ ਮਨ ਦੀ ਗੰਢ ਖੋਲ ਲਾਉਣਾ ਤੇ ਕੋਈ ਸਮੱਸਿਆ ਨੀ
ਠੀਕ
ਜੇ ਤੁਸੀਂ ਮਨ ਦੀ ਆਪਣੇ ਦੀ ਗੰਢ ਨਹੀਂ ਖੋਲੋਗੇ ਤੇ ਫੇਰ ਤੁਹਾਡੇ ਅੰਦਰ ਤੁਹਾਡੇ ਕੋਲ ਨਾ ਸਮਾਂ ਹੈ ਨਾ ਧਨ ਹੈ ਨਾ ਧਨ ਧਨ ਹੈ ਮਤਲਬ ਅਸੀਂ ਬੇਸਿਕਲੀ ਅਸੀਂ ਆਪਣਾ ਮਨ ਖੁੱਲਾ ਰੱਖਣਾ ਹਾਂ ਸਾਡੇ ਕੋਲੋਂ ਸੌਣ ਦਾ ਜੀ ਹਾਂਜੀ ਲੋ ਜੀ ਅਗਲਾ ਕਹਿੰਦਾ ਜੀ ਅੱਠ ਅੱਠ ਹੈ ਜੀ ਮੈਂ ਤਾਂ 8 ਵਜੇ ਸੌਂ ਜਾਂਦਾ 8 ਵਜੇ ਉੱਠਦਾ
ਤੇ
ਕਿਉਂ ਘੰਟਾ ਦਿਨ ਸੌ ਲੋ ਸਵੇਰੇ ਉੱਠ ਖੜੋ ਹੈਨਾ ਮੈਨੂੰ ਤਾਂ ਖੈਰ ਚਲੋ ਕੁਦਰਤ ਨੇ ਬੜੀ ਵਧੀਆ ਇੱਕ ਦਾਤ ਦਿੱਤੀ ਆ ਕਿ ਮੈਂ ਕਿਤੇ ਵੀ ਮੈਂ ਵਿਦਨ 5 ਮਿੰਟ ਮੈਨੂੰ ਨੀਂਦ ਆ ਜਾਂਦੀ ਆ ਜਦੋਂ ਮਰਜ਼ੀ ਜਾਗ ਪਵਾਂ ਹੁਣ ਜਿੱਦਾਂ ਜਿਹੜੀ ਹੁਣ ਆਪਾਂ ਫੌਂਟ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਆ ਅਖਬਾਰਾਂ ਵਾਲੇ ਸਾਰੀ ਦੁਨੀਆਂ ਚ ਜਦੋਂ ਛਪਦੀਆਂ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਆ ਉਹ ਹੁਣ ਮੈਨੂੰ ਸਾਰਿਆਂ ਨੂੰ ਪਤਾ ਨੀ ਜਿਸ ਕੋਲ ਕਿ 1 ਵਜਾ 1:30 ਵਜਾ 2 ਵਜੇ 3 ਵਜੇ ਜਦੋਂ ਵੀ ਉਹਨਾਂ ਨੇ ਫੋਨ ਕਰ ਲੈਣਾ ਮੈਂ ਸੁੱਤੇ ਪਏ ਨੇ ਚੱਕ ਲੈਣਾ ਫੋਨ ਅਗਲੇ ਦਾ 5 ਮਿੰਟ ਚ ਮਸਲਾ ਹੱਲ ਕੀਤਾ ਫੇਰ ਸੌ ਜਾਓ
ਠੀਕ
ਤੇ ਜਦੋਂ ਤੁਸੀਂ ਆਪਣੇ ਮਨ ਚ ਜਿਹੜੀ ਫਿਕਰਾਂ ਦੀ ਗੰਢ ਲਈ ਕਰਦੇ ਹੋ ਫੇਰ ਨਾ ਤੁਹਾਨੂੰ ਨੀਂਦ ਆਉਂਦੀ ਨਾ ਤੁਹਾਡੇ ਕੋਲ ਸਮਾਂ ਤੇ ਹੋ ਗਿਆ ਕੋਈ ਮਾੜਾ ਕਰ ਗਿਆ ਮੈਂ ਕਹਿੰਦਾ ਕੋਈ ਤਾਂ ਕੀ ਹੋਇਆ ਕਰ ਗਿਆ ਕੀ ਹੋ ਗਿਆ ਕੁਛ ਨੀ ਹੁੰਦਾ ਚੰਗਾ ਕਰ ਗਿਆ ਤਾਂ ਕਰ ਗਿਆ ਐਵੀ ਬਾਈ ਯਾਦ ਜੇ ਕਰੀ ਚਲੋ ਆਪਣੇ ਆਪ ਨੂੰ ਐਵੀ ਤੁਸੀਂ ਮਤਲਬ ਕੀ ਕਹਿੰਦੇ ਆ ਹਰ ਗੱਲ ਦਾ ਹੀ ਫਿਕਰ ਲਈ ਚਲੋ ਦੁਨੀਆਂ ਨੂੰ ਵੀ ਕਰਨ ਦਿਓ ਕੁਛ ਦੁਨੀਆਂ ਨੂੰ ਵੀ ਕਰਨ ਦਿਓ ਕੁਛ ਆਪਣੇ ਮਸਲੇ ਆਪ ਹੱਲ ਕਰਨ ਦਿਓ ਸਾਰੇ ਆਪਾਂ ਹੀ ਤਾਂ ਨੀ ਹੱਲ ਕਰਨੇ
ਕਿਉਂ ਜੀ
ਤੇ ਉਹਦੇ ਨਾਲ ਤੁਹਾਡੇ ਕੋਲ ਸਮਝਦੀ ਇਸ ਕਰਕੇ ਕੋਈ ਸਮੱਸਿਆ ਨੀ ਮੈਂ ਨੀ ਸਮਝਦਾ ਕਿ ਸਮੇਂ ਦੀ ਸਮੱਸਿਆ
ਬਹੁਤ ਖੂਬ ਜੀ ਮਨ ਜਿੱਤੇ ਜਗਜੀਤ ਵਾਲੀ ਗੱਲ ਕੀਤੀ ਤੁਸੀਂ ਹਾਂਜੀ ਜੀ
ਬਿਲਕੁਲ 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 ਬਸ ਆਪਣੇ ਮਨ ਦੀ ਗੰਢ ਖੋਲੋ ਠੀਕ ਆ ਕੁਦਰਤ ਜਿਹੜੀ ਆਪਣਾ ਕੰਮ ਕਰਦੀ ਕੁਦਰਤ ਤੁਹਾਨੂੰ ਆਪਣੇ ਆਪ ਹੀ ਜਿਹੜੀ ਉਹ ਲਈ ਸਕਦੀ ਆ ਕੁਦਰਤ ਹੀ ਤੁਹਾਡੇ ਸੋਚੀ ਜਾਂਦੀ ਆ ਤੁਸੀਂ ਇਹ ਸੋਚੋ ਵੀ ਤੁਸੀਂ ਚੰਗਾ ਕੀ ਕਰ ਸਕਦੇ ਹੋ ਸੋਸਾਇਟੀ ਲਈ ਘਰਦਿਆਂ ਲਈ ਘਰ ਦੇ ਵੀ ਤਾਂ ਸੋਸਾਇਟੀ ਦੇ ਵਿੱਚ ਹੀ
ਹੋ
ਕਿਹੜੇ ਸੋਸਾਇਟੀ ਤੋਂ ਬਾਹਰ ਨੇ ਅਸੀਂ ਕਹਿੰਦੇ ਜੀ ਸਮਾਜ ਲਈ ਬਹੁਤ ਕਰਦੇ ਲੋਕਾਂ ਲਈ ਬਹੁਤ ਕਰਦੇ ਆ ਭਾਈ ਸਮਾਜ ਸੇਵੀ ਹੋ ਗਏ ਆ ਸਮਾਜ ਸੇਵੀ ਹੋ ਗਏ ਘਰ ਵੀ ਤਾਂ ਤੁਹਾਡਾ ਸਮਾਜ ਹੀ ਆ ਉਹਦਾ ਹਿੱਸਾ ਹੀ ਆ ਹਾਂ ਇਸ ਕਰਕੇ ਕੋਈ ਗੱਲ ਨੀ ਹੈਗੀ ਪਰ ਕੱਲਾ ਘਰ ਬਾਰੇ ਵੀ ਸੋਚੀ ਜਾਣਾ ਉਹ ਵੀ ਕੋਈ ਫਾਇਦਾ ਨੀ
ਜੀ
ਦੋਨੇ ਹੀ ਗੱਲਾਂ ਚਾਹੀਦੀਆਂ ਘਰਦਿਆਂ ਨੂੰ ਵੀ ਫਰੀਡਮ ਦਿਓ ਫਿਰ ਤੁਸੀਂ ਕਰੋ ਜੋ ਕਰਨਾ
ਠੀਕ ਸਰਜੋਲ ਸਾਹਿਬ ਦਿਲ ਤਾਂ ਕਰਦਾ ਕਿ ਤੁਹਾਡੇ ਨਾਲ ਗੱਲਾਂ ਇਸੇ ਤਰ੍ਹਾਂ ਕਰਦੇ ਰਹੀਏ ਪਰ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ ਸਮਾਂ ਜਿਹੜਾ ਉਹ ਉੱਪਰ ਹੋ ਚੁੱਕਿਆ ਪਰ ਆਉਣ ਵਾਲੇ ਸਮਿਆਂ ਦੇ ਵਿੱਚ ਜ਼ਰੂਰ ਕੋਸ਼ਿਸ਼ ਕਰਦੇ ਰਹਾਂਗੇ ਕਿ ਤੁਹਾਡੇ ਨਾਲ ਪ੍ਰੋਜੈਕਟਸ ਦੇ ਬਾਰੇ ਜਾਣਕਾਰੀ ਜਿਹੜੀ ਆ ਉਹ ਅਸੀਂ ਆਪਣੇ ਸਰੋਤਿਆਂ ਤੱਕ ਪਹੁੰਚਾਉਂਦੇ ਰਹੀਏ ਪਰ ਅੱਜ ਦੇ ਲਈ ਤੁਸੀਂ ਸਾਡੇ ਸੁਣਨ ਵਾਲਿਆਂ ਨੂੰ ਕੀ ਸੁਨੇਹਾ ਦੇ ਕੇ ਜਾਣਾ ਚਾਹੋਗੇ
ਸੁਣਨ ਵਾਲਿਆਂ ਨੂੰ ਇਹ ਵੀ ਇਹ ਜੀਵਨ ਕੁਦਰਤ ਨੇ ਸਾਨੂੰ ਦਿੱਤਾ ਇਹਨੂੰ ਮਾਣੋ ਇਹਨੂੰ ਜਾਣੋ
ਜੀ
ਘੁੰਮੋ ਫਿਰੋ ਦੁਨੀਆਂ ਦੇਖੋ ਤੇ ਜੋ ਤੁਸੀਂ ਸਿੱਖਿਆ ਬਾਕੀਆਂ ਨਾਲ ਸ਼ੇਅਰ ਕਰੋ ਤੇ ਕਬਜ਼ੇ ਦੀ ਭਾਵਨਾ ਆਪਣੇ ਅੰਦਰੋਂ ਛੱਡੋ ਤੇ ਮੇਰਾ ਜੋ ਵੀ ਮਟੀਰੀਅਲ ਹੈ ਚਾਹੇ ਮੇਰੀਆਂ ਫੋਟੋਆਂ ਨੇ ਚਾਹੇ ਮੇਰੇ ਲੇਖ ਨੇ ਚਾਹੇ ਮੇਰੀਆਂ ਕਿਤਾਬਾਂ ਨੇ ਕੁਝ ਵੀ ਕੋਈ ਬੰਦਾ ਜਿਵੇਂ ਮਰਜ਼ੀ ਵਰਤ ਲਏ ਮੇਰਾ ਕੋਈ ਕਾਪੀਰਾਈਟ ਨਹੀਂ
ਠੀਕ
ਮੈਂ ਸਾਰਾ ਕਾਪੀਰਾਈਟ ਫ੍ਰੀ ਦਿੱਤਾ ਹੋਇਆ
ਜੀ
ਜੋ ਵੀ ਕੁਛ ਹੈ ਜਿਵੇਂ ਮਰਜ਼ੀ ਵਰਤੋ ਚਾਹੇ ਮੇਰੇ ਮੇਰੇ ਵਾਲਾ ਸਮਾਨ ਚੱਕ ਕੇ ਆਪਣੇ ਨਾਂ ਤੇ ਛਾਪ ਲਓ ਭਾਈ ਕੁਦਰਤ ਦੀ ਮੈਂ ਫੋਟੋ ਖਿੱਚੀ ਆ ਉਹ ਕੁਦਰਤ ਦਾ ਕਾਪੀਰਾਈਟ ਹੈ ਮੇਰਾ ਥੋੜੋ
ਠੀਕ
ਇਸ ਕਰਕੇ ਮੈਂ ਕਹਿੰਦਾ ਬਸ ਕਬਜ਼ੇ ਦੀ ਭਾਵਨਾ ਛੱਡੋ ਇੰਜੋਏ ਕਰੋ ਦੁਨੀਆਂ ਦੇਖੋ ਔਰ ਜਿੰਨੇ ਕੁ ਤੁਸੀਂ ਉਹਨੂੰ ਮਤਲਬ ਰਿੜਕ ਕੇ ਉਹਦੇ ਚ ਕੋਈ ਚੰਗੀ ਗੱਲ ਕੱਢ ਸਕਦੇ ਹੋ ਉਹ ਬਾਕੀ ਦੁਨੀਆਂ ਨੇ ਸ਼ੇਅਰ ਕਰ ਲਓ ਇੰਨੀ ਗੱਲ
ਬਹੁਤ ਖੂਬ ਜੀ ਔਰ ਅਜੋਕੇ ਦੌਰ ਦੇ ਵਿੱਚ ਮੈਨੂੰ ਲੱਗਦਾ ਇਹੋ ਜਿਹੀ ਸੋਚ ਅਪਣਾਉਣ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਅਸੀਂ ਅਕਸਰ ਰੌਲਾ ਪਾਉਂਦੇ ਰਹਿੰਦੇ ਹਾਂ ਮੈਂਟਲ ਹੈਲਥ ਜਿਹੜੀ ਉਹ ਪ੍ਰਭਾਵਿਤ ਹੋ ਰਹੀ ਹੈ ਮੈਂਟਲ ਹੈਲਥ ਪ੍ਰਭਾਵਿਤ ਹੋਣ ਦਾ ਕਾਰਨ ਵੀ ਇਹੀ ਹੈ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਜਿਹੜੀਆਂ ਜ਼ਰੂਰੀ ਨਹੀਂ ਆ ਚੀਜ਼ਾਂ ਹਨਾ ਬੇਲੋੜੀਆਂ ਜਿਹੜੀਆਂ ਚਿੰਤਾਵਾਂ ਆ ਅਸੀਂ ਉਹਨਾਂ ਤੋਂ ਗ੍ਰਸਤ ਹੋ ਰਹੇ ਹਾਂ ਔਰ ਤੁਸੀਂ ਬਹੁਤ ਸੋਹਣਾ ਸੁਨੇਹਾ ਜੋਲ ਸਾਹਿਬ ਦਿੱਤਾ ਔਰ ਅੱਜ ਆਪਣਾ ਕੀਮਤੀ ਸਮਾਂ ਵੀ ਤੁਸੀਂ ਸਾਡੇ ਸਰੋਤਿਆਂ ਦੇ ਲਈ ਕੱਢਿਆ ਆਉਣ ਵਾਲੇ ਸਮੇਂ ਚ ਫੇਰ ਕਿਤੇ ਇਸੇ ਤਰ੍ਹਾਂ ਤੁਹਾਡੇ ਨਾਲ ਗੱਲਬਾਤ ਜਿਹੜੀ ਕਰਾਂਗੇ ਕਿਸੇ ਹੋਰ ਸਿਲਸਿਲੇ ਦੇ ਵਿਚ ਪਰ ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਪ੍ਰੋਗਰਾਮ ਦੇ ਵਿਚ ਸਮਾਂ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ
ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਜੀ ਸੁਣਨ ਵਾਲਿਆਂ ਦਾ ਵੀ ਦੂਜਿਆਂ ਦਾ ਵੀ ਮੇਰੇ ਤਾਂ ਇੱਦਾਂ ਜਦੋਂ ਮਰਜ਼ੀ ਹੱਥ ਮਾਰ ਲਿਓ ਹਾਜ਼ਰ
ਜੀ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਦੋਸਤੋ ਇਹ ਸਨ ਸਰਦਾਰ ਜਨਮੇਜਾ ਸਿੰਘ ਜੌਲਹੁਰੀ ਜਿਹੜੇ ਕਿ ਅੱਜ ਪ੍ਰੋਗਰਾਮ ਲਹਿਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਸਾਡੇ ਨਾਲ ਜੁੜੇ ਔਰ ਉਹਨਾਂ ਨੇ ਆਪਣੇ ਜੀਵਨ ਦੇ ਕੁਛ ਤਜਰਬੇ ਜਿਹੜੇ ਉਹ ਵੀ ਸਾਡੇ ਨਾਲ ਸਾਂਝੇ ਕੀਤੇ ਔਰ ਆਪਣੇ ਕਾਰਜਾਂ ਦੇ ਨਾਲ ਵੀ ਸਾਨੂੰ ਜਾਣੂ ਕਰਵਾਇਆ ਔਰ ਉਹਨਾਂ ਦੇ ਇਹ ਕਾਰਜ ਜਿਹੜੇ ਆ ਵਾਕਈ ਸਲਾਹਣ ਯੋਗ ਨੇ, ਸ਼ਲਾਘਾ ਯੋਗ ਨੇ, ਜਿਸ ਵੀ ਖੇਤਰ ਦੇ ਵਿੱਚ ਉਹ ਕੰਮ ਕਰ ਰਹੇ ਨੇ ਤੇ ਉਮੀਦ ਕਰਦੇ ਹਾਂ ਕਿ ਇਹਨਾਂ ਦਾ ਜਿਹੜਾ ਫਾਇਦਾ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਹੋਰ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਆ ਉਹ ਲੈ ਸਕਣਗੇ ਜਿੱਥੇ ਜਿੱਥੇ ਵੀ ਉਹ ਬੈਠੇ ਹੋਏ ਆ। ਖੈਰ ਇਸ ਵੇਲੇ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੈ ਪਰ ਸਾਡੇ ਨਾਲ ਕੁਛ ਦੋਸਤ ਜੁੜੇ ਹੋਏ ਨੇ ਉਹਨਾਂ ਨੂੰ ਸ਼ਾਮਲ ਕਰਦੇ ਹਾਂ। ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲੇ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੌਲ ਸਾਹਿਬ ਨੂੰ। ਜੌਲ ਸਾਹਿਬ ਤਾਂ ਜਾ ਚੁੱਕੇ ਨੇ ਪਰ ਸਤਿ ਸ੍ਰੀ ਅਕਾਲ ਅਸੀਂ ਤੁਹਾਡੀ ਜ਼ਰੂਰ ਪਹੁੰਚਾਵਾਂਗੇ ਉਹਨਾਂ ਕੋਲ। ਕਹਿੰਦੇ ਜੌਲ ਸਾਹਿਬ ਤੁਸੀਂ ਵੀ ਆਰਟ ਕਾਲਜ ਦੀ ਹੀ ਦੇਣ ਹੋ ਤੇ ਬਿਲਕੁਲ ਜੀ, ਜੇ ਪ੍ਰੋਗਰਾਮ ਦੌਰਾਨ ਸਾਡੇ ਨਾਲ ਹੁੰਦੇ ਤਾਂ ਮੈਂ ਤੁਹਾਡਾ ਜਿਹੜਾ ਸਵਾਲ ਸੀ ਉਹ ਜ਼ਰੂਰ ਲੈ ਲੈਣਾ ਸੀ ਪਰ ਥੋੜਾ ਜਿਹਾ ਲੇਟ ਹੋ ਗਿਆ ਗਿੱਲ ਸਾਹਿਬ ਸਵਾਲ। ਤੇ ਇਹਦੇ ਨਾਲ ਹੀ ਸਾਡੇ ਨਾਲ ਘੁੰਮਣ ਸਾਹਿਬ ਵੀ ਬਣੇ ਹੋਏ ਨੇ ਤੇ ਘੁੰਮਣ ਸਾਹਿਬ ਕਹਿੰਦੇ ਕਾਦਰ ਦੀ ਕੁਦਰਤ ਬਾਰੇ ਲਿਖਦੇ ਨੇ, ਕਵੀ ਤੇ ਕੁਦਰਤ ਦੇ ਨਜ਼ਾਰੇ ਵੇਖਦੇ ਨੇ। 1978 ਤੋਂ 1992 ਤੱਕ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਪਰ ਹੁਣ ਰੁਜ਼ਗਾਰ ਤੇ ਬਹੁਤ ਮਾੜਾ ਅਸਰ ਪਿਆ। ਬਿਲਕੁਲ ਜੀ, ਇਹ ਸਮਾਂ ਜਿਹੜਾ ਕੁਛ ਇਹੋ ਜਿਹਾ ਚੱਲ ਰਿਹਾ ਜਿਹਦਾ ਰੁਜ਼ਗਾਰ ਤੇ ਸਿਰਫ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਨਹੀਂ ਸਗੋਂ ਕੁੱਲ ਦੁਨੀਆਂ ਦੇ ਜੇ ਦੇਸ਼ਾਂ ਦੀ ਗੱਲ ਕਰੀਏ ਤਾਂ ਕੁੱਲ ਦੁਨੀਆਂ ਦੇ ਦੇਸ਼ਾਂ ਦੀ ਆਰਥਿਕਤਾ ਜਿਹੜੀ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਇਸ ਕੋਰੋਨਾ ਦੇ ਦੌਰ ਦੇ ਵਿੱਚ। ਤੇ ਲਓ ਜੀ ਦੋਸਤੋ, ਹੁਣ ਇਸ ਵੇਲੇ ਜਿਹੜਾ ਆਖਰੀ ਸੁਨੇਹਾ ਮੈਂ ਸ਼ਾਮਲ ਕਰਾਂਗੀ ਗੁਰਿੰਦਰ ਸਿੰਘ ਹੋਰਾਂ ਦਾ। ਗੁਰਿੰਦਰ ਸਿੰਘ ਹੋਰਾਂ ਨੇ ਇੱਕ ਬਹੁਤ ਸੋਹਣੀ ਤਸਵੀਰ ਭੇਜੀ ਹੈ। ਇਸ ਵੇਲੇ ਉੱਥੇ ਸ਼ਾਮ ਪੈ ਚੁੱਕੀ ਹੈ, ਸੂਰਜ ਛਿਪ ਰਿਹਾ ਔਰ ਛਿਪ ਰਹੇ ਸੂਰਜ ਦੀ ਤਸਵੀਰ ਹੈ ਅਸਮਾਨ ਦੇ ਵਿੱਚ, ਹਲਕੀ ਹਲਕੀ ਜਿਹੀ ਲਾਲੀ ਹੈ ਔਰ ਜਿਹੜਾ ਸ਼ਾਮ ਦਾ ਜਿਸ ਤਰ੍ਹਾਂ ਦਾ ਢਲਦੀ ਸ਼ਾਮ ਦਾ ਜਿਹੜਾ ਸਮਾਂ ਹੁੰਦਾ ਹੈ ਉਹ ਦਿਖਾਈ ਦੇ ਰਿਹਾ। ਆਲੇ ਦੁਆਲੇ ਦਰਖਤ ਨੇ ਔਰ ਇੱਕ ਬਾਗ ਹੈ ਜਿਹਦੇ ਵਿੱਚ ਸੂਰਜ ਦੀ ਉਹ ਛਿਪਣ ਦੀ ਲਾਲੀ ਜਿਹੜੀ ਆ ਉਹ ਭਾ ਮਾਰ ਰਹੀ ਹੈ, ਝਲਕ ਉਹਦੀ ਪੈ ਰਹੀ ਹੈ। ਤੇ ਬਹੁਤ ਬਹੁਤ ਧੰਨਵਾਦ ਗੁਰਿੰਦਰ ਸਿੰਘ ਜੀ ਇਸ ਸਾਰੇ ਮੰਜ਼ਰ ਦੇ ਨਾਲ ਸਾਡੀ ਸਾਂਝ ਪਾਉਣ ਦੇ ਲਈ। ਤੇ ਇਸ ਵੇਲੇ ਪ੍ਰੋਗਰਾਮ ਦੇ ਵਿੱਚੋਂ ਹੁਣ ਮੈਨੂੰ ਵੀ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਲਗਭਗ ਸਮਾਪਤ ਹੈ, ਸਗੋਂ ਕਿ ਉੱਪਰ ਹੋ ਚੁੱਕਿਆ। ਤੇ ਜਗਤਾਰ ਗਿੱਲ ਢੁੱਡ ਕੇ ਹਾਂਗਕਾਂਗ ਵਾਲੇ ਭਾਜੀ ਕੋਈ ਮੈਸੇਜ ਟਾਈਪ ਕਰ ਰਹੇ ਨੇ ਤੇ ਮੈਂ ਉਮੀਦ ਕਰਦੀ ਹਾਂ ਕਿ ਮੇਰੇ ਬੋਲਦਿਆਂ ਬੋਲਦਿਆਂ ਜੇਕਰ ਉਹ ਮੈਸੇਜ ਜਿਹੜਾ ਉਹ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ ਜਾਂਦਾ ਤਾਂ ਮੈਂ ਜ਼ਰੂਰ ਸ਼ਾਮਲ ਕਰਾਂਗੀ। ਜੀ ਆ ਗਿਆ ਮੈਸੇਜ, ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਹੈ, ਪ੍ਰੋਗਰਾਮ ਵਧੀਆ ਸੀ, ਡਿਸਟਰਬ ਕਰਨ ਨੂੰ ਦਿਲ ਨਹੀਂ ਕੀਤਾ। ਧੰਨਵਾਦ ਜੀ, ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਤੇ ਤੁਹਾਡਾ ਜਿਹੜਾ ਸੁਨੇਹਾ ਮੈਂ ਜ਼ਰੂਰ ਜੌਲ ਸਾਹਿਬ ਤੱਕ ਪਹੁੰਚਾ ਦੇਵਾਂਗੀ। ਤੇ ਹੁਣ ਮੈਨੂੰ ਇਜਾਜ਼ਤ ਲੈਣੀ ਪੈਣੀ ਹੈ ਤੁਹਾਡਾ ਸਾਰਿਆਂ ਦਾ ਪ੍ਰੋਗਰਾਮ 'ਚ ਜੁੜਨ ਦੇ ਲਈ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ। ਤੇ ਦੋਸਤੋ ਸ਼ਾਮ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਫਿਰ ਮਿਲਾਂਗੇ ਪਰ ਲਹਿਰਾਂ ਪ੍ਰੋਗਰਾਮ ਕੱਲ੍ਹ ਤੁਸੀਂ ਸੁਣੋਗੇ ਸੁਖਪ੍ਰੀਤ ਹੋਰਾਂ ਦੇ ਨਾਲ ਐਡੀਲੇਟ ਤੋਂ। ਅੱਜ ਦੇ ਲਈ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਮਨ ਮੇਰੇ ਗੁਰ ਕੀ ਸਿੱਖ ਸੁਨਿਜ ਹਰਿ ਕਾ ਨਾਮ ਸਦਾ ਸੁਖ ਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿੱਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਵਾਹ ਵਿੱਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿੱਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਬੰਦੇ ਦੇ ਅੰਦਰ ਹੈ ਕਲਾ ਹੁੰਦੀ, ਜਗਾਉਣ ਦੀ ਹੈ ਉਸ ਨੂੰ ਲੋੜ ਪੈਂਦੀ।
ਦੋਸਤੋ, ਮੇਰਾ ਵਸਦਾ ਰਹੇ ਪੰਜਾਬ ਸੋਹਣਾ, ਜਿੱਥੇ ਮੁੱਢ ਕਦੀਮੀ ਤੋਂ ਰਾਜ ਚੱਲੇ, ਐਸੀ ਹੱਕ ਚੋਂ ਕੱਢ ਕੇ ਹੇਕ ਲਾਉਂਦੇ।
ਕੀ ਤੁਸੀਂ ਕਲਾਕਾਰ ਹੋ? ਕੀ ਤੁਸੀਂ ਅਦਾਕਾਰ ਹੋ? ਕੀ ਤੁਸੀਂ ਪੰਜਾਬੀਅਤ ਲਈ ਕੁਝ ਕਰਨਾ ਚਾਹੁੰਦੇ ਹੋ? ਤਾਂ ਹੁਣੇ ਸੰਪਰਕ ਕਰੋ ਹਰਮਨ ਰੇਡੀਓ ਨੂੰ।
मैं प्रभजीत कौर डायरेक्टर वीजा एंड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच सो तैयार रहना जी अपने सवालों नाल
ब्रिस्बेन तो जसपाल संधु हरमन रेडियो दी दिलों सपोर्ट करदे ने जिन्हां दे कोल माइग्रेशन आदि मास्टर डिग्री दे नाल नाल इस खेत्र विच लम्मा चौड़ा तजर्बा भी है हर प्रकार दी वीजा प्रॉब्लम स्टूडेंट वीजा TR PR MRT एम्प्लायर वीजा इंडिया तो स्पाउस वीजा स्टूडेंट वीजा ते वख-वख कॉलेजां विच दाखले लई संपर्क करो जसपाल संधु नूं फोन नंबर 04117263 48 वधेरे जानकारी लई लॉग इन करो www.jaspalsandhu.com माइग्रेशन एजेंट रजिस्ट्रेशन नंबर 0851410
अपनी बिजनेस दी तरक्की लई तुसी वी हरमन रेडियो दियां सेवावां हासिल कर सकदे हो हरमन रेडियो ते अपने बिजनेस दी एड देण लई जां किसे वी पसंदीदा प्रोग्राम नूं स्पॉन्सर करन लई संपर्क करो accounts@harmanradio.com जां harmanradio.com ते एडवर्टाइजमेंट सेक्शन च विजिट करो
तुसी सुन रहे हो अपना हरमन रेडियो 24 घंटे 7 दिन ऑस्ट्रेलिया दा पहला पंजाबी रेडियो हरमन रेडियो 24 घंटे 7 दिन
हरमन रेडियो
ਸੀ ਤੂੰ ਇੱਕ ਦਿਨ ਰੋਣਾ ਹੀ ਸੀ ਇਹ ਤਾਂ ਹੋਣਾ ਹੀ ਸੀ ਹਾਂ ਤੂੰ ਇੱਕ ਦਿਨ ਰੋਣਾ ਹੀ ਸੀ ਕਦੇ ਮਨ ਭਰਿਆ ਸੀ ਮੇਰੇ ਤੋਂ ਕਦੇ ਮਨ ਭਰਿਆ ਸੀ ਤੇਰਾ ਮੇਰੇ ਤੋਂ ਅੱਜ ਫੇਰ ਤੋਂ ਮਿਲਣੇ ਲਈ ਤੇਰਾ ਵੀ ਜੀ ਕਰੇਗਾ ਮੈਂ ਸੁਣਿਆ ਮੇਰੇ ਨਾਮ ਨੂੰ ਸੁਣ ਕੇ ਚੱਲ ਪੁੱਛਦੀਆਂ ਤੈਨੂੰ ਦੱਸਣਾ ਪੈਣਾ ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ ਚੱਲ ਪੁੱਛਦੀਆਂ ਤੈਨੂੰ ਦੱਸਣਾ ਪੈਣਾ ਮੈਂ ਰੋਵਾਂਗੀ ਤੇ ਤੈਨੂੰ ਹੱਸਣਾ ਪੈਣਾ ਤੈਨੂੰ ਖਬਰ ਨਹੀਂ ਕਿੱਥੇ ਸੀ ਖੋ ਗਈ ਹੁਣ ਪਿਆਰ ਨਹੀਂ ਮੈਨੂੰ ਨਫ਼ਰਤ ਹੋ ਗਈ
ਕਿਸੇ ਵਿੱਚ ਸੱਚ ਬੋਲਣ ਦੀ ਹਿੰਮਤ ਨਹੀਂ ਹੁੰਦੀ, ਉਵੇਂ ਹੀ ਹਰ ਕਿਸੇ ਦੇ ਵਿੱਚ ਸੱਚ ਸੁਣਨ ਦੀ ਵੀ ਹਿੰਮਤ ਨਹੀਂ ਹੁੰਦੀ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।
ਬਖਤਾਵਰ ਤੇਰਾ ਰੂਪ ਵੱਡਾ ਹੀ ਫਿਰਦੇ ਵੇਖ ਕਈ ਬਖਤਾਵਰ ਤੇਰਾ ਰੂਪ ਵੱਡਾ ਹੀ ਫਿਰਦੇ ਕਈ ਸੋਹਣੀਆਂ ਪੋਲੀਆਂ ਗੀਰਾਂ ਪਿੱਛੇ ਲਾਈ ਫਿਰਦੇ ਸਾਡੇ ਵੀ ਕਈ ਕਿਤੇ
I can't believe that it's real. I can't believe that it's happening.
Are you interested in becoming a presenter? Would you like to join Herman Radio? If so, contact Herman Radio on hermanradio.com. Thank you.
Mixing in the house.
Hai nahi bathera tere utte mar gi pari rendi nahi o jatti kade pera thalle ve karde ne jehde yaari vich akna re jand tere oh kalle kalle ve je chhad gi ta pachhataenga phir roenga tu chad ke chhare o tutti utte pau boliya tutti utte pau boliya nal pehliya de maro lalkare tutti utte pau boliya nal pehliya de maro lalkare pee ke daru bura haal hona hai akhna hai maadi mainu yaara vich tu ਛੱਡ ਦੇ ਜੇ ਕਰਨੀ ਆ ਤੂੰ ਅੜੀਆਂ ਜਿੰਨਾ ਕਰੇਗਾ